चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। बुधवार दी सवेर, चढ़दा सूरज रुमकदी पौण, त्रेल दे तुपके, किते मीं दी बुछार, किते चमकदी तुप, कम्मा कारां दी दौड़ या फिर अजे रजाई च बैठ चाह दियां चुस्कियां, किते तारियां नाल बातां ते किते ढलदी शाम, किते चढ़दा सूरज, जिस किसे भी समय, मौसम या मसरूफियत नूं मान रहे हो, स्वागत कर दिया जी तुहाडा हरमन रेडियो दे विड़े विच। सो बहुत बहुत स्वागत है जी। 16 अक्टूबर 2019 दी सवेर जेड़ी है ऑस्ट्रेलिया दे विच चढ़ चुकी है। सो इस सवेर दे नाल ही मैं सुखप्रीत एडिटेड स्टूडियो तो ते सरबजीत पाजी तकनीकी साम संभाल लई पटियाला स्टूडियो तो हाजिर हां जी प्रोग्राम लहरां दे नाल। सो सब तो पहला ते प्यार भरी सत श्री अकाल कबूल करो। उम्मीद करदी हां जी सब अपने अपने घर परिवार दे विच राजी खुशी हसते वास्ते होवोगे। सो बहुत ही प्यारी सवेर मेरी तुहाडे सारयां नूं मिल के होर सोहणी हो जांदी है। सो इस सवेर दी शुरुआत करिए, इस प्रोग्राम दी शुरुआत करिए, उस तो पहला उस परमात्मा नूं सच्चे पिता नूं याद करिए, दिल विच लिया के शुकराने ते सरबत दे भले दी अरदास, ते चेहरे ते लिया के इक वड्डी वाली स्माइल। सो स्माइल बड़ी जरूरी है जी। सो आ गई सारियां दे चेहरियां ते, सो इस मुस्कुराहट दे नाल आओ गुरफतेह सांझी करते हैं जी। वाहिगुरु जी का खालसा, वाहिगुरु जी की फतेह। सो शुक्राने उस परमात्मा दे इना अणमुल्ले खजानिया दे जोड़ने साडे लई बख्शे हुए है। नजर चुके देखिए ते आला दुआला भरिया पिया है। कई बार असीं बहुत सारियां चीजां नूं फॉर ग्रांटेड लै लैंदे आ ना कि है ही जिंदगी दे विच, पर जदों किते ओह चीज थोड़ी देर लई वी साडे तों खुस जांदी है तां फिर पता लगदा कि जिंदगी विच ओहदी की अहमियत सी। सो परमात्मा ने जो भी दिता होया साडी झोली दे अकॉर्डिंगली ही दिता होया, बहुत कुछ मिलिया होया। सो जरूरत है बस उन्हां चीजां नूं मानण दी, असीं बस मानदे नहीं उन्हां चीजां नूं, उन्हां दातां नूं इकट्ठियां कर करके रखदे रहिंदे आ। सो जरूरत है के अपने दिल विच इह विचार जरूर रखिया करे कि जो परमात्मा ने दिता है उहनूं मानना हंडाउणा वी, दया दी मत वी जिहड़ी परमात्मा सानूं बख्शे। सो अज दे अणमुल्ले खजानियां दी जे मैं गल करां ते बहुत ही सोहणी जिही सवेर जिहड़ी एडीलेड दे विच चढ़ी है, बहुत ही प्यारी जिही बदलवाई होई होई है ते सवेर दी किणमिण किणमिण लगी होई है। सो बलिहारे इस कुदरत ते, और स्परिंग सीजन चल रहा है जी ते फुल्लां नाल क्यारियां भरियां होईयां, और ए क्यारियां ए फुल्लां दे उत्ते ए जिहड़ी बूंदा बांदी हो रही है, सवेर दी कणियां पै रही ओहदे नाल होर भी सोहणियां लग रहीयां ए क्यारियां ए फुल। सो मैं खिड़की चो बाहर देखा दे इस वेले भी जिहड़ी हल्की हल्की बारिश है पै रही है, और किणमिण किणमिण भी जिहड़ी है ओह लगी होई है सवेर दी। सो अज मौसम थोड़ा एडीलेड दे विच इहो जिहा रहना, तुसीं भी दसो किहो जिहे मौसम नूं माण रहे हो और किहो जिहे खजाने तुहाडे कोल ने, परमात्मा ने किहो जिहियां दातां तुहानूं बख्शियां होईयां है। अज जरूर असीं इस ते भी थोड़ी बहुती गलबात करदे रहांगे। सो प्रोग्राम तुहाडा अपना जी, प्रोग्राम दे विच तुहाडे सुख सुनेहे जिहड़े आ ओह ते लाजमी है ही है, उहनां तों बगैर प्रोग्राम की होणा है। सो ओह सुनेहे तुसीं मेरे तक पहुंचा सकदे हो ईमेल राहीं या फिर टैलीग्राम दे राहीं। ईमेल दा पता है जी request@harmanradio.com ते टैलीग्राम दे विच @harmanradio राहीं तुसीं अपने मैसेजेस, वॉइस मैसेजेस या फोटो मैसेजेस मेरे तक पहुंचा सकदे हो, ते उहनां विचारां नूं मैं अपनी आवाज राहीं फिर बाकी सब स्रोतियां दे नाल सांझा करांगी। सो बिलकुल जी, लहरां लहरां दा प्रोग्राम हुंदा है जी साडे ਖਿਆਲਾਂ ਦਾ, ਸਾਡੇ ਵਿਚਾਰਾਂ ਦਾ, ਸਾਡੇ ਜਜ਼ਬਾਤਾਂ ਦਾ, ਯਾਦਾਂ ਦਾ ਗੀਤ ਸੰਗੀਤ, ਕੁਝ ਖਬਰਾਂ, ਕੁਝ ਮੁੱਦੇ ਤੇ ਕੁਝ ਸਵਾਲ। ਸੋ ਬਾਕੀ ਹੁਣ ਤੋਂ ਕੋਈ 2 ਘੰਟੇ ਦਾ ਸਾਥ ਰਹਿਣਾ ਤੁਹਾਡੇ ਨਾਲ ਮੇਰਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਇਸ ਵਿੱਚ ਬਰਾੜ ਸਾਹਿਬ ਵੀ ਜਲਦੀ ਹੀ ਸਾਨੂੰ ਜੁਆਇਨ ਕਰਨਗੇ ਤੇ ਖਬਰਾਂ ਦੇ ਉੱਤੇ ਜਾਂ ਹੋਰ ਵਿਚਾਰ ਚਰਚਾ ਜਿਹੜੀ ਅਸੀਂ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਡਾਕਟਰ ਸੁਮੀਤ ਆਉਣਗੇ ਤੇ ਉਹਨਾਂ ਨਾਲ ਆਯੁਰਵੈਦਿਕ ਨਾਲ ਜੁੜੀਆਂ ਕੁਝ ਗੱਲਾਂ ਤੇ ਗੱਲਬਾਤ ਕਰਾਂਗੇ ਤੇ ਉਹਦੇ ਦਰਮਿਆਨ ਹੋਣਗੀਆਂ ਸਾਡੀਆਂ ਯਾਦਾਂ। ਸੋ ਯਾਦਾਂ ਦਾ ਅੱਜ ਕਿਹੜਾ ਰੰਗ ਤੁਹਾਡੇ ਲਈ ਲੈ ਕੇ ਮੈਂ ਆਈ ਹਾਂ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੀ ਪ੍ਰੋਗਰਾਮ ਦੇ ਵਿੱਚ। ਸੋ ਇਸ ਤੋਂ ਇਲਾਵਾ ਸਮਾਂ ਮੈਂ ਦੱਸਣਾ ਭੁੱਲ ਗਈ, ਸਮਾਂ ਇਸ ਵੇਲੇ ਜੀ ਹੋ ਗਿਆ ਹੈ, ਜੇ ਮੈਂ ਐਡੀਲੇਡ ਦੀ ਗੱਲ ਕਰਾਂ ਤੇ ਇਸ ਵੇਲੇ 7:37 ਜਿਹੜੇ ਆ ਉਹ ਹੋ ਚੁੱਕੇ ਆ ਐਡੀਲੇਡ ਦੀਆਂ ਘੜੀਆਂ ਦੇ ਉੱਤੇ, ਤੇ ਸਿਡਨੀ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ 8:07 ਜਿਹੜੇ ਆ ਉਹ ਹੋ ਗਏ ਆ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ। ਇਸ ਤੋਂ ਇਲਾਵਾ ਪਰਥ ਦੇ ਵਿੱਚ ਅਜੇ ਤੱਕ 5:07 ਸਵੇਰ ਦੇ ਚੱਲ ਰਹੇ ਨੇ ਔਰ ਇਹੀ ਸਮਾਂ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ। ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਆਕਲੈਂਡ ਦੇ ਵਿੱਚ ਇਸ ਵੇਲੇ 10:08 ਜਿਹੜੇ ਆ ਉਹ ਹੋ ਚੁੱਕੇ ਆ। ਸੋ ਪੰਜਾਬ ਦੇ ਵਿੱਚ ਇਸ ਵੇਲੇ ਅਜੇ ਤੱਕ ਤੜਕਾ ਚੱਲ ਰਿਹਾ ਜੀ, 2:38 ਸਵੇਰ ਦੇ ਹੋ ਚੁੱਕੇ ਨੇ। ਸੋ ਉਸ ਤੋਂ ਅੱਗੇ ਚੱਲਾਂ ਤੇ ਲੰਡਨ ਦੇ ਵਿੱਚ ਇਸ ਵੇਲੇ 10:08 ਰਾਤ ਦੇ ਮੰਗਲਵਾਰ ਦਾ ਦਿਨ ਚੱਲ ਰਿਹਾ ਤੇ ਵੈਨਕੂਵਰ ਦੇ ਵਿੱਚ ਇਸ ਵੇਲੇ ਮੰਗਲਵਾਰ ਦੀ ਜਿਹੜੀ ਦੁਪਹਿਰ ਚੱਲ ਰਹੀ ਹੈ 2:08 ਹੋ ਚੁੱਕੇ ਆ। ਸੋ ਇੱਕ ਹੀ ਧਰਤੀ, ਇੱਕ ਹੀ ਅਸਮਾਨ, ਪਰ ਸਮਾਂ ਜਿਹੜਾ ਵੱਖੋ ਵੱਖਰਾ ਔਰ ਵੱਖੋ ਵੱਖਰੇ ਇਸ ਧਰਤੀ ਦੇ ਰੰਗ, ਕਿਤੇ ਪਤਝੜ, ਕਿਤੇ ਬਹਾਰ, ਕਿਤੇ ਗਰਮੀ, ਕਿਤੇ ਸਰਦੀ, ਕਿਤੇ ਬਰਫ਼ਬਾਰੀ। ਸੋ ਇਹੀ ਮਜ਼ਾ ਹੈ ਜੀ, ਇੱਕ ਹੁੰਦੇ ਹੋਏ ਵੀ ਸਾਡੀ ਅਸੀਂ ਹਰ ਤਰ੍ਹਾਂ ਦਾ ਰੰਗ ਜ਼ਿੰਦਗੀ ਦੇ ਵਿੱਚ ਜਿਹੜਾ ਦੇਖਦੇ ਹਾਂ। ਇਹ ਤੇ ਹੋਈ ਧਰਤੀ ਦੀ ਗੱਲ, ਪਰ ਜੇ ਅਸੀਂ ਆਪਣੀ ਵੀ ਗੱਲ ਕਰੀਏ ਤੇ ਜ਼ਿੰਦਗੀ ਦੇ ਵਿੱਚ ਕਿੰਨੇ ਹੀ ਰੰਗ ਦੇਖ ਲੈਂਦੇ ਹਾਂ, ਇੱਕ ਦਿਨ ਦੇ ਵਿੱਚ ਅਸੀਂ ਕਿੰਨੇ ਜਜ਼ਬਾਤ ਜਿਹੜੇ ਆ ਉਹਨਾਂ ਨੂੰ ਮਾਣਦੇ ਹਾਂ। ਸੋ ਚਲੋ ਜੀ, ਇਹ ਗੱਲਾਂ ਜਾਰੀ ਰੱਖਾਂਗੇ ਪ੍ਰੋਗਰਾਮ ਦੇ ਵਿੱਚ, ਯਾਦਾਂ ਦੇ ਨਾਲ ਨਾਲ ਵਿਚਾਰ ਚਰਚਾ ਜਿਹੜੀ ਹੁੰਦੀ ਰਹੇਗੀ। ਸਿਰਨਾਵਾਂ ਮੈਂ ਤੁਹਾਨੂੰ ਦੱਸ ਦਿੱਤਾ, ਵਾਰੀ ਤੁਹਾਡੀ ਹੈ ਜੀ ਚਿੱਠੀਆਂ ਪਾਉਣ ਦੀ। ਪ੍ਰੋਗਰਾਮ ਦੇ ਵਿੱਚ ਅੱਜ ਕੋਸ਼ਿਸ਼ ਕਰਾਂਗੇ ਜ਼ਿਆਦਾਤਰ ਮਲਕੀਤ ਦੇ ਗੀਤ ਜਿਹੜੇ ਆ ਉਹ ਸੁਣਾਂਗੇ ਸੁਣਾਵਾਂਗੇ। ਸੋ ਮਲਕੀਤ ਸਿੰਘ ਇਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਬਾਬੇ ਨਾਨਕ ਦੇ ਨਾਮ ਤੇ।
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ।
ਕਲਯੁਗ ਦਾ ਇਹ ਜ਼ਮਾਨਾ, ਕਲਯੁਗ ਦਾ ਇਹ ਜ਼ਮਾਨਾ, ਪਾਪਾਂ ਦਾ ਦੌਰਿਆ, ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ।
ਕਲਯੁਗ ਦਾ ਇਹ ਜ਼ਮਾਨਾ, ਕਲਯੁਗ ਦਾ ਇਹ ਜ਼ਮਾਨਾ, ਪਾਪਾਂ ਦਾ ਦੌਰਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ। ਰੱਜ ਕੇ ਜੋ ਮਿਹਨਤ ਕਰਦੇ ਭੁੱਖੇ ਉਹ ਮਰਦੇ ਨੇ,
ਰੱਜ ਕੇ ਜੋ ਮਿਹਨਤ ਕਰਦੇ ਭੁੱਖੇ ਉਹ ਮਰਦੇ ਨੇ,
ਕਰਦੇ ਜੋ ਕੂੜ ਕਮਾਈਆਂ ਰੱਜ ਕੇ ਢਿੱਡ ਭਰਦੇ ਨੇ, ਕਰਦੇ ਜੋ ਕੂੜ ਕਮਾਈਆਂ ਰੱਜ ਕੇ ਢਿੱਡ ਭਰਦੇ ਨੇ, ਅੰਨਦਾਤਾ ਹੋਈ ਜਾਂਦਾ, ਅੰਨਦਾਤਾ ਹੋਈ ਜਾਂਦਾ, ਡਾਡਾ ਕਮਜ਼ੋਰ ਆ, ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ।
ਕਲਯੁਗ ਦਾ ਇਹ ਜ਼ਮਾਨਾ, ਕਲਯੁਗ ਦਾ ਇਹ ਜ਼ਮਾਨਾ, ਪਾਪਾਂ ਦਾ ਦੌਰਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ,
ਆਜਾ ਗੁਰੂ ਨਾਨਕ ਆਜਾ ਤੇਰੀ ਅੱਜ ਲੋੜਿਆ।
ਜਾ ਗੁਰੂ ਨਾਨਕ ਆ ਜਾ ਤੇਰੀ ਅੱਜ ਲੋੜਿਆ ਤੇਰੀ ਅੱਜ ਲੋੜਿਆ ਜਾ ਗੁਰੂ ਨਾਨਕ ਆ ਜਾ ਤੇਰੀ ਅੱਜ ਲੋੜਿਆ
ਜੀ ਮਲਕੀਤ ਸਿੰਘ ਦੀ ਆਵਾਜ਼ ਆ ਜਾ ਗੁਰੂ ਨਾਨਕ ਆ ਜਾ ਤੇਰੀ ਅੱਜ ਲੋੜ ਆ ਬਹੁਤ ਹੀ ਪਿਆਰਾ ਜਿਹਾ ਗੀਤ ਸੋ ਮਲਕੀਤ ਸਿੰਘ ਦੇ ਗੀਤ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਸੋ ਮਲਕੀਤ ਸਿੰਘ ਮੈਨੂੰ ਲੱਗਦਾ ਹਰ ਪੰਜਾਬੀ ਦੇ ਅਜ਼ੀਜ਼ ਸਿੰਗਰ ਜਿਹੜੇ ਹੈਗੇ ਆ ਸੋ ਬਹੁਤ ਹੀ ਸੋਹਣੇ ਜਿਹੇ ਕਹਿ ਲਈਏ ਕਿ ਸੋਹਣੀ ਆਵਾਜ਼ ਆ ਜਿੱਥੇ ਉੱਥੇ ਹੀ ਬਹੁਤ ਸੋਹਣੇ ਜਿਹੇ ਗੱਭਰੂ ਜਵਾਨ ਵੀ ਹੁੰਦੇ ਸੀਗੇ ਇਹ ਕਿਸੇ ਸਮੇਂ ਦੇ ਵਿੱਚ ਅੱਜ ਵੀ ਬਹੁਤ ਵਧੀਆ ਸੋਹਣੇ ਹੈਗੇ ਆ ਸੋ ਯਾਦ ਕਰਾਂ ਜੇ ਮੈਂ ਆਪਣੇ ਬਚਪਨ ਦੇ ਦਿਨ ਤੇ ਮਲਕੀਤ ਸਿੰਘ ਦੀ ਤੂਤੀ ਬੋਲਦੀ ਹੁੰਦੀ ਸੀਗੀ ਜਦੋਂ ਆਇਆ ਸੀ ਤੂਤਕ ਤੂਤਕ ਤੂਤੀਆਂ ਹੈਨਾ ਉਸ ਤੋਂ ਬਾਅਦ ਨੋਨ ਸਟੋਪ ਬਹੁਤ ਹੀ ਸਾਰੇ ਗੀਤ ਜਿਹੜੇ ਆ ਇਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਏ ਆ ਸੋ ਜੇ ਮਲਕੀਤ ਸਿੰਘ ਦੀ ਗੱਲ ਕਰੀਏ ਤੇ ਮਲਕੀਤ ਸਿੰਘ ਹੁਣਾਂ ਦਾ ਜਨਮ 1963 ਦੇ ਵਿੱਚ ਹੁਸੈਨਪੁਰ ਪੰਜਾਬ ਦੇ ਵਿੱਚ ਹੋਇਆ ਸੀ ਪਰ ਬਾਅਦ ਵਿਚ ਫਿਰ 1984 ਦੇ ਵਿਚ ਇੰਗਲੈਂਡ ਸ਼ਿਫਟ ਹੋ ਗਏ ਪਰ ਪੰਜਾਬੀ ਦੇ ਨਾਲ ਜਿਹੜਾ ਮੋਹ ਆ ਉਹ ਇਹਨਾਂ ਦਾ ਹਮੇਸ਼ਾ ਬਰਕਰਾਰ ਰਿਹਾ ਸੋ ਬਹੁਤ ਹੀ ਪਿਆਰੇ ਪਿਆਰੇ ਗੀਤ ਇਹਨਾਂ ਨੇ ਪੰਜਾਬੀਆਂ ਨੂੰ ਦਿੱਤੇ ਆ ਸੋ ਤੁਹਾਡੇ ਵੀ ਕੋਈ ਇਹੋ ਜਿਹਾ ਗੀਤ ਹੋਵੇ ਜੋ ਮਲਕੀਤ ਸਿੰਘ ਦਾ ਬੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਜਾਂ ਤੁਸੀਂ ਯਾਰ ਪ੍ਰੋਗਰਾਮ ਦੇ ਵਿਚ ਸੁਣਨਾ ਚਾਹੁੰਦੇ ਹੋ ਤੇ ਮੈਨੂੰ ਜ਼ਰੂਰ ਲਿਖ ਭੇਜਿਓ ਤੇ ਪ੍ਰੋਗਰਾਮ ਦੇ ਵਿਚ ਅੱਜ ਬਰਾੜ ਸਾਹਿਬ ਦੀ ਜਿਹੜੀ ਆਮਦ ਨਹੀਂ ਹੋ ਪਾਉਣੀ ਉਹਨਾਂ ਨਾਲ ਅਸੀਂ ਗੀਤ ਦੇ ਦਰਮਿਆਨ ਉਹਨਾਂ ਨਾਲ ਰਾਬਤਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬਰਾੜ ਸਾਹਿਬ ਅੱਜ ਪਰਥ ਹੈ ਸੋ ਸਵੇਰੇ ਸਵੇਰੇ ਉਠਾ ਦਿੱਤਾ ਉਹਨਾਂ ਨੂੰ ਕਿਉਂਕਿ ਪਰਥ ਦੇ ਵਿੱਚ ਅਜੇ ਤੱਕ ਚੰਗਾ ਤੜਕਾ ਹੀ ਚੱਲ ਰਿਹਾ ਸੋ ਇਸ ਕਰਕੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਉਣਗੇ ਉਹਨਾਂ ਨੇ ਕਿਹਾ ਜੀ ਕਿ ਮੇਰੇ ਵੱਲੋਂ ਸਰੋਤਿਆਂ ਤੋਂ ਮਾਫੀ ਮੰਗ ਲਿਓ ਸੋ ਬਰਾੜ ਸਾਹਿਬ ਨੂੰ ਜਿੱਥੇ ਅੱਜ ਤੁਸੀਂ ਮਿਸ ਕਰੋਗੇ ਪ੍ਰੋਗਰਾਮ ਦੇ ਵਿੱਚ ਉੱਥੇ ਮੈਂ ਵੀ ਮਿਸ ਕਰਾਂਗੀ ਪਰ ਅੱਜ ਪ੍ਰੋਗਰਾਮ ਦੇ ਵਿੱਚ ਫਿਰ ਖਬਰਾਂ ਜਿਹੜੀਆਂ ਉਹ ਵੀ ਮਿਸਿੰਗ ਰਹਿਣਗੀਆਂ ਇਹਦੇ ਨਾਲ ਨਾਲ ਸੋ ਬੜਾ ਹੀ ਕੁਛ ਮਿਸ ਹੋ ਗਿਆ ਹੈ ਨਾ ਪਰ ਚਲੋ ਜੀ ਕੋਈ ਗੱਲ ਨੀ ਜਿੱਥੇ ਸੁੱਖ ਆ ਗਈ ਉੱਥੇ ਇੱਕ ਚੀਜ਼ ਤੇ ਕਦੀ ਮਿਸ ਨਹੀਂ ਹੁੰਦੀ ਹੈ ਉਹ ਜੀ ਸਾਡੀਆਂ ਯਾਦਾਂ ਸਾਡੇ ਪਿੰਡ ਸਾਡਾ ਪੰਜਾਬ ਸੋ ਅੱਜ ਗੱਲਾਂ ਕਰਨੀਆਂ ਸੀ ਆਪਣੇ ਉਸ ਪੰਜਾਬ ਦੀਆਂ ਆਪਣੇ ਪਿੰਡ ਦੀਆਂ ਤੇ ਖਬਰਾਂ ਜਿਹੜੀਆਂ ਮਿਸਿੰਗ ਰਹਿਣਗੀਆਂ ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ 02-85-98-11 ਤੇ ਸੋ ਮੈਸੇਜ ਜਿਹੜਾ ਮੈਨੂੰ ਅਜੇ ਸੁਖਵਿੰਦਰ ਸੋਨ ਹੁਣਾਂ ਨੇ ਭੇਜਿਆ ਹੈ ਸਤਿ ਸ਼੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਨ ਸਾਹਿਬ ਔਰ ਉਮੀਦ ਕਰਦੀ ਹਾਂ ਬਹੁਤ ਹੀ ਸੋਹਣਾ ਦੇਣਾ ਅੱਜ ਜਿਹੜਾ ਤੁਹਾਡਾ ਚੜਿਆ ਹੋਣਾ ਸੋ ਜੇ ਮੈਂ ਸਿਡਨੀ ਦਾ ਵੈਦਰ ਦੇਖਾਂ ਤੇ ਸਿਡਨੀ ਜਿੱਥੇ ਸੋਨ ਸਾਹਿਬ ਹੁਣਾਂ ਨੇ ਮੈਨੂੰ ਮੈਸੇਜ ਭੇਜਿਆ ਉੱਥੇ ਅੱਜ ਹਲਕੀ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣੀ ਹੈ ਤੇ ਇਹਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 18 ਡਿਗਰੀ ਤੱਕ ਜਾਣਾ ਸੋ ਐਡੀਲੇਡ ਦੀ ਗੱਲ ਕੀਤੀ ਸੀਗੀ ਕਿ ਅੱਜ ਜਿਸ ਤਰ੍ਹਾਂ ਸਵੇਰ ਦੀ ਬਾਰਿਸ਼ ਚੱਲ ਰਹੀ ਹੈ ਔਰ ਚੰਗਾ ਬੱਦਲ ਵੀ ਹੋਇਆ ਹੋਇਆ ਸੋ ਦਿਨ ਦੇ ਪਹਿਲੇ ਜਿਹੜਾ ਹਿੱਸਾ ਉਹਦੇ ਵਿੱਚ ਅੱਜ ਇਸੇ ਤਰ੍ਹਾਂ ਬਾਰਿਸ਼ ਲੱਗੀ ਰਹਿਣੀ ਹੈ ਸੋ ਦੁਪਹਿਰ ਤੋਂ ਮੌਸਮ ਜਿਹੜਾ ਉਹ ਆਪਣਾ ਮਿਜ਼ਾਜ ਬਦਲੇਗਾ ਤੇ ਹਲਕੀ ਧੁੱਪ ਵੀ ਐਡੀਲੇਡ ਵਾਲੇ ਦੇਖ ਸਕਣਗੇ ਮੈਲਬਨ ਦੇ ਵਿੱਚ ਵੀ ਅੱਜ ਤਾਪਮਾਨ 18 ਡਿਗਰੀ ਵੱਧ ਤੋਂ ਵੱਧ ਰਹਿਣਾ ਹੈ ਤੇ ਜੀ ਪੂਰੀ ਝੜੀ ਵਾਲਾ ਦਿਨ ਲੱਗਾ ਹੋਇਆ ਹੈ ਮੈਲਬਨ ਦੇ ਵਿੱਚ ਤੇ ਅੱਜ ਪੂਰਾ ਦਿਨ ਮੀਂਹ ਜਿਹੜਾ ਪੈਂਦਾ ਰਹਿਣਾ ਹੈ ਤੇ ਬ੍ਰਿਸਬੇਨ ਦੇ ਵਿੱਚ ਮੌਸਮ ਅੱਜ ਸਾਫ਼ ਦਿਖ ਰਿਹਾ ਹੈ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਪਰਥ ਦੇ ਵਿੱਚ ਵੀ ਇਹੀ ਤਾਪਮਾਨ 21 ਡਿਗਰੀ ਤੇ ਮੌਸਮ ਬਿਲਕੁਲ ਸਾਫ਼। ਤੇ ਇਸ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਅੱਜ ਮੌਸਮ ਬਿਲਕੁਲ ਸਾਫ਼ ਰਹਿਣਾ ਤੇ ਤਾਪਮਾਨ ਕੋਈ 30-32 ਦੇ ਕਰੀਬ ਰਹਿਣਾ ਹੈ। ਸੋ ਹੌਲੀ ਹੌਲੀ ਪੰਜਾਬ ਦੇ ਵਿੱਚ ਹੁਣ ਠੰਡ ਸ਼ੁਰੂ ਹੋ ਜਾਣੀ ਹੈ ਤੇ ਜੇ ਆਸਟ੍ਰੇਲੀਆ ਦੇ ਵਿੱਚ ਗਰਮੀ ਆਪਣੀਆਂ ਅੰਗੜਾਈਆਂ ਭਰਨ ਲੱਗ ਗਈ ਹੈ। ਸੋ ਮੌਸਮ ਬਦਲਦੇ ਰਹਿੰਦੇ ਆ, ਸੋ ਹਰ ਚੀਜ਼ ਬਦਲਦੀ ਰਹਿੰਦੀ ਹੈ, ਇੱਥੇ ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੋ ਚਲੋ ਅਜੇ ਤੱਕ ਨਹੀਂ ਬਦਲਦਾ ਤੇ ਸਾਡਾ ਤੇ ਤੁਹਾਡਾ ਸਾਥ ਬੁੱਧਵਾਰ ਦੀ ਸਵੇਰ, ਉਹੀ ਸਵੇਰ ਤੇ ਉਹੀ ਸਾਡੀਆਂ ਗੱਲਾਂ ਬਾਤਾਂ ਹੈ ਨਾ, ਤੁਹਾਡੇ ਉਹੀ ਸੁੱਖ ਸੁਨੇਹੇ ਤੇ ਮੇਰੀਆਂ ਉਹੀ ਯਾਦਾਂ। ਸੋ ਪ੍ਰੋਗਰਾਮ ਦਾ ਹਿੱਸਾ ਅੱਜ ਵੀ ਇਹਨਾਂ ਨੇ ਬਣੇ ਰਹਿਣਾ। ਪ੍ਰੋਗਰਾਮ ਦੇ ਵਿੱਚ ਯਾਦਾਂ ਦੀ ਗੱਲ ਕਰਾਂ ਤੇ ਪਿਛਲੇ ਹਫਤੇ ਗੱਲ ਅਸੀਂ ਛੱਡੀ ਸੀ ਜੀ ਪਟਿਆਲੇ ਤੋਂ, ਯਾਦ ਹੈ ਤੁਹਾਨੂੰ? ਬਿਲਕੁਲ, ਕਿੱਥੇ ਦੁਸਹਿਰੇ ਦੀਆਂ ਗੱਲਾਂ ਕਰ ਰਹੇ ਸੀ ਤੇ ਗੱਲ ਆ ਕੇ ਖੜੀ ਹੋ ਗਈ ਸੀ ਪਟਿਆਲੇ ਤੇ, ਅਰਸ਼ ਮੱਲੀ ਹੁਣਾਂ ਨੂੰ ਆਪਣਾ ਸ਼ਹਿਰ ਯਾਦ ਆ ਗਿਆ ਸੀਗਾ। ਸੋ ਉਹ ਜਗ੍ਹਾ ਹੀ ਕੁਛ ਇਹੋ ਜਿਹੀ ਹੁੰਦੀ ਹੈ, ਚਾਹੇ ਉਹ ਪਿੰਡ ਹੋਵੇ, ਉਹ ਸ਼ਹਿਰ ਹੋਵੇ, ਉਹ ਘਰ ਹੋਵੇ, ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਹੈ ਨਾ, ਉਹ ਕਿਤੇ ਨਾ ਕਿਤੇ ਤੁਹਾਡੀ ਰੂਹ ਦੇ ਵਿੱਚ ਉਹ ਯਾਦਾਂ ਘੁਲ ਜਾਂਦੀਆਂ ਆ ਤੇ ਚਾਹ ਕੇ ਵੀ ਨਿਕਲਦੀਆਂ ਨੀ। ਸੋ ਅੱਜ ਕਿਉਂ ਨਾ ਅਸੀਂ ਵੀ ਯਾਦ ਕਰੀਏ ਆਪਣੇ ਉਸ ਪਿੰਡ ਨੂੰ, ਮੈਂ ਕਰਦੀ ਹਾਂ ਆਪਣੇ ਨੂੰ ਤੇ ਤੁਸੀਂ ਕਰੋ ਆਪਣੇ ਨੂੰ, ਹੈ ਨਾ? ਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਡੇ ਪਿੰਡ ਦਾ ਕਿਹੜਾ ਇਹੋ ਜਿਹਾ ਹਿੱਸਾ ਸੀ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ, ਜੋ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਜਦੋਂ ਮੈਂ ਗੱਲ ਕੀਤੀ ਤੁਹਾਡੇ ਪਿੰਡ ਦੀ ਤੇ ਤੁਹਾਡੇ ਪਿੰਡ ਦੀ ਕਿਹੜੀ ਉਹ ਚੀਜ਼ ਤੁਹਾਨੂੰ ਨਜ਼ਰ ਆਈ? ਅਫਕੋਰਸ ਉਹ ਤੁਹਾਡਾ ਘਰ ਵੀ ਹੋ ਸਕਦਾ, ਕੋਈ ਦਰਖਤ ਵੀ ਹੋ ਸਕਦਾ, ਕੋਈ ਸਕੂਲ ਹੋ ਸਕਦਾ, ਕੋਈ ਮਟੀਆਂ ਵੀ ਹੋ ਸਕਦੀਆਂ ਆ, ਗੁਰਦੁਆਰਾ ਵੀ ਹੋ ਸਕਦਾ ਆ, ਹੈ ਨਾ? ਉਹ ਬੁੱਢੀ ਮਾਈ ਦੀ ਭੱਠੀ ਵੀ ਹੋ ਸਕਦੀ ਆ, ਕੋਈ ਵੀ ਚੀਜ਼ ਹੋ ਸਕਦੀ ਆ ਜਿਹੜੀ ਜਦੋਂ ਵੀ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਪਿੰਡ ਬਾਰੇ ਦੱਸੋ ਤੇ ਤੁਹਾਨੂੰ ਸਭ ਤੋਂ ਪਹਿਲਾਂ ਦਿਸਦੀ ਹੈ। ਸੋ ਅੱਜ ਗੱਲ ਕਰਾਂਗੇ ਜੀ ਆਪਣੇ ਉਸ ਪਿੰਡ ਦੀ। ਸੋ ਬਿਲਕੁਲ ਜੀ, ਉਹ ਪਿੰਡ ਨੂੰ ਬੇਸ਼ੱਕ ਅਸੀਂ ਬਹੁਤ ਦੇਰ ਪਹਿਲਾਂ ਛੱਡਿਆ ਆ, ਪਰ ਉਹ ਪਿੰਡ ਸਾਨੂੰ ਨਹੀਂ ਛੱਡਦਾ ਔਰ ਨਾ ਹੀ ਉਹਨੇ ਛੱਡਣਾ ਆ। ਇਸੇ ਲਈ ਜੀ ਅਸੀਂ ਹਰ ਬੁੱਧਵਾਰ ਦੀ ਸਵੇਰ ਨੂੰ ਜਿਹੜੀ ਸਾਡੀ ਬੁੱਧਵਾਰ ਦੀ ਸਵੇਰ ਹੁੰਦੀ ਆ ਉਹ ਨਾ ਕੀਤੀ ਹੁੰਦੀ ਹੈ ਆਪਣੇ ਪਿੰਡ ਦੇ, ਆਪਣੇ ਪੰਜਾਬ ਦੇ, ਇੰਨਾ ਕੁ ਤੇ ਕਰਨਾ ਬਣਦਾ ਵੀ ਹੈ, ਹੈ ਨਾ? ਸੋ ਬਿਲਕੁਲ ਜੀ, ਉਸ ਪਿੰਡ ਨੂੰ ਛੱਡ ਕੇ ਇੱਥੇ ਆ ਵਸੇ ਆ, ਬਹੁਤ ਕੁਝ ਪਾਇਆ ਇੱਥੇ ਵੀ ਔਰ ਬਹੁਤ ਹੀ ਪਿਆਰਾ ਇਹ ਦੇਸ਼ ਵੀ ਹੈਗਾ ਆ। ਸੋ ਜੇ ਹੁਣ ਗੱਲ ਕਰੀਏ ਭਈ ਕਦੀ ਇਹੋ ਜਿਹਾ ਸਬੱਬ ਬਣੇ ਕਿ ਇਸ ਮੁਲਕ ਨੂੰ, ਇਸ ਜਗ੍ਹਾ ਨੂੰ ਛੱਡ ਕੇ ਵੀ ਜਾਣਾ ਜਿੱਥੇ ਮੈਂ ਹੁਣ ਵਸਦੀ ਪਈ ਹਾਂ, ਤੇ ਮੈਨੂੰ ਲੱਗਦਾ ਉਹ ਵੀ ਔਖਾ ਲੱਗਣਾ, ਕਿਉਂਕਿ ਇੱਥੇ ਦੀਆਂ ਗਲੀਆਂ ਨਾਲ, ਇੱਥੇ ਦੇ ਆਲੇ ਦੁਆਲੇ ਨਾਲ, ਇੱਥੇ ਦੇ ਦਰਖਤਾਂ ਨਾਲ, ਇੱਥੇ ਦੇ ਪੰਛੀ ਪਖੇਰੂਆਂ ਨਾਲ ਵੀ ਪਿਆਰ ਜਿਹੜਾ ਮੋਹ ਹੈ ਉਹ ਓਨਾ ਹੀ ਬਣ ਗਿਆ ਜਿੰਨਾ ਹੁਣ ਪੰਜਾਬ ਦਾ। ਪਰ ਗੱਲ ਮੈਂ ਜੋ ਪ੍ਰੋਗਰਾਮ ਦੇ ਸ਼ੁਰੂ ਚ ਕੀਤੀ ਹੈ ਕਿ ਜਦੋਂ ਤੁਹਾਡੇ ਕੋਲ ਜੋ ਕੁਝ ਹੁੰਦਾ ਹੈ ਉਹਨੂੰ ਅਸੀਂ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਔਰ ਜੋ ਚੀਜ਼ ਸਾਡੇ ਹੱਥੋਂ ਚਲੀ ਜਾਂਦੀ ਹੈ ਉਹਦੀ ਯਾਦ ਸਾਨੂੰ ਜਿਹੜੀ ਹਮੇਸ਼ਾ ਸਤਾਉਂਦੀ ਰਹਿੰਦੀ ਹੈ, ਉਹਦੀ ਕਮੀ ਜਿਹੜੀ ਹੈ ਉਹ ਖਲਦੀ ਰਹਿੰਦੀ ਹੈ। ਸੋ ਇਸੇ ਕਰਕੇ ਅੱਜ ਆਸਟ੍ਰੇਲੀਆ ਦੇ ਵਿੱਚ ਮੈਂ ਬੈਠੀ ਹੋਈ ਹਾਂ ਜਾਂ ਅਸੀਂ ਸਾਰੇ ਜਿੱਥੇ ਕਿਤੇ ਵੀ ਬੈਠੇ ਹੋਏ ਹਾਂ, ਆਲਾ ਦੁਆਲਾ ਦੇਖੀਏ, ਪਰਮਾਤਮਾ ਦਾ ਸ਼ੁਕਰ ਕਰੀਏ ਕਿ ਬਹੁਤ ਹੀ ਪਿਆਰੀ ਜਗ੍ਹਾ ਤੇ ਉਹਨੇ ਸਾਨੂੰ ਬਿਠਾਇਆ ਹੋਇਆ ਹੈ। ਇਸ ਚੀਜ਼ ਨੂੰ ਵੀ ਪਿਆਰ ਕਰਦੇ ਰਹੀਏ ਪਰ ਆਪਣਾ ਪਿਛੋਕੜ ਵੀ ਨਾ ਛੱਡੀਏ, ਹੈ ਨਾ? ਸੋ ਕਿਉਂਕਿ ਉਹ ਪਿੰਡ, ਉਹ ਸ਼ਹਿਰ, ਉਹ ਪੰਜਾਬ ਅੱਜ ਸਾਡੇ ਕੋਲ ਨੇ, ਸਾਡੇ ਕੋਲ ਨੇ ਤੇ ਉਹਨਾਂ ਦੀਆਂ ਯਾਦਾਂ। ਸੋ ਬੁੱਧਵਾਰ ਦੀ ਸਵੇਰ ਉਹਨਾਂ ਯਾਦਾਂ ਦੇ ਨਾਮ ਹੁੰਦੀ ਹੈ ਜੋ ਜੁੜੀਆਂ ਹੋਈਆਂ ਸਾਡੇ ਦੇਸ਼ ਪੰਜਾਬ ਦੇ ਨਾਲ। ਸੋ ਗੱਲ ਕਰਾਂਗੇ ਆਪਣੇ ਪਿੰਡਾਂ ਦੀ। ਸੋ ਤੁਹਾਡੇ ਸੁਨੇਹੇ ਜਿਹੜੇ ਬਹੁਤ ਜ਼ਰੂਰੀ ਹੈ। ਮੈਂ ਆਪਣੇ ਪਿੰਡ ਦੀ ਗੱਲ ਕਰਾਂਗੀ, ਉਹਨਾਂ ਥਾਵਾਂ ਦੀ ਗੱਲ ਕਰਾਂਗੀ ਜੋ ਮੈਂ ਆਪਣੇ ਪਿੰਡ ਦੇ ਵਿੱਚ ਦੇਖੇ ਹੋਏ ਆ, ਤੇ ਤੁਸੀਂ ਸੁਣਾਉਣੀਆਂ ਆਪਣੇ ਪਿੰਡ ਦੀਆਂ ਗੱਲਾਂ। ਮੈਸੇਜ ਜ਼ਰੂਰ ਕਰਨਾ ਹੈ, ਜੇ ਹੋ ਸਕੇ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣੇ ਜਜ਼ਬਾਤ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਜੀ ਇਹਨਾਂ ਯਾਦਾਂ ਦਾ ਸਫ਼ਰ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ, ਹੈ ਨਾ? ਗੀਤ ਬਾਅਦ ਯਾਦਾਂ ਦੀ ਗੱਡੀ ਤੋਰਦੇ ਹਾਂ। ਮਿਲਦੀ ਆ ਹਾੜਦਾ ਦੁਪਹਿਰਾ ਕਿੱਥੇ, ਹਾੜਦਾ ਦੁਪਹਿਰਾ ਕਿੱਥੇ, ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਦੁੱਲੇ ਦੇ ਪੰਜਾਬ ਦੀ ਏ ਜੱਟੀਏ, ਕਿ ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਦੁੱਲੇ ਦੇ ਪੰਜਾਬ ਦੀ ਏ ਜੱਟੀਏ, ਅਜੂਹੇ ਸੱਤ ਇਸ਼ਕੇ ਦੇ ਨਾ ਸਾ ਪੱਟੀਏ, ਸੱਤ ਇਸ਼ਕੇ ਦੇ ਨਾ ਸਾ ਪੱਟੀਏ, ਕਦੋਂ ਕੁ ਮਨਜ਼ੂਰ ਹੋਣ ਦੇ ਤੇ ਫਾਸਲੇ ਵੀ ਦੂਰ ਹੋਣ ਗੇ। ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਦੁੱਲੇ ਦੇ ਪੰਜਾਬ ਦੀ ਏ ਜੱਟੀਏ।
ਅਸੀਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਦਰਬਾਨ ਅਸੀਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ ਦਿਲ ਤੇ ਦੀਵਾਰ ਗੱਲਾਂ ਕਰਦੇ ਦਸ ਹੋੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰਖ ਸ਼ੌਦਾਈਆਂ ਨੂੰ ਸੁੱਚੀ ਆਸ਼ਕਾਂ ਦੀ ਟੂਣੀ ਅੱਗਾ ਕਿ ਸੁੱਚੀ ਆਸ਼ਕਾਂ ਦੀ ਟੂਣੀ ਅੱਗਾ ਉਹ ਸੁੱਚੀ ਆਸ਼ਕਾਂ ਦੀ ਟੂਣੀ ਅੱਗਾ ਸੇਖ ਲਈ ਸਾਡੀ ਹੂਕ ਚ ਮਿਲਾ ਤੂੰ ਕਦੀ ਹੇਖ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨਹੀਂ ਇਹੀ ਦਸਤੂਰ ਹੋਣਗੇ ਤੇਰੇ ਹੀ ਸਰੂਰ ਹੋਣਗੇ ਦਸ ਹੋੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਖਬਰਾਂ ਯਾਰਾਂ ਨੂੰ ਯਾਰਾਂ ਉਹ ਫੇਰ ਪਾਰ ਚੱਕ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਉਹ ਫੇਰ ਪਾਰ ਚੱਕ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਉਹ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ ਉਹ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ
ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਹੁਤ ਹੀ ਖੂਬਸੂਰਤ ਗੀਤ ਔਰ ਬਹੁਤ ਹੀ ਪਿਆਰੀ ਆਵਾਜ਼ ਸੋ ਵੈਸੇ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਕਿਹਾ ਸੀ ਕਿ ਮਲਕੀਤ ਸਿੰਘ ਦੇ ਗੀਤ ਚੱਲਣੇ ਆ ਪਰ ਗੀਤ ਇਹ ਵੀ ਬਹੁਤ ਸੋਹਣਾ ਸੀ ਇਸ ਕਰਕੇ ਦਿਲ ਕੀਤਾ ਕਿ ਤੁਹਾਨੂੰ ਸੁਣਾ ਹੀ ਦਈਏ ਸੋ ਗੱਲ ਕਰਦੇ ਸੀਗੇ ਅੱਜ ਕਿ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਅਸੀਂ ਆਪਣੇ ਪਿੰਡ ਦੀ ਆਪਣੇ ਉਹਨਾਂ ਗਲੀਆਂ ਦੀ ਜਿੱਥੇ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਅਸੀਂ ਕੱਟੇ ਹੋਏ ਆ ਜਿੱਥੇ ਹੋਸ਼ ਸੰਭਾਲੀ ਹੋਈ ਆ ਸੋ ਪਿਛਲੇ ਹਫਤੇ ਗੱਲਾਂ ਕਰਦਿਆਂ ਕਰਦਿਆਂ ਅਰਸ਼ ਮੱਲੀ ਹੁਣੀ ਬੜੇ ਇਮੋਸ਼ਨਲ ਹੋ ਗਏ ਸੀ ਪਟਿਆਲੇ ਦਾ ਨਾਮ ਆਉਂਦੇ ਹੀ ਸੋ ਪਟਿਆਲੇ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਤੋਂ ਇੱਕ ਚੀਜ਼ ਸਾਫ਼ ਹੋਈ ਕਿ ਅਸੀਂ ਕਿੱਦਾਂ ਆਪਣੇ ਧੁਰ ਅੰਦਰ ਤੱਕ ਉਹਨਾਂ ਚੀਜ਼ਾਂ ਨੂੰ ਬਿਠਾ ਰੱਖਿਆ ਹੋਇਆ ਉਹਨਾਂ ਨੇ ਗੱਲ ਕੀਤੀ ਉਸ ਬੱਸ ਸਟੈਂਡ ਦੀ ਉਸ ਬੱਸ ਸਟੇਸ਼ਨ ਬੱਸ ਸਟਾਪ ਦੀ ਹਨਾ ਈਵਨ ਉੱਥੇ ਜੁੱਤੀਆਂ ਪੋਲਿਸ਼ ਕਰਨ ਵਾਲੇ ਬੰਦੇ ਦੀ ਵੀ ਉਹਨਾਂ ਮਟੀਆਂ ਦੀ ਉਹਨਾਂ ਰੁੱਖਾਂ ਦੀ ਉਹਨਾਂ ਦੁਕਾਨਾਂ ਦੀ ਸੋ ਬਿਲਕੁਲ ਇਹ ਚੀਜ਼ਾਂ ਸਾਡੇ ਅੰਦਰ ਤੱਕ ਇਸ ਤਰ੍ਹਾਂ ਆਈਆਂ ਹੁੰਦੀਆਂ ਪਰ ਜ਼ਿੰਦਗੀ ਦੀ ਕਹਿੰਦੇ ਆ ਕਿ ਅੱਗੇ ਵਧਣਾ ਬੜਾ ਜ਼ਰੂਰੀ ਹੁੰਦਾ ਅੱਗੇ ਵੱਧਦੇ ਰਹਿਣਾ ਚਾਹੀਦਾ ਆ ਬਿਲਕੁਲ ਜੀ ਅੱਗੇ ਵੱਧਦੇ ਰਹਿੰਦੇ ਹਾਂ ਅੱਜ ਦਾ ਜੋ ਚੱਲ ਰਿਹਾ ਹੈ ਇਹਨੇ ਕੱਲ ਨੂੰ ਪਾਸਟ ਹੋ ਜਾਣਾ ਹੈ ਤੇ ਜਿਹੜਾ ਕੱਲ ਹੈ ਉਹਨੇ ਪ੍ਰੈਜ਼ੈਂਟ ਹੋ ਜਾਣਾ ਪਰ ਫੇਰ ਵੀ ਪਿੱਛਾ ਕਦੀ ਭੁੱਲਦਾ ਨਹੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਜਿੰਨਾ ਮਰਜ਼ੀ ਖਹਿੜਾ ਛੜਾਓ ਉਹ ਤੁਹਾਡੇ ਨਾਲ ਨਾਲ ਤੁਰਦਾ ਰਹਿੰਦਾ ਤੁਹਾਡੇ ਪਰਛਾਵੇ ਵਾਂਗ ਸੋ ਜੀ ਮੈਂ ਗੱਲ ਕਰਾਂ ਆਪਣੇ ਪਿੰਡ ਦੀ ਜਾਂ ਪੰਜਾਬ ਦੀ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜੋ ਤੁਹਾਨੂੰ ਜਜ਼ਬਾਤੀ ਕਰ ਜਾਣਗੀਆਂ ਜਿਨ੍ਹਾਂ ਨੂੰ ਯਾਦ ਕਰਦੇ ਹੋਏ ਤੁਹਾਨੂੰ ਐਂ ਲੱਗਦਾ ਭਈ ਛੱਡੋ ਸਾਰਾ ਕੁਝ ਚਲੋ ਵਾਪਸ ਮੁੜੀਏ ਪਰ ਵਾਪਸ ਮੁੜਨ ਦੀ ਗੱਲ ਤੇ ਜਦੋਂ ਆਉਣੇ ਆ ਤੇ ਫਿਰ ਦਿਲ ਚ ਆਉਂਦਾ ਹੈ ਭਈ ਜਿਨ੍ਹਾਂ ਚੀਜ਼ਾਂ ਕਰਕੇ ਵਾਪਸ ਮੁੜਦੇ ਪਏ ਅੱਜ ਤੇ ਉੱਥੇ ਕੁਛ ਵੀ ਨਹੀਂ ਹੋ ਹੈ ਨਾ। ਉਸ ਘਰ ਦੇ ਨਾਮ ਤੇ ਹੁਣ ਖੰਡਰ ਨੂੰ ਮੈਂ ਇੱਕ ਇਮਾਰਤ ਮਿਲਣੀ ਤੁਹਾਨੂੰ, ਉਹ ਰਾਹ ਉਹ ਗਲੀਆਂ ਉਹ ਲੋਕ ਸਾਰਾ ਕੁਛ ਤੇ ਬਦਲ ਗਿਆ ਹੋਣਾ ਹੈ। ਸੋ ਇਸ ਕਰਕੇ ਇਹ ਯਾਦਾਂ ਦੀਆਂ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਥੋਂ ਪੁੱਟ ਕੇ ਅਸੀਂ ਕਿਤੇ ਜਾਣਾ ਵਾਪਸ, ਜਿੱਥੇ ਵੀ ਹੈਗੇ ਉੱਥੇ ਖੁਸ਼ ਰਹੀਏ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਖੁਸ਼ੀ ਨੂੰ ਲੱਭਦੇ ਲੱਭਦੇ ਆਪਣਾ ਦੇਸ਼ ਛੱਡਿਆ, ਆਪਣੇ ਘਰ ਆਪਣੇ ਆਪਣੇ ਛੱਡੇ। ਜੇ ਖੁਸ਼ੀ ਹੁਣ ਵੀ ਨਹੀਂ ਤੇ ਫਿਰ ਤੇ ਕਹਿ ਲੋ ਭਈ ਸਾਡੇ ਤੇ ਲਾਨਤ ਵਾਲੀ ਗੱਲ ਹੈ ਨਾ। ਸੋ ਖੁਸ਼ ਰਹੋ ਜਿੱਥੇ ਕਿਤੇ ਵੀ ਬੈਠੇ ਆ, ਖੁਸ਼ ਰਹੀਏ। ਔਰ ਖੁਸ਼ੀ ਅੱਜ ਚ ਹੀ ਹੁੰਦੀ ਹੈ, ਪਰ ਫਿਰ ਵੀ ਜਿਹੜਾ ਪਿਛੋਕੜ ਹੈ ਉਹਨੂੰ ਵੀ ਆਪਣੇ ਨਾਲ ਰੱਖਣਾ ਬੜਾ ਜ਼ਰੂਰੀ ਹੁੰਦਾ। ਖਾਸ ਕਰਕੇ ਜ਼ਰੂਰੀ ਉਦੋਂ ਹੋ ਜਾਂਦਾ ਜਦੋਂ ਸਾਡੇ ਬੱਚੇ ਹੁੰਦੇ ਆ ਅੱਗੇ, ਤਾਂ ਕਿ ਉਹਨਾਂ ਨੂੰ ਪਤਾ ਰਹੇ ਕਿ ਕਿੱਥੋਂ ਆਏ ਸੀ ਉਹਨਾਂ ਦੇ ਮਾਪੇ, ਕਿੱਥੋਂ ਮੁੜੇ ਸੀ। ਇਹ ਨਾ ਹੋਣ ਕੇ ਕੱਲ ਨੂੰ ਰੁੜ ਕੇ ਰਹਿ ਜਾਣ ਉਹ। ਮੈਂ ਬਹੁਤ ਸਾਰੇ ਇੱਥੇ ਇਹੋ ਜਿਹੇ ਇਮੀਗ੍ਰੈਂਟਸ ਵੀ ਦੇਖੇ ਆ ਜਿਨ੍ਹਾਂ ਦੀ ਸੈਕੰਡ ਜਨਰੇਸ਼ਨ ਜਾਂ ਥਰਡ ਜਨਰੇਸ਼ਨ ਇੱਥੇ ਹੈਗੀ ਆ, ਤੇ ਉਹ ਵਿਚਾਰੇ ਨਾ ਲੱਭਦੇ ਫਿਰਦੇ ਆ ਵੀ ਅਸੀਂ ਕਿੱਥੋਂ ਦੇ ਆ, ਕੀ ਅੰਸ਼ ਆ ਸਾਡਾ, ਕੀ ਪਿੱਛੇ ਬਚਿਆ ਆ। ਸੋ ਇਹੋ ਜਿਹੀ ਚੀਜ਼ ਨਾ ਹੋਵੇ, ਬੱਚਿਆਂ ਨੂੰ ਦੱਸਦੇ ਰਹਿਣਾ ਚਾਹੀਦਾ ਕਿ ਕੀ ਸੰਸਕਾਰ ਆ ਸਾਡੇ, ਕੀ ਵਿਰਸਾ ਆ, ਕਿੱਥੋਂ ਅਸੀਂ ਆਏ ਆ। ਇਹ ਚੀਜ਼ਾਂ ਅੱਗੇ ਤੋਂ ਅੱਗੇ ਚੱਲਦੀਆਂ ਰਹਿਣੀਆਂ ਚਾਹੀਦੀਆਂ। ਸੋ ਚਲੋ ਛੱਡੋ ਜੀ, ਗੱਲ ਕਰਦੇ ਆਪਣੀਆਂ ਯਾਦਾਂ ਦੀ। ਮੈਂ ਯਾਦਾਂ ਦੀ ਗੱਲ ਤੋਂ ਸ਼ੁਰੂ ਕੀਤੀ ਸੀਗੀ ਗੱਲ। ਸੋ ਜੇ ਮੈਂ ਆਪਣੇ ਪਿੰਡ ਨੂੰ ਯਾਦ ਕਰਾਂ ਤੇ ਮੈਨੂੰ ਯਾਦ ਆ ਜਾਂਦਾ ਜੀ, ਸਭ ਤੋਂ ਪਹਿਲਾਂ ਸਾਡੇ ਜਦੋਂ ਪਿੰਡ ਚ ਅਸੀਂ ਐਂਟਰ ਕਰੀਦਾ ਤੇ ਉੱਥੇ ਜਿੱਦਣ ਮੈਂ ਅਮਨਦੀਪ ਭਾਜੀ ਨਾਲ ਪ੍ਰੋਗਰਾਮ ਕੀਤਾ ਸੀ, ਉਦਣ ਵੀ ਦੱਸਿਆ ਸੀ ਕਿ ਸਾਡਾ ਪਿੰਡ ਜਿਹੜਾ ਉਹ ਜੀ ਟੀ ਰੋਡ ਤੇ ਹੁੰਦਾ ਸੀਗਾ, ਪਠਾਨਕੋਟ ਜਲੰਧਰ ਜਿਹੜਾ ਜੀ ਟੀ ਰੋਡ ਆ ਉਹਦੇ ਉੱਤੇ ਹੀ। ਸੋ ਸੜਕ ਦੇ ਆਲੇ ਦੁਆਲੇ ਲੰਬੇ ਲੰਬੇ ਸਫ਼ੇਦੇ ਲੱਗੇ ਹੁੰਦੇ ਸੀਗੇ ਤੇ ਪਿੰਡ ਹਜੇ ਤੱਕ ਆਇਆ ਵੀ ਨਹੀਂ ਹੁੰਦਾ ਸੀ ਤੇ ਉਹ ਸਫ਼ੇਦੇ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀਆਂ ਹਵਾਵਾਂ ਦੱਸ ਦਿੰਦੀਆਂ ਹੁੰਦੀਆਂ ਸੀ ਕਿ ਮੇਰਾ ਪਿੰਡ ਆਉਣ ਵਾਲਾ ਆ। ਇੱਕ ਅਜੀਬ ਜਿਹੀ ਸ਼ਾਂਤੀ, ਇੱਕ ਅਜੀਬ ਜਿਹਾ ਸਕੂਨ ਮਿਲਦਾ ਹੁੰਦਾ ਸੀਗਾ। ਵੈਸੇ ਵੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਕਤ ਜਿਹੜਾ ਪਿੰਡ ਤੋਂ ਬਾਹਰ ਹੀ ਕੱਢਿਆ, ਪਰ ਫਿਰ ਵੀ ਪਤਾ ਨਹੀਂ ਮੈਨੂੰ ਪਿੰਡ ਇੰਨਾ ਯਾਦ ਕਿਉਂ ਆ। ਕਾਫੀ ਸਮਾਂ ਮੈਂ ਆਪਣੀ ਸਕੂਲਿੰਗ, ਆਪਣਾ ਕਾਲਜ, ਯੂਨੀਵਰਸਿਟੀ ਸਾਰਾ ਕੁਝ ਹੋਸਟਲ 'ਚ ਰਹਿ ਕੇ ਹੀ ਕੱਟਿਆ। ਸ਼ਾਇਦ ਇਸੇ ਕਰਕੇ ਜਿਹੜੀ ਚੀਜ਼ ਤੁਹਾਨੂੰ ਜ਼ਿਆਦਾ ਨਹੀਂ ਮਿਲੀ ਹੁੰਦੀ ਨਾ, ਤੁਸੀਂ ਉਹਦੇ ਬਹੁਤ ਜ਼ਿਆਦਾ ਕਰੀਬ ਹੁੰਦੇ ਆ। ਤੇ ਉਹ ਸਫ਼ੇਦੇ ਜਦੋਂ ਕਿਤੇ ਵੀ ਮੈਂ ਵਾਪਸ ਆਉਂਦੀ ਹੁੰਦੀ ਸੀ ਪਿੰਡ ਤੇ, ਉਹ ਸਫ਼ੇਦਿਆਂ ਦੀ ਹਵਾ ਦੱਸ ਦਿੰਦੀ ਹੁੰਦੀ ਸੀ ਤੇ ਮੈਨੂੰ ਹਜੇ ਵੀ ਉਹ ਸਕੂਨ ਮਹਿਸੂਸ ਆ ਪਏ। ਮੈਨੂੰ ਲੱਗਦਾ ਸੀ ਹਾਏ ਪਿੰਡ ਆ ਗਿਆ ਹਨਾ। ਤੇ ਉਸ ਤੋਂ ਬਾਅਦ ਬੱਸ ਨੇ ਰੁਕਣਾ ਤੇ ਬੱਸ 'ਚ ਉਤਰਦੇ ਹੀ ਉੱਥੇ ਹੁੰਦਾ ਸੀ ਜੀ ਜਿਹੜਾ ਬੱਸ ਸਟਾਪ ਹੁੰਦਾ ਸੀਗਾ, ਤੇ ਬਿਲਕੁਲ ਉਹਦੇ ਸਾਹਮਣੇ ਬੱਸ ਸਟਾਪ ਦੇ ਰੇਲਵੇ ਸਟੇਸ਼ਨ ਹੁੰਦਾ ਸੀਗਾ, ਨਾਲ ਹੀ ਉੱਥੇ ਰੇਲਵੇ ਲਾਈਨ ਵੀ ਲੰਘਦੀ ਹੁੰਦੀ ਸੀਗੀ। ਸੋ ਉਹ ਜਿਹੜੀ ਰੇਲ ਸਟੇਸ਼ਨ ਦੀ ਬਿਲਡਿੰਗ ਹੁੰਦੀ ਸੀਗੀ ਨਾ ਲਾਲ ਜਿਹੀ, ਇੱਕ ਉਹ ਵੀ ਇਮੇਜ ਮੇਰੇ ਦਿਮਾਗ ਚ ਬਣੀ ਹੋਈ ਹੈ ਵੀ ਹਾਂ ਉਹ ਇੱਕ ਪਛਾਣ ਸੀ ਮੇਰੇ ਪਿੰਡ ਦੀ। ਸੋ ਬੱਸ ਸਟਾਪ ਤੋਂ ਜਦੋਂ ਉਤਰੀਏ ਤੇ ਮੈਂ ਗੱਲ ਕਰਾਂ, ਉੱਥੇ ਕੁਝ ਕੁ ਦੁਕਾਨਾਂ ਹੁੰਦੀਆਂ ਸੀਗੀਆਂ ਸਾਡੇ ਪਿੰਡ ਦੀ, ਇਕਲੌਤੀ ਹਲਵਾਈ ਦੀ ਦੁਕਾਨ ਜੋ ਬੜੀ ਮਸ਼ਹੂਰ ਹੁੰਦੀ ਸੀ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਉੱਥੇ ਮਠਿਆਈਆਂ ਲੈਣ ਆਉਂਦੇ ਹੁੰਦੇ ਸੀ, ਉਹ ਦੁਕਾਨ ਹੁੰਦੀ ਸੀ। ਫਲਾਂ ਦੀ ਦੁਕਾਨ ਹੁੰਦੀ ਸੀ, ਇੱਕ ਕੱਪੜੇ ਦੀ ਦੁਕਾਨ ਹੁੰਦੀ ਸੀਗੀ, ਕੁਝ ਟੀਵੀ ਵਗੈਰਾ ਠੀਕ ਕਰਨ ਵਾਲੇ ਹੁੰਦੇ ਸੀ ਜਾਂ ਟੀਵੀ ਵਗੈਰਾ ਖਰੀਦਣੇ ਹੁੰਦੇ ਸੀਗੇ ਤੇ ਉਹ ਵੀ ਇੱਕ ਦੁਕਾਨ ਹੁੰਦੀ ਸੀਗੀ। ਸੋ ਸਾਡੇ ਪਿੰਡ ਦੇ ਵਿੱਚ ਕਾਫੀ ਸਾਰਾ ਇੱਕ ਛੋਟਾ ਜਿਹਾ ਸ਼ਹਿਰ ਹੀ ਕਹਿ ਲੋ ਹੁੰਦਾ ਸੀਗਾ। ਆਲੇ ਦੁਆਲੇ ਦੇ ਜਿਹੜੇ ਪਿੰਡ ਹੁੰਦੇ ਸੀ ਉਹ ਸੌਦਾ ਪੱਤਾ ਲੈਣ ਜਾਂ ਇਹੋ ਜਿਹਾ ਛੋਟਾ ਮੋਟਾ ਸਮਾਨ ਲੈਣ ਸਾਡੇ ਪਿੰਡ ਹੀ ਆਉਂਦੇ ਹੁੰਦੇ ਸੀਗੇ। ਸੋ ਹੁਣ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ, ਪਰ ਮੈਂ ਸੱਚੀ ਦੱਸਾਂ ਤੁਰ ਮੈਂ ਆਪਣੇ ਪਿੰਡ 'ਚ ਰਹੀ ਹਾਂ ਉਹਨਾਂ ਸੜਕਾਂ ਦੇ ਉੱਤੇ। ਸੋ ਜਿੱਦਾਂ ਹੀ ਉਸ ਸੜਕ ਤੋਂ ਤੁਰਨਾ ਸ਼ੁਰੂ ਕਰੋ ਤੇ ਥੋੜੀ ਜਿਹੀ ਅੱਗੇ ਜਾ ਕੇ ਆਉਂਦਾ ਹੁੰਦਾ ਸੀਗਾ ਜੰਡ। ਜੰਡ ਜੀ ਸਾਡੇ ਪਿੰਡ ਦੇ ਲੋਕਾਂ ਦੇ ਜਠੇਰੇ ਹੁੰਦੇ ਸੀਗੇ, ਕਾਫੀ ਆਲੇ ਦੁਆਲੇ ਦੇ ਲੋਕਾਂ ਦੀ ਵੀ ਜਠੇਰੇ ਜਿਹੜੇ ਉੱਥੇ ਹੁੰਦੇ ਸੀ। ਕਾਫੀ ਵੱਡਾ ਜੰਡ ਦਾ ਜਿਹੜਾ ਦਰਖਤ ਲੱਗਾ ਹੁੰਦਾ ਸੀਗਾ, ਬਹੁਤ ਭਾਰਾ ਜੰਡ ਦਾ ਦਰਖਤ, ਔਰ ਛੋਟਾ ਜਿਹਾ ਉੱਥੇ ਮੱਟੀ ਨੂੰ ਮਾਂ ਇੱਕ ਕਮਰਾ ਹੁੰਦਾ ਸੀਗਾ। ਉਹਦੇ ਨਾਲ ਹੀ ਮੈਨੂੰ ਯਾਦ ਹੈ ਸਾਡੀ ਥੋੜੀ ਜਿਹੀ ਜ਼ਮੀਨ ਵੀ ਹੁੰਦੀ ਸੀਗੀ ਤੇ ਉੱਥੇ ਕਿਤੇ ਸਾਡੀ ਦਾਦੀ ਨੇ ਬਚਪਨ ਦੇ ਵਿੱਚ ਮੈਂ ਯਾਦ ਕਰਾਂ ਤੇ ਉੱਥੇ ਕਿਤੇ ਸਰਾੜੀ ਬਣਾਉਣੀ ਤੇ ਅਸੀਂ ਉਹ ਜਿਹੜਾ ਮੱਟੀ ਨੂੰ ਮਾਂ ਕਮਰਾ ਹੁੰਦਾ ਸੀ ਉਹਦੇ 'ਚ ਜਾ ਕੇ ਬਹੁਤ ਖੇਡੀ ਦਾ ਹੁੰਦਾ ਸੀਗਾ। ਉਹਦੇ ਆਲੇ ਦੁਆਲੇ ਘੁੰਮੀ ਜਾਣਾ ਬੜੀ ਮਾਨਤਾ ਹੁੰਦੀ ਸੀਗੀ, ਹੈ ਹੁਣ ਵੀ। ਹੁਣ ਤੇ ਕਾਫੀ ਵੱਡੀ ਬਿਲਡਿੰਗ ਬਣ ਗਈ ਆ ਉੱਥੇ, ਪਰ ਜਦੋਂ ਮੇਰਾ ਬਚਪਨ ਸੀ ਉਦੋਂ ਛੋਟਾ ਜਿਹਾ ਕਮਰਾ ਹੀ ਹੁੰਦਾ ਸੀ ਉੱਥੇ। ਉਸ ਤੋਂ ਬਾਅਦ ਉੱਥੋਂ ਅੱਗੇ ਚੱਲਾਂ ਤੇ ਹੋਰ ਕਾਫੀ ਦੁਕਾਨਾਂ ਹੁੰਦੀਆਂ ਸੀ, ਇੱਕ ਡਾਕਟਰ ਦੀ ਦੁਕਾਨ, ਛੋਟੇ ਮੋਟੇ ਜਿਹੜੇ ਡਾਕਟਰ ਹੁੰਦੇ ਸੀ ਦੋ ਤਿੰਨ ਸਾਡੇ ਪਿੰਡ ਚ ਉਹ ਵੀ ਹੁੰਦੇ ਸੀਗੇ RMP, ਉਹ ਦੁਕਾਨ ਹੁੰਦੀ ਸੀ। ਇੱਕ ਫੋਟੋਗ੍ਰਾਫਰ ਦੀ ਦੁਕਾਨ ਹੁੰਦੀ ਸੀਗੀ ਜਿੱਥੇ ਤਸਵੀਰਾਂ ਜਿਹੀਆਂ ਲੱਗੀਆਂ ਹੁੰਦੀਆਂ ਸੀ, ਫੋਟੋਆਂ ਲੱਗੀਆਂ ਹੁੰਦੀਆਂ ਸੀ ਵੱਖਰੇ ਵੱਖਰੇ ਪੋਜ਼ਾਂ ਦੇ ਵਿੱਚ। ਸੋ ਉਸ ਤੋਂ ਅੱਗੇ ਇੱਕ ਬੈਂਕ ਹੁੰਦੀ ਸੀਗੀ ਛੋਟੀ ਜਿਹੀ, ਤੇ ਕੁਛ ਕ ਜਿਹੜੀਆਂ ਕੈਸੇਟਸ ਵਾਲੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਜਿੱਥੋਂ ਕੈਸਟਾਂ ਭਰਵਾਈਆਂ ਹੁੰਦੀਆਂ ਸੀ, ਉਹ ਹੁੰਦੀਆਂ ਸੀਗੀਆਂ ਜੋ ਪਿੰਡ ਚ ਰੌਣਕਾਂ ਲਾਈ ਰੱਖਦੇ ਹੁੰਦੇ ਸੀ, ਜਿੱਥੇ ਗੀਤ ਗੂਤ ਚੱਲਦੇ ਰਹਿੰਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਅੱਗੇ ਹੁੰਦਾ ਸੀਗਾ ਮੇਰਾ ਘਰ ਉਸ ਸੜਕ ਦੇ ਉੱਤੇ। ਸੋ ਬਿਲਕੁਲ ਸੜਕ ਦੇ ਉੱਤੇ ਸਾਡਾ ਘਰ ਹੁੰਦਾ ਸੀਗਾ। ਸੋ ਹੁਣ ਮੈਂ ਉਸ ਘਰ ਤੇ ਆ ਕੇ ਰੁਕ ਗਈ ਹਾਂ। ਉਸ ਘਰ ਦਾ ਦਰਵਾਜ਼ਾ ਜਿਹੜਾ ਹੁੰਦਾ ਸੀ ਉਹ ਬਿਲਕੁਲ ਸੜਕ ਤੇ ਖੁੱਲਦਾ ਹੁੰਦਾ ਸੀ, ਜਿਸ ਪਾਸੇ ਬਾਜ਼ਾਰ ਹੁੰਦਾ ਸੀਗਾ ਜਾਂ ਦੁਕਾਨਾਂ ਹੁੰਦੀਆਂ ਸੀਗੀਆਂ। ਤੇ ਘਰ ਦਾ ਜਿਹੜਾ ਪਿਛਲਾ ਦਰਵਾਜ਼ਾ ਹੁੰਦਾ ਸੀ ਉਹ ਖੁੱਲਦਾ ਹੁੰਦਾ ਸੀਗਾ ਖੇਤਾਂ ਦੇ ਵਿੱਚ। ਸੋ ਘਰ ਦਾ ਪਿਛਲਾ ਪਾਸੇ ਪੂਰੇ ਖੇਤ ਹੁੰਦੇ ਸੀਗੇ ਔਰ ਛੋਟੇ ਛੋਟੇ ਆਪਣੇ ਛੋਟੇ ਘਰ ਕਾਨੂੰ ਘਰ ਤਾਂ ਕਾਫੀ ਖੁੱਲੇ ਹੁੰਦੇ ਸੀ ਪਰ ਸਾਦੇ ਜਿਹੇ ਹੁੰਦੇ ਸੀ, ਸਿੰਪਲ ਜਿਹੇ ਹੁੰਦੇ ਸੀ, ਹੈਨਾ। ਕੋਈ ਏਦਾਂ ਨਹੀਂ ਹੁੰਦਾ ਸੀ ਵੀ ਭਾਈ ਡਰਾਇੰਗ ਰੂਮ ਆ ਤੇ ਆਹ ਲੋਬੀ ਆ ਤੇ ਆਹ ਫਲਾਨਾ ਆ। ਬਸ 5-6 ਕਮਰੇ ਔਰ ਉਹ 5-6 ਕਮਰੇ ਵੱਖਰੇ ਵੱਖਰੇ ਤਰੀਕਿਆਂ ਨਾਲ ਰਹਿਣ ਲਈ ਅਸੀਂ ਰੱਖੇ ਹੁੰਦੇ ਸੀ ਸਾਰਿਆਂ ਨੇ। ਮੈਨੂੰ ਲੱਗਦਾ ਤਕਰੀਬਨ ਅਸੀਂ ਏਦਾਂ ਹੀ ਹੁੰਦੇ ਸੀ। ਕੋਈ ਪੇਟੀਆਂ ਵਾਲਾ ਕਮਰਾ ਹੁੰਦਾ ਸੀ, ਕੋਈ ਸੋਫਿਆਂ ਵਾਲਾ ਕਮਰਾ ਹੁੰਦਾ ਸੀਗਾ, ਕਿਤੇ ਮੰਜੇ ਡਿੱਠੇ ਹੁੰਦੇ ਸੀ, ਕਿਤੇ ਕੋਈ ਬੈੱਡ ਪਿਆ ਹੁੰਦਾ ਸੀ ਤੇ ਕੋਈ ਚਬਾਰਾ ਹੁੰਦਾ ਸੀਗਾ, ਹੈਨਾ। ਇਹ ਨਾਮ ਹੁੰਦੇ ਸੀ ਸਾਡੇ ਜਿਹੜੇ ਘਰ ਆ ਉਹਨਾਂ ਦੇ ਕਮਰਿਆਂ ਦੇ ਵੱਖੋ ਵੱਖ। ਵਿਹੜਾ ਹਰ ਘਰ ਦੇ ਵਿੱਚ ਜ਼ਰੂਰ ਹੁੰਦਾ ਸੀਗਾ। ਫਿਰ ਆਮ ਕਰਕੇ ਉਹਨਾਂ ਵਿਹੜਿਆਂ ਦੇ ਵਿੱਚ ਇੱਕ ਮੱਝ ਵਾਲਾ ਕਮਰਾ ਵੀ ਹੁੰਦਾ ਸੀਗਾ, ਹਨਾ। ਪਸ਼ੂਆਂ ਦਾ ਇੱਕ ਕਮਰਾ ਜਿਹੜਾ ਉਹ ਵੱਖਰਾ ਹੁੰਦਾ ਸੀਗਾ ਤੇ ਮੈਨੂੰ ਯਾਦ ਆ ਇੱਕ ਕਮਰਾ ਤੂੜੀ ਵਾਲਾ ਹੁੰਦਾ ਸੀ। ਸੋ ਇੱਕ ਤੂੜੀ ਵਾਲਾ ਕਮਰਾ ਵੀ ਹੁੰਦਾ ਸੀ ਜਿਹਦੇ ਚ ਤੂੜੀ ਭਰੀ ਹੁੰਦੀ ਸੀ, ਪੱਠੀ ਕੁਤਰਨ ਵਾਲੀ ਮਸ਼ੀਨ ਹੋ ਗਈ, ਚੌਂਕਾ ਹੋ ਗਿਆ ਉਸ ਵਿਹੜੇ ਦੇ ਵਿੱਚ। ਕੁਝ ਕੁ ਵਿਹੜੇ ਕੱਚੇ ਹੁੰਦੇ ਸੀਗੇ ਜਿਹਨਾਂ ਨੂੰ ਲਿਪਿਆ ਜਾਂਦਾ ਸੀ ਤੇ ਕੁਝ ਕੁ ਵਿਹੜਿਆਂ ਦੇ ਵਿੱਚ ਪੱਕੇ ਹੁੰਦੇ ਸੀ ਜਿਹਨਾਂ ਦੇ ਵਿੱਚ ਇੱਟਾਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਘਰ ਸਭ ਤੋਂ ਪਹਿਲਾ ਘਰ ਜਿੱਥੇ ਅਸੀਂ ਆਪਣੀ ਹੋਸ਼ ਸੰਭਾਲੀ ਹੁੰਦੀ ਹੈ ਉਹ ਜ਼ਿੰਦਗੀ ਚ ਹਮੇਸ਼ਾ ਯਾਦ ਰਹਿੰਦਾ ਹੈ ਸਾਨੂੰ। ਸੋ ਇਸ ਘਰ ਚੋਂ ਨਿਕਲਣਾ ਅਜੇ ਜੀ ਮੈਂ ਅੱਗੇ ਵੀ ਜਾਣਾ, ਆਪਣੇ ਪਿੰਡ ਦੀਆਂ ਹੋਰ ਗੱਲਾਂ ਵੀ ਸੁਣਾਉਣੀਆਂ, ਪਰ ਮੈਨੂੰ ਤੁਸੀਂ ਇਹ ਦੱਸੋ ਭਾਈ ਮੈਂ ਤਾਂ ਆਪਣੇ ਘਰ ਦੀਆਂ ਗੱਲਾਂ ਕਰ ਰਹੀ ਹਾਂ ਤੇ ਤੁਹਾਨੂੰ ਕੀ ਯਾਦ ਆ ਰਿਹਾ, ਕੀ ਦਿਸ ਰਿਹਾ ਉਸ ਘਰ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਮੇਰੀਆਂ ਯਾਦਾਂ ਦਾ ਹੱਥ ਫੜ ਕੇ ਹੁਣ ਇਸ ਵੇਲੇ ਤੁਰੇ ਜਾ ਰਹੇ ਹੋ। ਸੋ ਤੁਸੀਂ ਮੈਨੂੰ ਜ਼ਰੂਰ ਦੱਸਣਾ ਜੀ, ਕਿਉਂਕਿ ਗੱਲਾਂ ਸਿਰਫ ਮੇਰੀਆਂ ਨਹੀਂ, ਤੁਹਾਡੀਆਂ ਵੀ, ਸਾਡੇ ਸਾਰਿਆਂ ਦੀਆਂ ਜਜ਼ਬਾਤ ਨੇ, ਸਾਡੇ ਸਾਰਿਆਂ ਦੀਆਂ ਯਾਦਾਂ ਹੁੰਦੀਆਂ ਜੀ ਬੁੱਧਵਾਰ ਦੀ ਸਵੇਰ। ਸੋ ਇਹਨਾਂ ਯਾਦਾਂ ਤੇ ਅੱਗੇ ਵਧਾਂਗੀ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਅੱਜ ਆਪਣੇ ਪਿੰਡ ਦੀਆਂ ਗੱਲਾਂ ਤੇ। ਤੁਸੀਂ ਮੈਨੂੰ ਦੱਸਣਾ ਕਿ ਪਿੰਡ ਦੀ ਕਿਹੜੀ ਚੀਜ਼ ਯਾਦ ਆਉਂਦੀ ਹੈ ਜਦੋਂ ਮੈਂ ਪਿੰਡ ਦੀ ਗੱਲ ਕਰਦੀ ਹਾਂ, ਜਾਂ ਕਿਹੜਾ ਖੂਬਸੂਰਤ ਹਿੱਸਾ ਸੀ ਜਿੱਥੇ ਤੁਹਾਡਾ ਦਿਲ ਅਜੇ ਵੀ ਜਾ ਰੁਕਦਾ ਹੈ। ਮਿਲਦੀਆਂ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਾਰੇ ਦੋਸਤ ਇਕੱਠੇ ਹੋ ਕੇ ਇੰਡੀਆ ਨੂੰ ਹੌਲੀਡੇ ਕਰਨ ਚੱਲੇ ਸੀ। ਆਪਣੇ ਦੋਸਤ ਨੂੰ ਕਹਿੰਦੇ ਤੂੰ ਵੀ ਸਾਡੇ ਨਾਲ ਚੱਲ, ਅਸੀਂ ਵੀ ਤੇਰੇ ਪਿੰਡ ਜਾ ਕੇ ਤੇਰੀ ਮਾਂ ਨੂੰ ਮਿਲਣਾ ਚਾਹੁੰਦੇ ਤੇ ਉਹਦੇ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਖਾਣੀਆਂ ਚਾਹੁੰਦੇ। ਤੂੰ ਬਹੁਤ ਸਿਫਤਾਂ ਕਰਦਾ ਹੁੰਦਾ ਸੀ, ਪਰ ਉਹ ਅੱਗਿਓਂ ਕੀ ਕਹਿੰਦਾ ਜਿਹੜਾ ਧਿਆਨ ਦੇਣਾ। ਕਦੇ ਸੀ ਮੇਰਾ ਜੀ ਕਰਦਾ ਮੈਂ ਉੜ ਵਤਨਾ ਨੂੰ ਜਾ, ਉੱਥੇ ਜਾ ਕੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਵਾਂ, ਉੱਥੇ ਜਾ ਕੇ ਮਾਂ ਦੇ ਹੱਥਾਂ ਦੀਆਂ ਹਾਏ ਪੱਕੀਆਂ ਰੋਟੀਆਂ ਖਾਵਾਂ। ਹੁਣ ਤੜਫ ਰਿਹਾ ਤਰਸ ਰਿਹਾ, ਹੁਣ ਤਰਸ ਰਿਹਾ, ਹਾਏ ਤੜਫ ਰਿਹਾ ਦਿਲ ਮੇਰਾ ਮਾਂ ਦੇ ਪਕਵਾਨ ਨੂੰ। ਉਹ ਰਹੀ ਮਾਂ ਹੀ ਨਹੀਂ ਹੁਣ ਤਾਈ ਨਹੀਂ, ਦਿਲ ਚਾਹੁੰਦਾ ਵਤਨਾ ਨੂੰ ਜਾਣ ਨੂੰ, ਮੇਰਾ ਪਿੰਡ ਨੂੰ ਜਾਣ ਨੂੰ, ਹਾਏ ਘਰ ਨੂੰ ਜਾਣ ਨੂੰ। ਮਾਂ ਦੀਆਂ ਸੀਸਾਂ ਸਦਕੇ
ਪਰਦੇਸਾਂ ਰਹਿੰਦੇ ਸੀ। ਦੁੱਖ ਤਕਲੀਫ ਕੋਈ ਹੋਵੇ ਤਾਂ ਝੱਟ ਫੋਨ ਕਰ ਲੈਂਦੇ ਸੀ। ਦੁੱਖ ਤਕਲੀਫ ਕੋਈ ਹੋਵੇ ਸੁਣ ਨਸਣਾਣ ਨੂੰ ਉਹ ਹੁਣ ਮਾਈ ਨਹੀਂ ਹਾਏ ਤਾਈ ਨਹੀਂ ਦਿਲ ਚਾਹੁੰਦਾ ਵਤਨਾ ਨੂੰ ਜਾਣ ਨੂੰ ਮੇਰਾ ਪਿੰਡ ਨੂੰ ਜਾਣ ਨੂੰ ਹਾਏ ਘਰ ਨੂੰ
ਜੀ ਬਹੁਤ ਹੀ ਇਮੋਸ਼ਨਲ ਗੀਤ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣੀ ਤਰ੍ਹਾਂ ਨਿਭਾਇਆ ਇਹਨੇ ਇਸ ਗੀਤ ਨੂੰ ਪੂਰੇ ਜਜ਼ਬਾਤ ਦੇ ਨਾਲ ਗਾਇਆ ਔਰ ਬਿਲਕੁਲ ਮੈਨੂੰ ਪਤਾ ਜਜ਼ਬਾਤੀ ਹੋ ਜਾਂਦੇ ਹਾਂ ਅਸੀਂ ਇਹੋ ਜਿਹੇ ਗੀਤ ਸੁਣਦੇ ਸੁਣਦੇ ਵੀ ਸੋ ਇਹ ਵੀ ਇੱਕ ਸਾਡੇ ਜਜ਼ਬਾਤਾਂ ਦਾ ਰੰਗ ਹੈ ਇਮੋਸ਼ਨਲ ਹੋ ਜਾਣਾ ਹੈ ਨਾ। ਹਰਨੇਕ ਹੁੰਦਲ ਹੁਣਾਂ ਨੇ ਮੈਸੇਜ ਕੀਤਾ ਸੀ ਜੀ ਮੈਨੂੰ ਗੁੱਡ ਮਾਰਨਿੰਗ ਬੁਲਾਈ ਹੈ ਤੇ ਕਹਿਣਾ ਇਸ ਸੌਂਗ ਜੀ ਬਹੁਤ ਬਹੁਤ ਸ਼ੁਕਰੀਆ ਹੁੰਦਲ ਸਾਹਿਬ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਦੇ ਲਈ। ਸੋ ਗੱਲ ਹੋ ਰਹੀ ਸੀ ਜੀ ਯਾਦਾਂ ਦੀ। ਯਾਦਾਂ ਦਾ ਰੰਗ ਹੀ ਕੁਝ ਇਹੋ ਜਿਹਾ ਹੁੰਦਾ ਹੈ, ਕਦੀ ਕਦੀ ਯਾਦ ਕਰਦੇ ਹਾਂ ਤੇ ਸਾਡੇ ਢਿੱਡੀ ਪੀੜਾਂ ਪੈ ਜਾਂਦੀਆਂ, ਯਾਦ ਹੈ, ਔਰ ਕਦੀ ਕਦੀ ਇਹ ਯਾਦਾਂ ਦਾ ਨਾਮ ਲੈਂਦੇ ਹਾਂ ਤੇ ਅੱਖਾਂ ਭਰ ਆਉਂਦੀਆਂ, ਹੈ ਨਾ। ਇਹ ਯਾਦਾਂ ਦੇ ਰੰਗ ਹੈ ਜੀ। ਸੋ ਕਦੀ ਹਿੱਸਾ ਜਾਂਦੀਆਂ ਤੇ ਕਦੀ ਰਵਾ ਜਾਂਦੀਆਂ, ਪਰ ਅੱਜ ਅਸੀਂ ਇਮੋਸ਼ਨਲ ਨਹੀਂ ਹੋਣਾ ਜੀ, ਪਰ ਕੋਈ ਗੱਲ ਨਹੀਂ, ਯਾਦਾਂ ਦੇ ਵਿੱਚ ਜ਼ਰੂਰ ਖੋਣਾ ਹੈ। ਗੱਲ ਕਰ ਰਹੇ ਸੀ ਆਪਣੇ ਪਿੰਡ ਦੀ, ਕਿਹੜੀ ਚੀਜ਼ ਉਹ ਪਿੰਡ ਦੀ ਜਿਹੜੀ ਸਾਨੂੰ ਹਮੇਸ਼ਾ ਯਾਦ ਆਉਂਦੀ ਰਹਿੰਦੀ ਹੈ। ਪਿੰਡ ਦੀਆਂ ਸਾਰੀਆਂ ਚੀਜ਼ਾਂ, ਬਹੁਤ ਕੁਝ ਇਹੋ ਜਿਹੀਆਂ ਹੁੰਦੀਆਂ, ਉਹ ਗਲੀਆਂ ਹੁੰਦੀਆਂ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਉਹ ਗਲੀਆਂ ਵੀ, ਹੈ ਨਾ, ਔਰ ਉਹ ਛੱਤਾਂ ਜਿਨ੍ਹਾਂ ਦੇ ਉੱਤੇ ਦੜੰਗੇ ਲਾਈ ਦੇ ਹੁੰਦੇ ਸੀਗੇ, ਉਹ ਖੇਤ ਜਿੱਥੇ ਜਾ ਕੇ ਮਸਤੀ ਚ ਲਿਟੀ ਦਾ ਹੁੰਦਾ ਸੀਗਾ। ਸੋ ਜਿਵੇਂ ਮੈਂ ਦੱਸ ਰਹੀ ਸੀ ਕਿ ਸਾਡੇ ਘਰ ਦੇ ਪਿਛਲੇ ਪਾਸੇ ਖੇਤ ਲੱਗਦੇ ਹੁੰਦੇ ਸੀ, ਸੋ ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਇੱਕ ਜਿਹੜੀ ਪਿੰਡ ਦੀ ਮੈਨੂੰ ਚੀਜ਼ ਬੜੀ ਪਸੰਦ ਹੁੰਦੀ ਸੀ, ਉਹ ਜੀ ਨਿੱਕੀ ਸੜਕ। ਮੈਂ ਬਹੁਤ ਵਾਰੀ ਉਸ ਨਿੱਕੀ ਸੜਕ ਦਾ ਜ਼ਿਕਰ ਪ੍ਰੋਗਰਾਮ ਦੇ ਵਿੱਚ ਕੀਤਾ। ਸੋ ਮੈਂ ਸੱਚੀ ਗੱਲ ਆ, ਮੈਨੂੰ ਲੱਗਦਾ ਵੀ ਮੈਂ ਇੱਕ ਕਿਤਾਬ ਲਿਖ ਸਕਦੀ ਹਾਂ ਉਸ ਨਿੱਕੀ ਸੜਕ ਦੇ ਉੱਤੇ। ਉਹ ਨਿੱਕੀ ਸੜਕ ਕਹਿੰਦੇ ਹੁੰਦੇ ਸੀ ਜੀ ਉਸ ਨੂੰ, ਇੱਕ ਪੈਸਾ ਜਿਹੜਾ ਪਿੱਛੇ ਖੇਤਾਂ ਨੂੰ ਜਾਂਦਾ ਹੁੰਦਾ ਸੀਗਾ, ਕੱਚਾ ਜਿਹਾ ਰਸਤਾ ਜਿਹੜਾ ਖੇਤਾਂ ਨੂੰ ਜਾਂਦਾ ਸੀ ਉਹਨੂੰ ਨਿੱਕੀ ਸੜਕ ਅਸੀਂ ਕਹੀਦਾ ਹੁੰਦਾ ਸੀਗਾ। ਸੋ ਉਹਦੇ ਉਹ ਮੈਨੂੰ ਆਪਣੇ ਪਿੰਡ ਦਾ ਜਿਹੜਾ ਨਿੱਕੀ ਸੜਕ ਹਮੇਸ਼ਾ ਯਾਦ ਆਉਂਦੀ ਰਹਿੰਦੀ ਹੈ, ਕਿਉਂਕਿ ਜਦੋਂ ਵੀ ਅਸੀਂ ਕਿਤੇ ਸ਼ਾਮ ਨੂੰ ਜਾਈਦਾ ਹੁੰਦਾ ਸੀਗਾ ਤੇ ਆਲੇ ਦੁਆਲੇ ਖੇਤ ਹੋਣੀ, ਉਹ ਨਿੱਕੀ ਸੜਕ ਦੀ ਚਹਿਲ ਪਹਿਲ ਮੈਨੂੰ ਅਜੇ ਵੀ ਯਾਦ ਆ ਕਿ ਪਿੰਡ ਦੇ ਸਾਡੇ ਲੋਕ ਜ਼ਿਆਦਾਤਰ ਨੌਕਰੀ ਪੇਸ਼ੇ ਹੁੰਦੇ ਸੀ, ਪਰ ਸਾਰਿਆਂ ਕੋਲ ਬਹੁਤ ਜ਼ਿਆਦਾ ਜ਼ਮੀਨਾਂ ਨਹੀਂ ਸੀਗੀਆਂ, ਜਿੰਨੇ ਕੁ ਵੀ ਜ਼ਮੀਨਾਂ ਸੀਗੀਆਂ ਖੇਤ ਸੀ ਉਸ ਨਿੱਕੀ ਸੜਕ ਤੇ ਹੁੰਦੀਆਂ ਸੀਗੀਆਂ। ਸੋ ਸ਼ਾਮ ਨੂੰ ਕਿਸੇ ਨੇ ਪੱਠੇ ਲੈ ਕੇ ਤੇਰੇ ਤੁਰੇ ਹੋਣਾ, ਕਿਸੇ ਨੇ ਸਾਗ ਲੈਣ ਤੁਰੇ ਹੋਣਾ, ਕਿਸੇ ਨੇ ਗੱਡਾ ਲੈ ਕੇ ਤੁਰੇ ਹੋਣਾ, ਜਿਹੜੇ ਕੁਛ ਜ਼ਿਮੀਦਾਰ ਹੁੰਦੇ ਸੀਗੇ, ਸੋ ਉਹਨਾਂ ਨੂੰ ਮਿਲਦੇ ਰਹਿਣਾ। ਸੋ ਇੱਕ ਚੰਗੀ ਮੈਨੂੰ ਲੱਗਦਾ ਹੁੰਦਾ ਸੀ ਵੀ ਇੱਕ ਸੋਸ਼ਲ ਹੱਬ ਹੁੰਦਾ ਸੀ, ਉੱਥੇ ਮਿਲਦੇ ਰਹੀਦਾ ਹੁੰਦਾ ਸੀ ਇੱਕ ਦੂਜੇ ਨੂੰ। ਸੋ ਨਿੱਕੀ ਸੜਕ ਪਿੰਡ ਦੀ ਮੈਨੂੰ ਬਹੁਤ ਵਧੀਆ। ਤੇ ਉਸ ਤੋਂ ਇਲਾਵਾ ਮੈਂ ਗੱਲ ਕਰਾਂ ਤੇ ਫਾਟਕ, ਜਿੱਦਾਂ ਮੈਂ ਦੱਸਿਆ ਕਿ ਰੇਲਵੇ ਲਾਈਨ ਲੰਘਦੀ ਹੁੰਦੀ ਸੀਗੀ, ਤੇ ਰੇਲਵੇ ਲਾਈਨ ਜਿਹੜੀ ਸ਼ੁਰੂ ਹੁੰਦੀ ਸੀ ਉਹ ਪਿੰਡ ਦੇ ਸ਼ੁਰੂ ਹੁੰਦਿਆਂ ਹੀ ਸੀ, ਸਾਡਾ ਘਰ ਜਿਹੜਾ ਉਹ ਸੜਕ ਤੇ ਹੁੰਦਾ ਸੀ, ਤੇ ਜਦੋਂ ਵੀ ਅਸੀਂ ਪਿੰਡ ਵਿੱਚ ਜਾਣਾ ਹੁੰਦਾ ਸੀ ਤੇ ਉਹ ਫਾਟਕ ਜਿਹੜਾ ਸਾਨੂੰ ਪੈਂਦਾ ਹੁੰਦਾ ਸੀ, ਤੇ ਉਹ ਫਾਟਕ ਆਮ ਤੌਰ ਤੇ ਬੰਦ ਮਿਲਦਾ ਹੁੰਦਾ ਸੀ, ਤੇ ਫਿਰ ਕਹਿਣਾ ਤੇ ਨਹੀਂ ਚਾਹੀਦਾ ਪਰ ਉਹ ਫਾਟਕ ਦੇ ਥੱਲੇ ਉਹਦੀ ਹੋ ਕੇ ਜਿਹੜਾ ਚੱਲ ਜਾਈਦਾ ਹੁੰਦਾ ਸੀਗਾ, ਉਹ ਵੀ ਯਾਦ ਆਉਂਦਾ। ਸੋ ਇਸ ਤੋਂ ਇਲਾਵਾ ਪਿੰਡ ਦੀਆਂ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਥਾਵਾਂ ਆ। ਸਾਡੇ ਪਿੰਡ ਦੇ ਵਿੱਚ ਗੁਰਦੁਆਰੇ ਦੋ ਹੁੰਦੇ ਸੀਗੇ, ਸੋ ਗੁਰਦੁਆਰਾ ਬਹੁਤ ਯਾਦ ਆਉਂਦਾ। ਹੁਣ ਖਾਸ ਕਰਕੇ ਇਹ ਸਾਰੀਆਂ ਥਾਵਾਂ ਉਦੋਂ ਜ਼ਿਆਦਾ ਯਾਦ ਆਉਣ ਲੱਗ ਜਾਂਦੀਆਂ ਜਦੋਂ ਦੀਵਾਲੀ ਹੁੰਦੀ ਹੈ। ਦੀਵਾਲੀ ਦੇ ਦਿਨਾਂ ਵਿੱਚ ਉਹ ਪਿੰਡ ਹੀ ਨਹੀਂ, ਉਹ ਸਾਰੀਆਂ ਥਾਵਾਂ ਯਾਦ ਆਉਣ ਲੱਗ ਜਾਂਦੀਆਂ ਜਿੱਥੇ ਦੀਵੇ ਜਗਾਉਣ ਚਾਹੀਦਾ ਹੁੰਦਾ ਸੀ, ਕਿਉਂਕਿ ਪਿੰਡ ਦੇ ਵਿੱਚ ਜਿੰਨੀਆਂ ਵੀ ਖਾਸ ਜਗ੍ਹਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਦੀਵੇ ਜਗਾਉਣ ਚਾਹੀਦਾ ਹੁੰਦਾ ਸੀ। ਔਰ ਮੈਨੂੰ ਪਤਾ ਕਿ ਸਾਰੇ ਸਾਡੇ ਪੰਜਾਬ ਦੇ ਵਿੱਚ ਇਹ ਪ੍ਰਚਲਨ ਹੁੰਦਾ ਸੀ, ਤੁਸੀਂ ਵੀ ਜਾਂਦੇ ਹੋਣੇ ਆ। ਸੋ ਕਿਹੜੀਆਂ ਕਿਹੜੀਆਂ ਥਾਵਾਂ ਸੀ ਜਿੱਥੇ ਤੁਸੀਂ ਦੀਵੇ ਧਰ ਕੇ ਆਉਂਦੇ ਹੁੰਦੇ ਸੀਗੇ? ਸੋ ਉਹ ਗੁਰਦੁਆਰੇ ਹੁੰਦੇ ਸੀਗੇ ਜੀ, ਦੋ ਗੁਰਦੁਆਰੇ ਮੈਨੂੰ ਅਜੇ ਵੀ ਯਾਦ ਹੈ। ਜਦੋਂ ਕਿਤੇ ਕੋਈ ਗੁਰਪੁਰਬ ਹੁੰਦਾ ਸੀ ਜਾਂ ਦੀਵਾਲੀ ਹੁੰਦੀ ਸੀ, ਇਹੋ ਜਿਹੇ ਖਾਸ ਦਿਨ ਹੁੰਦੇ ਸੀਗੇ, ਤੇ ਦੂਰੋਂ ਹੀ ਸਾਡੇ ਪਿੰਡ ਦਾ ਜਿਹੜਾ ਗੁਰਦੁਆਰਾ ਦਿਸਦਾ ਹੁੰਦਾ ਸੀ ਉਹਨਾਂ ਦੇ ਉੱਤੇ ਲੜੀਆਂ ਲੱਗੀਆਂ ਹੁੰਦੀਆਂ ਸੀ, ਮੈਨੂੰ ਅਜੇ ਵੀ ਉਦਾਂ ਯਾਦ ਹੁੰਦਾ। ਔਰ ਇਸ ਤੋਂ ਇਲਾਵਾ ਪਿੰਡ ਚ ਦਾਣੇ ਭੁੰਨਣ ਵਾਲੀ ਇੱਕ ਭੱਠੀ ਹੁੰਦੀ ਸੀਗੀ, ਜਿਹੜੀ ਬੜੀ ਬਿਜ਼ੀ ਹੁੰਦੀ ਸੀਗੀ, ਬਹੁਤ ਚਹਿਲ ਪਹਿਲ ਲੱਗੀ ਰਹਿੰਦੀ ਹੁੰਦੀ ਸੀ ਜਿੱਥੇ ਸ਼ਾਮ ਦੇ ਵੇਲੇ ਚ, ਖਾਸ ਕਰਕੇ ਜਿਹੜੀ ਗਰਮੀਆਂ ਦੇ ਦਿਨ ਹੁੰਦੇ ਸੀ ਉਹਨਾਂ ਦੇ ਵਿੱਚ। ਸੋ ਉੱਥੋਂ ਦਾਣੇ ਬਣਾ ਕੇ ਲਿਆਈ ਦੇ ਹੁੰਦੇ ਸੀਗੇ, ਇੱਕ ਤੇ ਖਾਸ ਕਰਕੇ ਸਕੂਲ ਦੇ ਵਿੱਚ ਨਾ ਇੱਕ ਦੂਜੇ ਨੂੰ ਕਹਿ ਕੇ ਜਾਣਾ ਵੀ ਅੱਜ ਦਾਣੇ ਬਣਾਉਣ ਜਾਣਾ ਤੂੰ, ਮੈਂ ਵੀ ਜਾਣਾ, ਤੇ ਫਿਰ ਇਹ ਹੁੰਦਾ ਸੀ ਵੀ ਹਾਂ ਅੱਜ ਉੱਥੇ ਮਿਲਾਂਗੇ, ਦਾਣੇ ਬਣਾਉਣ ਜਾਣਾ ਨਾ ਉੱਥੇ ਮਿਲਦੀਆਂ ਆ। ਸੋ ਭੱਠੀ ਹਰ ਪਿੰਡ ਦੇ ਵਿੱਚ ਆਮ ਤੌਰ ਤੇ ਹੁੰਦੀ ਸੀ ਉਹਨਾਂ ਦਿਨਾਂ ਚ ਜਦੋਂ ਮੇਰਾ ਬਚਪਨ ਹੁੰਦਾ ਸੀ। ਇਸ ਤੋਂ ਇਲਾਵਾ ਯਾਦ ਆ ਕਿ ਇੱਕ ਪੋਸਟ ਆਫਿਸ ਹੁੰਦਾ ਸੀਗਾ, ਪੋਸਟ ਆਫਿਸ ਵੀ ਚਿੱਠੀਆਂ ਪਾਉਣ ਜਾਈਦਾ ਹੁੰਦਾ ਸੀਗਾ। ਹੁਣ ਪੋਸਟ ਆਫਿਸ ਪਤਾ ਨੀ ਪਿੰਡਾਂ ਦੇ ਵਿੱਚ ਹੈਗੇ ਆ ਜਾਂ ਨਹੀਂ ਹੈਗੇ, ਹੈ ਨਾ। ਆਪਣੇ ਬਚਪਨ ਦੇ ਵਿੱਚ ਤਾਂ ਜ਼ਰੂਰ ਹੁੰਦੇ ਸੀ, ਡਾਕੀਆ ਹੁੰਦਾ ਸੀ ਜਦੋਂ ਚਿੱਠੀਆਂ ਲੈ ਕੇ ਆਉਂਦਾ ਹੋਣਾ, ਤੇ ਬਸ ਦਰਵਾਜ਼ੇ 'ਚ ਹੀ ਖੜੇ ਰਹਿਣਾ ਵੀ ਸ਼ਾਇਦ ਆ ਹੀ ਜਾਵੇ ਸਾਡੀ ਵੀ ਕੋਈ ਚਿੱਠੀ, ਔਰ ਆਉਂਦੀਆਂ ਵੀ ਹੁੰਦੀਆਂ ਸੀਗੀਆਂ। ਔਰ ਜਦੋਂ ਚਿੱਠੀ ਆਉਣੀ ਤੇ ਸਾਰੇ ਟੱਬਰ ਨੇ ਬੈਠ ਕੇ ਇਕੱਠਿਆਂ ਨੇ ਇੱਕ ਦੀ ਚਿੱਠੀ ਪੜ੍ਹਨੀ ਤੇ ਬਾਕੀਆਂ ਨੇ ਸੁਣਨੀ, ਮਜ਼ਾ ਆ ਜਾਂਦਾ ਸੀ। ਔਰ ਇੱਕ ਹੀ ਚਿੱਠੀ ਨੂੰ ਚਾਰ ਚਾਰ ਪੰਜ ਪੰਜ ਵਾਰੀ ਪੜ੍ਹ ਲਈਦਾ ਹੁੰਦਾ ਸੀਗਾ, ਔਰ ਉਹਨਾਂ ਚਿੱਠੀਆਂ ਨੂੰ ਇਹ ਸੁੱਟਦੇ ਨਹੀਂ ਹੁੰਦੇ ਸੀ। ਮੈਨੂੰ ਯਾਦ ਆ ਕਿ ਡੈਡੀ ਨੇ ਇੱਕ ਤਾਰ ਜਿਹੀ ਲਾਈ ਹੁੰਦੀ ਸੀ, ਥੱਲਿਓ ਮਰੋੜੀ ਹੁੰਦੀ ਸੀ, ਤੇ ਪਤਾ ਨੀ ਕਿੰਨੇ ਕੁ ਸਾਲ ਪੁਰਾਣੀਆਂ ਚਿੱਠੀਆਂ ਵੀ ਸਾਡੇ ਘਰ ਪਈਆਂ ਹੁੰਦੀਆਂ ਸੀਗੀਆਂ। ਸੋ ਜਿਹੜੀ ਵੀ ਚਿੱਠੀ ਆਉਂਦੀ ਸੀ ਉਸ ਤਾਰ ਦੇ ਵਿੱਚ ਡੈਡੀ ਟੰਗਦੇ ਰਹਿੰਦੇ ਹੁੰਦੇ ਸੀਗੇ। ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤੇ ਸਾਡੇ ਪਿੰਡ ਦੇ ਵਿੱਚ ਕੁਝ ਕੁ ਮੜੀਆਂ ਮਟੀਆਂ ਵੀ ਹੁੰਦੀਆਂ ਸੀਗੀਆਂ, ਇੱਕ ਤੇ ਪੰਜ ਪੀਰਾਂ ਦੀ ਜਗ੍ਹਾ ਹੁੰਦੀ ਸੀਗੀ। ਸੋ ਪੰਜ ਪੀਰਾਂ ਦਾ ਵੀ ਮੈਨੂੰ ਲੱਗਦਾ ਮੈਂ ਕਈ ਵਾਰੀ ਜ਼ਿਕਰ ਆਪਣੇ ਪ੍ਰੋਗਰਾਮ ਦੇ ਵਿੱਚ ਕੀਤਾ। ਸੋ ਪੰਜ ਪੀਰਾਂ ਦੀ ਜਗ੍ਹਾ ਦੇ ਬਿਲਕੁਲ ਸਾਹਮਣੇ ਛੋਟਾ ਪ੍ਰਾਇਮਰੀ ਸਕੂਲ ਹੁੰਦਾ ਸੀਗਾ, ਔਰ ਉਹ ਮਟੀਆਂ ਦੇ ਨਾਲ ਹੀ ਹੁੰਦਾ ਸੀ ਬਹੁਤ ਵੱਡਾ ਇੱਕ ਬੋਰਡ ਦਾ ਦਰਖਤ। ਜਿਹਦੇ ਥੱਲੇ ਸਕੂਲ ਦੀ ਪ੍ਰਾਰਥਨਾ ਹੁੰਦੀ ਹੁੰਦੀ ਸੀਗੀ ਹਰ ਰੋਜ਼, ਤੇ ਉਹ ਜਿਹੜੀਆਂ ਮੱਟੀਆਂ ਹੁੰਦੀਆਂ ਸੀ ਪੰਜਾਂ ਪੀਰਾਂ ਦੀਆਂ, ਉਹਦੇ ਉੱਤੇ ਸਾਲ ਦੇ ਵਿੱਚ ਇੱਕ ਵਾਰੀ ਬਹੁਤ ਵੱਡਾ ਯੱਗ ਵੀ ਹੁੰਦਾ ਸੀਗਾ। ਉਹ ਮੱਟੀਆਂ ਤੇ ਹਮੇਸ਼ਾ ਮੱਥਾ ਟੇਕੀ ਦਾ ਹੁੰਦਾ ਸੀਗਾ ਜਦੋਂ ਪੇਪਰ ਹੁੰਦੇ ਸੀ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ। ਮੈਨੂੰ ਯਾਦ ਆ ਜਿਹੜੇ ਸਫੇਦਿਆਂ ਤੋਂ ਉਹ ਛੋਟੀਆਂ ਛੋਟੀਆਂ ਨੀ ਡਿੱਗਦੀਆਂ ਹੁੰਦੀਆਂ ਸੀਗੀਆਂ ਉੱਪਰੋਂ, ਅਸੀਂ ਉਹਨਾਂ ਦੇ ਹਾਰ ਬਣਾ ਕੇ, ਉਹ ਕੋਨ ਜੇ ਹੁੰਦੇ ਸੀਗੇ ਉਹਨਾਂ ਦੇ ਹਾਰ ਬਣਾ ਕੇ ਨਾ ਛੋਟੇ ਹੁੰਦਿਆਂ ਨੇ ਉਹ ਮੱਟੀਆਂ ਤੇ ਚੜਾਈ ਦੇ ਹੁੰਦੇ ਸੀਗੇ। ਕਿੰਨਾ ਮਾਸੂਮ ਹੁੰਦਾ ਸੀਗਾ ਸਾਡਾ ਬਚਪਨ, ਹੈ ਨਾ। ਸੋ ਉਹ ਜਿਹੜੀਆਂ ਮੱਟੀਆਂ ਪੰਜ ਪੀਰਾਂ ਦੀ ਜਗ੍ਹਾ, ਉਹ ਵੀ ਮੇਰੀਆਂ ਯਾਦਾਂ ਦੇ ਵਿੱਚ ਜਿਉਂ ਦੀ ਤਿਉਂ ਸਮਾਈ ਹੋਈ ਹੈ। ਤੇ ਉਸ ਤੋਂ ਇਲਾਵਾ ਪਿੰਡ ਵਿੱਚ ਹੁੰਦੇ ਸੀ ਜੀ ਦੋ ਖੂਹ। ਸੋ ਉਹ ਖੂਹ ਚੱਲਦੇ ਤਾਂ ਨਹੀਂ ਹੁੰਦੇ ਸੀ, ਮੈਂ ਆਪਣੀ ਸੁਰਤ ਵਿੱਚ ਉਹ ਖੂਹ ਚੱਲਦੇ ਨਹੀਂ ਵੇਖੇ, ਪਰ ਵੈਸੇ ਖੂਹ ਜਿਹੜੇ ਆ ਉਹ ਦੇਖੇ ਹੋਏ ਆ। ਸੋ ਘਰਦਿਆਂ ਨੇ ਵਰਜਣਾ ਵੀ ਉਹ ਖੂਹ ਦੇ ਵਿੱਚ ਨਹੀਂ ਜਾਣਾ, ਉਹਦੇ ਵਿੱਚ ਦੇਖਣਾ ਨਹੀਂ, ਘਰਦਿਆਂ ਨੇ ਡਰਾਉਣਾ, ਹਨਾ। ਪਰ ਅਸੀਂ ਆਉਂਦੇ ਜਾਂਦੇ ਸਾਡੇ ਸਕੂਲ ਦੇ ਰਸਤੇ ਚ ਹੀ ਪੈਂਦੇ ਹੁੰਦੇ ਸੀਗੇ, ਤੇ ਉਹ ਖੂਹਾਂ ਦੇ ਵਿੱਚ ਨਜ਼ਰ ਜ਼ਰੂਰ ਮਾਰ ਕੇ ਜਾਈਦੀ ਹੁੰਦੀ ਸੀਗੀ। ਤੇ ਮੈਂ ਸੋਚਦੀ ਹੁੰਦੀ ਸੀ ਛੋਟੀ ਹੁੰਦੀ ਵੀ ਭਈ ਜਦੋਂ ਇਹ ਖੂਹ ਸੱਚੀ ਮੁੱਚੀ ਚੱਲਦੇ ਹੋਣਗੇ ਤੇ ਕਿੰਨੀ ਰੌਣਕ ਰਹਿੰਦੀ ਹੋਣੀ ਆ ਉਹਨਾਂ ਖੂਹਾਂ ਦੇ ਉੱਤੇ, ਕਿੰਨੀ ਚਹਿਲ ਪਹਿਲ ਰਹਿੰਦੀ ਹੋਣੀ ਆ। ਸੋ ਉਹਨਾਂ ਖੂਹਾਂ ਤੋਂ ਇਲਾਵਾ ਕੁਝ ਹੱਟੀਆਂ ਯਾਦ ਆ ਜਿੱਥੋਂ ਅਸੀਂ ਬਚਪਨ ਦੇ ਵਿੱਚ ਕੁਛ ਨਾ ਕੁਛ ਲਈਦਾ ਹੁੰਦਾ ਸੀਗਾ। ਉਹ ਭੂਪਨੇ ਜਿਹੇ ਲਈਦੇ ਹੁੰਦੇ ਸੀ, ਇਮਲੀ ਦੀਆਂ ਗੋਲੀਆਂ ਲਈਦੀਆਂ ਹੁੰਦੀਆਂ ਸੀ, ਬਰਫ਼ ਦੇ ਗੋਲੇ ਲਈਦੇ ਹੁੰਦੇ ਸੀਗੇ, ਉਹ ਦੁਕਾਨਾਂ ਵੀ ਮੈਨੂੰ ਯਾਦ ਆ। ਔਰ ਉਸ ਤੋਂ ਇਲਾਵਾ ਬਿਲਕੁਲ ਜੀ ਯਾਦ ਹੈ ਆਪਣੀਆਂ ਸਹੇਲੀਆਂ ਦੇ ਉਹ ਘਰ ਜਿੱਥੇ ਜਾਈਦਾ ਹੁੰਦਾ ਸੀਗਾ, ਜਾਂ ਉਹ ਸਾਡੇ ਘਰ ਆਉਂਦੀਆਂ ਹੁੰਦੀਆਂ ਸੀ। ਇਸ ਤੋਂ ਇਲਾਵਾ ਉਹ ਘਰ ਯਾਦ ਹੈ ਵੀ ਜਦੋਂ ਆਪਣੀ ਜਿਹੜੇ ਮੱਝ ਜਾਂ ਗਾਂ ਹੁੰਦੀ ਸੀ ਉਹ ਦੁੱਧ ਦੇਣਾ ਬੰਦ ਕੀਤਾ ਹੁੰਦਾ ਸੀ ਤੇ ਕਿਸੇ ਦੇ ਘਰੋਂ ਦੁੱਧ ਲੈਣ ਜਾਈਦਾ ਹੁੰਦਾ ਸੀ ਸਵੇਰੇ ਸਵੇਰੇ ਠੰਡ ਦੇ ਵਿੱਚ, ਉਹ ਸਾਰਾ ਕੁਝ ਯਾਦ ਹੈ। ਉਹ ਗਲੀਆਂ ਯਾਦ ਹੈ ਜਿੱਥੇ ਸਭ ਤੋਂ ਪਹਿਲਾਂ ਸਾਈਕਲ ਚਲਾਉਣਾ ਸਿੱਖਿਆ ਸੀ, ਜਿੱਥੇ ਡਿੱਗ ਕੇ ਸੱਟ ਲੱਗੀ ਸੀਗੀ। ਸੋ ਬਿਲਕੁਲ ਪਿੰਡ ਇਹੋ ਜਿਹੀ ਚੀਜ਼ ਹੈ ਜੀ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੋ ਕੇ ਵੀ ਸਾਨੂੰ ਸਾਰਿਆਂ ਨੂੰ ਐ ਲੱਗਦਾ ਸੀ ਕਿ ਹੁਣ ਜੇ ਅਸੀਂ ਦੂਰੋਂ ਦੇਖੀਏ ਤਾਂ ਉਹ ਆਪਣਾ ਛੋਟਾ ਜਿਹਾ ਘਰ ਹੀ ਲੱਗਦਾ, ਜਦੋਂ ਉਸ ਪਿੰਡ ਵਿੱਚ ਲੱਗਦੇ ਸੀ ਤੇ ਰਹਿੰਦੇ ਸੀ ਤੇ ਲੱਗਦਾ ਸੀ ਇਹ ਪਿੰਡ ਹੀ ਬਹੁਤ ਵੱਡਾ ਆ, ਪਰ ਹੁਣ ਉਸ ਪਿੰਡ ਨੂੰ ਛੱਡਿਆ ਤੇ ਲੱਗਦਾ ਛੋਟਾ ਜਿਹਾ ਪਿੰਡ ਸੀਗਾ, ਆਪਣਾ ਹੀ ਤਾਂ ਪਰਿਵਾਰ ਸੀ, ਉਹਦੇ ਵਿੱਚ ਰਹਿਣ ਵਾਲੇ ਸਾਰੇ ਜੀ ਆਪਣੇ ਚਾਹੀਦਾ ਸੀ, ਹੈ ਨਾ। ਸੋ ਬਿਲਕੁਲ ਜੀ ਮੈਨੂੰ ਤੁਹਾਡੇ ਵੱਲੋਂ ਅਜੇ ਤੱਕ ਕੋਈ ਨੀ ਹੁੰਗਾਰਾ ਆਇਆ, ਸਾਰੇ ਸੁਣੀ ਜਾ ਰਹੇ ਮੇਰੀਆਂ ਯਾਦਾਂ ਨੂੰ, ਤੇ ਅੱਜ ਤੁਸੀਂ ਮੈਨੂੰ ਆਪਣੀ ਯਾਦ ਕੋਈ ਨੀ ਯਾਦ ਕਰਵਾਈ। ਸੋ ਪਲੀਜ਼ ਆਪਣੀਆਂ ਯਾਦਾਂ ਦਾ ਰੰਗ ਵੀ ਤੁਸੀਂ ਮੇਰੇ ਨਾਲ ਜ਼ਰੂਰ ਸਾਂਝਾ ਕਰੋ, ਮੇਰਾ ਵੀ ਦਿਲ ਕਰਦਾ ਹੁੰਦਾ ਕਿ ਤੁਹਾਡੀਆਂ ਯਾਦਾਂ ਨੂੰ ਸੁਣ ਸਕਾਂ। ਸੋ ਇਹ ਗੀਤ ਤੁਹਾਡੇ ਲਈ ਲਗਾਉਣ ਜਾ ਰਹੇ ਹਾਂ, ਔਰ ਇਸ ਗੀਤ ਦੇ ਵਿੱਚ ਤੁਹਾਡੀ ਯਾਦ ਜਿਹੜੀ ਮੈਨੂੰ ਜ਼ਰੂਰ ਆਉਣੀ ਚਾਹੀਦੀ ਹੈ। ਕੋਈ ਨਾ ਕੋਈ ਯਾਦ ਆਪਣੀ ਜ਼ਰੂਰ ਲਿਖ ਭੇਜੋ, ਮੈਂ ਕਰਦੀ ਹਾਂ ਆਪਣੀਆਂ ਯਾਦਾਂ ਯਾਦ ਇਸ ਗੀਤ ਤੋਂ ਬਾਅਦ ਜੀ।
ਲਓ ਜੀ ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ, ਦੱਸੀ ਕੰਮ ਕੀ ਸੀਗਾ। ਬਾਬਾ ਜੀ ਕੀ ਕਹਿ ਰਹੇ ਨੇ,
ਹਾਂਜੀ ਸਾਡੇ ਵਾਲਾ ਵੇਲਾ ਭਾਈ ਚੰਗਾ ਹੁੰਦਾ ਸੀ, ਕੀ ਕਹਿੰਦੇ ਹੋ ਤੁਸੀਂ? ਚੰਗਾ ਹੁੰਦਾ ਸੀ ਬਿਲਕੁਲ ਜੀ ਬਿਲਕੁਲ। ਵੈਸੇ ਤਾਂ ਗੱਲ ਇਹ ਆ ਵੀ ਜਨਰੇਸ਼ਨ ਗੈਪ ਕਹਿੰਦੇ ਆ ਇਹਨੂੰ, ਹਨਾ ਵੀ ਹਾਂ ਨਹੀਂ ਸਾਰਿਆਂ ਨੂੰ ਆਪਣੇ ਵੇਲੇ ਚੰਗੇ ਲੱਗਦੇ ਹੁੰਦੇ ਆ, ਸਭ ਨੂੰ ਇਹ ਹੁੰਦਾ, ਪਰ ਸ਼ਾਇਦ ਏਦਾਂ ਹੀ ਹੁੰਦਾ ਆ ਕਿਉਂਕਿ ਉਹੀ ਗੱਲ ਉਹੀ ਕਹਾਵਤ ਜਿਹੜੀ ਮੈਂ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਹੀ ਕਹਿੰਦੀ ਹੁੰਦੀ ਹਾਂ, ਮੇਰੀ ਦਾਦੀ ਯਾਦ ਆ ਜਾਂਦੀ ਆ ਵੀ ਅੱਗੇ ਨਾਲੋਂ ਪਿੱਛਾ ਭਲਾ। ਸੋ ਬਿਲਕੁਲ ਸਾਡੇ ਵਾਲਾ ਵੇਲਾ ਕੁਝ ਚੰਗਾ ਹੁੰਦਾ ਸੀ ਭਾਈ, ਇਹ ਤਾਂ ਬੰਦਾ ਆਪਣੇ ਪੋਤੇ ਨੂੰ ਗੱਲਾਂ ਸੁਣਾਉਂਦਾ ਸੀ ਤੇ ਮੈਂ ਤਾਂ ਇਹ ਸੋਚਦੀ ਆ ਵੀ ਜਦੋਂ ਤੱਕ ਸਾਡੇ ਪੋਤਿਆਂ ਦਾ ਵੇਲਾ ਆਉਣਾ, ਜਦੋਂ ਤੱਕ ਗੱਲਾਂ ਅਸੀਂ ਆਪਣੇ ਪੋਤੇ ਦੋਤਿਆਂ ਨਾਲ ਕਰਨੀਆਂ, ਉਦੋਂ ਤੱਕ ਤੇ ਪਤਾ ਨੀ ਕੀ ਕੀ ਦੇਖ ਲੈਣਾ। ਮੈਂ ਤੇ ਅਜੇ ਆਪਣੇ ਬੱਚਿਆਂ ਨਾਲ ਹੀ ਇਹ ਗੱਲਾਂ ਉਹਨਾਂ ਨੂੰ ਸੁਣਾਉਂਦੀ ਹੁੰਦੀ ਆ ਨਾ ਆਪਣੇ ਬਚਪਨ ਦੀਆਂ, ਤੇ ਉਹਨਾਂ ਨੂੰ ਏਦਾਂ ਲੱਗਦਾ ਹੁੰਦਾ ਵੀ ਪਤਾ ਨੀ ਮੰਮਾ ਕਿਹੜੀ ਸਦੀ ਦੀਆਂ ਗੱਲਾਂ ਕਰਦੀ ਪਈ ਆ, ਕਿਹੜੇ ਜਨਮਾਂ ਦੀਆਂ ਗੱਲਾਂ ਮੈਂ ਉਹਨਾਂ ਨੂੰ ਸੁਣਾਉਂਦੀ ਪਈ। ਉਹਨਾਂ ਨੂੰ ਇੱਕ ਫੇਰੀ ਟੇਲਸ ਲੱਗਦੀਆਂ ਉਹ ਗੱਲਾਂ ਜਿਹੜੀਆਂ ਮੈਂ ਉਹਨਾਂ ਨੂੰ ਸੁਣਾਉਂਦੀ ਆ, ਹਨਾ ਜਿੱਦਾਂ ਅਸੀਂ ਬਚਪਨ ਚ ਕਹਾਣੀਆਂ ਸੁਣੀਦੀਆਂ ਸੀ ਰਾਜਿਆਂ ਦੀਆਂ ਪਰੀਆਂ ਦੀਆਂ, ਤੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਇਹ ਮੇਰੀਆਂ ਸੱਚੀਆਂ ਗੱਲਾਂ ਉਹਨਾਂ ਕਹਾਣੀਆਂ ਵਾਂਗੂ ਲੱਗਦੀਆਂ ਹੁੰਦੀਆਂ ਆ। ਤੇ ਦੇਖੋ ਜਦੋਂ ਤੱਕ ਮੈਂ ਆਪਣੇ ਪੋਤਿਆਂ ਦੋਤਿਆਂ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਣੀਆਂ, ਉਦੋਂ ਤੱਕ ਅਸੀਂ ਕੀ ਕੀ ਦੇਖ ਲੈਣਾ, ਕੀ ਕੀ ਹੋਰ ਆ ਜਾਣਾ ਆ। ਪਰ ਬਿਲਕੁਲ ਵੇਲਾ ਬੜਾ ਹੀ ਚੰਗਾ ਹੁੰਦਾ ਸੀਗਾ ਬਹੁਤ। ਦੂਸਰੀ ਗੱਲ ਇਹ ਹੈ ਕਿ ਮੰਨੋ ਜਾਂ ਨਾ ਮੰਨੋ, ਪਰ ਸਾਡੀ ਜਨਰੇਸ਼ਨ ਨੇ ਜਿੰਨੀ ਚੇਂਜ ਦੇਖੀ ਹੈ ਨਾ, ਜਿੰਨੀ ਤੇਜ਼ੀ ਨਾਲ ਅਸੀਂ ਚੇਂਜ ਦੇਖੀ ਹੈ ਹਰ ਚੀਜ਼ ਦੇ ਵਿੱਚ, ਸ਼ਾਇਦ ਹੀ ਕਿਸੇ ਪੀੜ੍ਹੀ ਨੇ ਅੱਜ ਤੱਕ ਓਨੀ ਦੇਖੀ ਹੋਵੇ। ਮੇਰੇ ਦਾਦੇ ਨਾਲੋਂ ਜ਼ਰੂਰ ਮੇਰੇ ਡੈਡੀ ਦਾ ਵੀ ਫਰਕ ਰਿਹਾ ਹੋਣਾ, ਮੇਰੇ ਪੜਦਾਦੇ ਨਾਲੋਂ ਮੇਰੇ ਦਾਦੇ ਦੀ ਜਨਰੇਸ਼ਨ ਦਾ ਗੈਪ ਰਿਹਾ ਹੋਣਾ, ਉਹਨਾਂ ਨੇ ਵੀ ਕੁਝ ਚੇਂਜ ਦੇਖੀ ਹੋਣੀ ਆ, ਪਰ ਇੰਨੀਆਂ ਨਹੀਂ ਦੇਖੀਆਂ ਹੋਣੀਆਂ। ਜੇ ਮੈਂ ਯਾਦ ਕਰਾਂ ਤੇ ਆਪਣੇ ਡੈਡੀ ਨੂੰ ਸਾਈਕਲ ਤੋਂ ਲੈ ਕੇ, ਹਨਾ ਸਾਈਕਲ, ਉਸ ਤੋਂ ਬਾਅਦ ਸਕੂਟਰ ਆਇਆ, ਉਸ ਤੋਂ ਬਾਅਦ ਕਾਰ ਆਈ, ਕੀ ਕੀ ਚੀਜ਼ਾਂ ਅਸੀਂ ਤਬਦੀਲੀਆਂ ਦੇਖੀਆਂ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਹੀ, ਔਰ ਕੀ ਕੀ ਅਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਚੇਂਜਿਸ ਦੇਖੀਆਂ ਆ, ਹਨਾ ਉਹ ਗਲੀਆਂ ਚ ਖੇਡਣ ਵਾਲੇ, ਉਹ ਛੜੱਪੇ ਮਾਰਨ ਵਾਲੇ, ਅੱਜ ਅਸੀਂ ਆਸਟ੍ਰੇਲੀਆ ਚ ਵੀ ਆ ਕੇ ਬੈਠੇ ਆ, ਬੇਸ਼ੱਕ ਸਾਡੇ ਕੋਲ ਹਰ ਸੁੱਖ ਸੁਵਿਧਾ ਹੈਗੀ ਆ ਅੱਜ। ਸੋ ਬਹੁਤ ਸਾਰੀ ਚੇਂਜ ਜ਼ਿੰਦਗੀ ਵਿੱਚ ਹੋਈ ਆ, ਪਰ ਫਿਰ ਵੀ ਦਿਲ ਮੁੜਦਾ ਆ ਉਹਨਾਂ ਪਿੰਡਾਂ ਦੇ ਵਿੱਚ ਹੀ, ਉਹਨਾਂ ਗਲੀਆਂ ਦੇ ਵਿੱਚ, ਕਿਉਂਕਿ ਸ਼ਾਇਦ ਇਹ ਗੱਲ ਇਹ ਨਹੀਂ ਕਿ ਅਸੀਂ ਪੰਜਾਬ ਦੇ ਨਾਲ ਹੀ ਜੁੜੇ ਹੋਏ ਆ, ਜਿੰਨੇ ਵੀ ਲੋਕ ਆ, ਜਿੰਨੀਆਂ ਵੀ ਕਮਿਊਨਿਟੀਜ਼ ਆ ਇੱਥੇ ਵੀ, ਮੈਂ ਜਿੰਨੀਆਂ ਨੂੰ ਮਿਲਦੀ ਆ ਜਿਹੜੇ ਮਾਈਗ੍ਰੈਂਟਸ ਹੈਗੇ ਆ, ਉਹ ਹਮੇਸ਼ਾ ਆਪਣੇ ਦੇਸ਼ ਨੂੰ, ਆਪਣੇ ਵਤਨ ਨੂੰ, ਆਪਣੇ ਉਹਨਾਂ ਘਰਾਂ ਨੂੰ ਹਮੇਸ਼ਾ ਹੀ ਯਾਦ ਕਰਦੇ, ਉਹਨਾਂ ਗੱਲਾਂ ਨੂੰ ਯਾਦ ਕਰਦੇ ਕਰਦੇ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹੀ ਚਮਕ ਦੇਖਦੀ ਆ ਜਿਹੜੀ ਮੈਂ ਆਪਣੇ ਵਿੱਚ ਮਹਿਸੂਸ ਕਰਦੀ ਆ ਜਦੋਂ ਮੈਂ ਆਪਣੇ ਪਿੰਡ ਦੀਆਂ ਗੱਲਾਂ ਕਰ ਰਹੀ ਹੁੰਦੀ ਆ। ਸੋ ਬੇਸ਼ੱਕ ਉਹਨਾਂ ਦੇਸ਼ਾਂ ਤੋਂ ਆਏ ਆ ਜਿੱਥੇ ਬੇਸ਼ੱਕ ਵੀ ਹਾਲਾਤ ਸੁਖਾਵੇਂ ਨਹੀਂ ਹੈਗੇ, ਬੜੀਆਂ ਲੜਾਈਆਂ ਜੰਗਾਂ ਚੱਲਦੀਆਂ ਪਈਆਂ, ਪਰ ਫਿਰ ਵੀ ਉਹਨਾਂ ਦੇ ਦਿਲ ਜਿਹੜੇ ਅਜੇ ਵੀ ਉਹਨਾਂ ਪਿੰਡਾਂ ਦੇ ਨਾਲ, ਆਪਣੇ ਦੇਸ਼ਾਂ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਆ। ਸੋ ਸੁਖਚੈਨ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਯਾਦਾਂ ਸੁਣ ਕੇ ਇਮੋਸ਼ਨਲ ਹੋ ਗਏ ਆ, ਜਿਹਨੇ ਆਵਾਜ਼ ਮਾਰਨੀ ਹੈ ਉਹ ਮਾਂ ਨਹੀਂ ਹੈ, ਇਸ ਕਰਕੇ ਬਚਪਨ ਭੂਆ ਜੀ ਪਿੰਡ ਗੁਜ਼ਾਰਿਆ, ਯਾਦਾਂ ਵੀ ਅੱਜ ਉਸ ਪਿੰਡ ਅੱਜ ਉਸ ਪਿੰਡ ਦੀ ਹੀ ਆਉਂਦੀ ਹੈ, ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਬਿਲਕੁਲ ਜੀ, ਇਹਨਾਂ ਨੇ ਬੁਲਗੁਲਗਾ ਤੋਂ ਮੈਸੇਜ ਕੀਤਾ ਹੈ ਸੁਖਚੈਨ ਸਿੰਘ ਹੁਣਾਂ ਨੇ, ਔਰ ਸਹੀ ਗੱਲ ਹੈ। ਗੱਲ ਇਹ ਹੈ ਸੁਖਚੈਨ ਸਿੰਘ ਜੀ ਕਿ ਤੁਸੀਂ ਆਪਣੀ ਮਾਂ ਨੂੰ ਬਚਪਨ ਚ ਖਵਾ ਦਿੱਤਾ, ਇਸ ਕਰਕੇ ਭੂਆ ਜੀ ਤੁਹਾਡਿਆਂ ਨੇ ਤੁਹਾਨੂੰ ਪਾਲਿਆ, ਉਹਨਾਂ ਪਿੰਡਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ। ਗੱਲ ਇਹ ਹੈ ਕਿ ਜਿਨ੍ਹਾਂ ਦੀਆਂ ਮਾਵਾਂ ਅੱਜ ਹੈਗੀਆਂ ਆ ਸ਼ਾਇਦ ਉਹ ਓਨੀ ਕਦਰ ਨਹੀਂ ਕਰ ਰਹੇ, ਹਨਾ। ਗੱਲ ਉਹੀ ਜੋ ਪ੍ਰੋਗਰਾਮ ਦੇ ਸ਼ੁਰੂਆਤ ਚ ਕੀਤੀ ਸੀ ਕਿ ਜਦੋਂ ਜਿਹੜੀ ਚੀਜ਼ ਹੁੰਦੀ ਆ ਉਹਦੀ ਅਸੀਂ ਇੰਨੀ ਪਰਵਾਹ ਨਹੀਂ ਕਰਦੇ, ਪਰ ਜਦੋਂ ਉਹ ਚੀਜ਼ ਸਾਡੇ ਕੋਲੋਂ ਚਲੀ ਜਾਂਦੀ ਆ ਤੇ ਫੇਰ ਸਾਨੂੰ ਲੱਗਦਾ ਹੈ ਵੀ ਹਾਏ ਉਹਦੀ ਕੀ ਕੀਮਤ ਸੀ। ਸੋ ਬਾਕੀ ਗੱਲ ਇਹ ਹੈ ਬਿਲਕੁਲ ਤੁਹਾਨੂੰ ਉਸੇ ਪਿੰਡ ਦੀਆਂ ਜਿਹੜੀਆਂ ਯਾਦਾਂ ਆਉਂਦੀਆਂ ਹੋਣੀਆਂ। ਸੋ ਮੈਂ ਵੀ ਜੇ ਗੱਲ ਕਰਾਂ ਨਾ ਮੇਰੀਆਂ ਪਿੰਡ ਦੀਆਂ, ਮੇਰੇ ਬਚਪਨ ਦੀਆਂ ਯਾਦਾਂ ਵੀ ਕੁਝ ਮਿਕਸ ਜਿਹੀਆਂ ਆ। ਬਚਪਨ ਜਿਹੜਾ ਮੈਂ ਆਪਣਾ ਹੋਸ਼ ਸੰਭਾਲੀ ਮੈਂ ਆਪਣੇ ਨਾਨਕਿਆਂ ਦੇ ਪਿੰਡ, ਮੈਂ ਵੀ ਆਪਣੇ ਨਾਨੀ ਨਾਨਾ ਜੀ ਕੋਈ ਰਹਿੰਦੀ ਹੁੰਦੀ ਸੀਗੀ, ਪਰ ਉਸ ਤੋਂ ਬਾਅਦ ਫਿਰ ਮੈਂ ਹੋਸਟਲਸ ਚ ਚਲੀ ਗਈ। ਮੇਰੀਆਂ ਵੀ ਮਿਕਸ ਜਿਹੀਆਂ ਯਾਦਾਂ ਆ, ਭਾਵੇਂ ਉਹ ਕੋਈ ਵੀ ਪਿੰਡ ਹੋਵੇ, ਚਾਹੇ ਉਹ ਮੇਰੇ ਨਾਨਕਿਆਂ ਦਾ ਹੋਵੇ, ਚਾਹੇ ਉਹ ਮੇਰਾ ਆਪਣਾ ਪਿੰਡ ਹੋਵੇ, ਚਾਹੇ ਉਹ ਕੋਈ ਵੀ ਪਿੰਡ ਹੋਵੇ, ਜਦੋਂ ਵੀ ਮੈਂ ਕਿਸੇ ਨਾਲ ਆਪਣੇ ਪਿੰਡ ਦੀਆਂ ਗੱਲਾਂ ਕਰਦੀ ਆ ਨਾ ਤਾਂ ਮੈਨੂੰ ਅਕਸਰ ਲੋਕੀ ਇਹੀ ਕਹਿੰਦੇ ਆ ਕਿ ਇੱਕ ਪਾਸੇ ਤੇ ਤੂੰ ਕਹਿੰਦੀ ਤੂੰ ਪਿੰਡ ਚ ਰਹੀ ਨੀ ਪਰ ਫਿਰ ਵੀ ਤੂੰ ਪਿੰਡ ਨਾਲ ਇੰਨੀ ਜੁੜੀ ਕਿੱਦਾਂ ਹੋਈ ਆ, ਤੇ ਮੈਂ ਵੀ ਲਾਜਵਾਬ ਚ ਹੋ ਜਾਂਦੀ, ਮੈਨੂੰ ਲੱਗਦਾ ਵੀ ਹਾਂ ਭਾਈ ਪਤਾ ਨੀ ਮੇਰਾ ਕਿਹੜੇ ਜਨਮਾਂ ਤੋਂ ਸੰਬੰਧ ਆ ਇਹਨਾਂ ਪਿੰਡਾਂ ਦੇ ਨਾਲ ਕਿ ਮੈਂ ਇੰਨੀ ਡੂੰਘੀ ਤਰ੍ਹਾਂ ਖੁੱਬੀ ਹੋਈ ਆ ਇਹਨਾਂ ਦੇ ਨਾਲ। ਸੋ ਬਿਲਕੁਲ ਜੇ ਮਾਂ ਦੀ ਗੱਲ ਕਰੋ ਉਹ ਨਾ ਹੁੰਦੇ ਹੋਏ ਵੀ ਤੁਹਾਡੇ ਨਾਲ ਹੀ ਰਹਿਣੀ ਹੈ ਸਾਰੀ ਉਮਰ, ਕਿਉਂਕਿ ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੁੰਦੀਆਂ, ਉਹਨਾਂ ਦਾ ਪਿਆਰ ਹੁੰਦਾ, ਉਹ ਨਹੀਂ ਮਰਦਾ। ਉਹ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਵੀ ਰਹਿੰਦੇ, ਪਰ ਆਤਮਿਕ ਤੌਰ ਤੇ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਆ। ਔਰ ਮਾਂ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਆ, ਹੈਨਾ। ਜੇ ਗੱਲ ਕਰੀਏ ਤੇ ਜ਼ਿੰਦਗੀ ਦੇ ਬਾਕੀ ਜਿੰਨੇ ਵੀ ਰਿਸ਼ਤੇ ਆ ਨਾ, ਉਹ ਮੈਨੂੰ ਲੱਗਦਾ ਹੁੰਦਾ ਵੀ ਅਨਕੰਡੀਸ਼ਨਲ ਨਹੀਂ ਹੁੰਦੇ। ਜੇ ਕਿਸੇ ਦਾ ਪਿਆਰ ਲੈਣਾ ਹੈ ਤੇ ਸਾਨੂੰ ਕੁਝ ਕਰਕੇ ਦਿਖਾਉਣਾ ਪੈਂਦਾ, ਕੁਝ ਕਰਨਾ ਪੈਂਦਾ ਉਹਦੇ ਲਈ, ਹੈਨਾ, ਫੇਰ ਹੀ ਪਿਆਰ ਮਿਲਦਾ। ਪਰ ਇੱਕ ਮਾਂ ਦਾ ਰਿਸ਼ਤਾ ਹੁੰਦਾ, ਮਾਂ ਪਿਓ ਦਾ ਰਿਸ਼ਤਾ ਹੁੰਦਾ ਜਿਹੜਾ ਅਨਕੰਡੀਸ਼ਨਲ ਹੁੰਦਾ, ਜਿੱਥੇ ਤੁਹਾਨੂੰ ਕੁਝ ਵੀ ਕਰਨਾ ਨਹੀਂ ਪੈਂਦਾ, ਤੁਹਾਨੂੰ ਜਿਤਾਉਣਾ ਨਹੀਂ ਪੈਂਦਾ, ਤੁਹਾਨੂੰ ਦਿਖਾਉਣਾ ਨਹੀਂ ਪੈਂਦਾ, ਕੁਝ ਬਣਾਉਣਾ ਨਹੀਂ ਪੈਂਦਾ, ਹੈਨਾ, ਆਪਣੇ ਆਪ ਉਹ ਪਿਆਰ ਤੁਹਾਨੂੰ ਮਿਲਦਾ ਰਹਿੰਦਾ ਆ। ਸੋ ਬਿਲਕੁਲ, ਮੈਂ ਵੀ ਚਾਹੇ ਮੰਮੀ ਹੁਣੀ ਇੰਡੀਆ ਹੁੰਦੇ ਸੀ ਤਾਂ ਵੀ ਸਵੇਰੇ ਉੱਠ ਕੇ ਪ੍ਰੋਗਰਾਮ ਸੁਣਦੇ ਹੁੰਦੇ ਸੀ, ਉਹਨਾਂ ਨੇ ਜ਼ਰੂਰ ਸੁਣਨਾ, ਔਰ ਹੁਣ ਇੱਥੇ ਆ ਤੇ ਤਾਂ ਵੀ, ਔਰ ਹਮੇਸ਼ਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਮੰਮੀ ਦਾ ਫੋਨ ਜ਼ਰੂਰ ਆਉਂਦਾ ਹੁੰਦਾ ਮੈਨੂੰ ਕਿ ਅੱਛਾ ਪ੍ਰੋਗਰਾਮ ਸ਼ੁਰੂ ਕਰਨ ਲੱਗੀ ਹਾਂ, ਸਿਹਤ ਠੀਕ ਆ, ਕੀ ਹਾਲ ਆ, ਅੱਜ ਕੀ ਗੱਲ ਕਰਨੀ ਆ। ਸੋ ਇੱਕ ਦੁਲਾਰ, ਔਰ ਮੈਂ ਸੱਚੀ ਦੱਸਾਂ ਕਿਤੇ ਨਾ ਕਿਤੇ ਜਿੱਦਾਂ ਮੇਰੇ ਮੰਮੀ ਡੈਡੀ ਬਜ਼ੁਰਗ ਹੁੰਦੇ ਜਾਂਦੇ ਆ, ਇੱਕ ਡਰ ਜਿਹਾ ਦਿਲ 'ਚ ਬਣਨ ਲੱਗ ਗਿਆ ਵੀ ਜਦੋਂ ਕੱਲ ਨੂੰ ਉਹਨਾਂ ਨੇ ਨਹੀਂ ਹੋਣਾ, ਇਹ ਫੋਨ ਮੈਨੂੰ ਨਹੀਂ ਆਉਣੇ ਉਦੋਂ। ਇਹ ਚੀਜ਼ਾਂ ਅਕਸਰ ਸਾਨੂੰ ਇਮੋਸ਼ਨਲ ਕਰ ਜਾਂਦੀਆਂ ਆ, ਹੈਨਾ। ਪਰ ਚਲੋ ਜੀ, ਤੰਦਰੁਸਤ ਰਹਿਣ ਹਰ ਕਿਸੇ ਦੇ ਮਾਂ ਪਿਓ, ਲੰਮੀਆਂ ਉਮਰਾਂ ਹੋਣ, ਔਰ ਇਹ ਪਿਆਰ ਜਿਹੜਾ ਬਣਿਆ ਰਹੇ। ਪਰ ਗੱਲ ਇਹ ਹੈ ਕਿ ਜਦੋਂ ਉਹ ਰਿਸ਼ਤੇ ਜ਼ਿੰਦਗੀ ਚੋਂ ਚਲੇ ਵੀ ਜਾਂਦੇ ਆ, ਚਾਹੇ ਹੁਣ ਗੱਲ ਕਰੀਏ ਮੇਰੇ ਨਾਨੀ ਹੋਣ ਜਾਂ ਸਾਡੇ ਦਾਦੀ ਦਾਦੇ ਹੋਣ, ਜਿਹੜੇ ਨਹੀਂ ਵੀ ਹੈਗੇ, ਉਹ ਨਾ ਹੋ ਕੇ ਵੀ ਕਿਤੇ ਨਾ ਕਿਤੇ ਸਾਡੇ ਨਾਲ ਹੀ ਰਹਿੰਦੇ ਆ। ਤੁਸੀਂ ਮਹਿਸੂਸ ਕਰਦੇ ਹੋਣੇ ਮੇਰੇ ਪ੍ਰੋਗਰਾਮ ਦੇ ਵਿੱਚ ਕਿੰਨੀਆਂ ਗੱਲਾਂ ਮੈਂ ਕਰਦੀ ਹੁੰਦੀ ਹਾਂ, ਆਪਣੇ ਨਾਨੀ ਦੇ ਜ਼ਿਕਰ ਆ ਜਾਂਦਾ, ਮੇਰੀ ਦਾਦੀ ਦਾ ਜ਼ਿਕਰ ਆ ਜਾਂਦਾ, ਔਰ ਤੁਸੀਂ ਵੀ ਜਦੋਂ ਕਿਸੇ ਨਾਲ ਗੱਲਾਂ ਕਰਦੇ ਹੋਣੇ ਅਕਸਰ ਏਦਾਂ ਹੁੰਦਾ ਆ। ਸੋ ਇਟ ਮੀਨਸ ਅਸੀਂ ਉਹਨਾਂ ਨੂੰ ਮਰਨ ਨਹੀਂ ਦਿੱਤਾ, ਅਸੀਂ ਉਹਨਾਂ ਨੂੰ ਜਿਉਂਦੇ ਰੱਖਿਆ ਆਪਣੇ ਨਾਲ, ਔਰ ਹਮੇਸ਼ਾ ਜਿਉਂਦੇ ਰੱਖਾਂਗੇ ਜਦੋਂ ਤੱਕ ਅਸੀਂ ਜਿਉਂਦੇ ਆ, ਔਰ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਜਿਉਂਦੇ ਰਹਿਣਾ ਸਾਡੇ ਬੱਚਿਆਂ ਦੀਆਂ ਗੱਲਾਂ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ, ਯਾਦਾਂ ਯਾਦ ਕਰਨੀਆਂ ਇਸ ਕਰਕੇ ਬਹੁਤ ਜ਼ਰੂਰੀ ਹੁੰਦੀਆਂ। ਸੋ ਕੋਈ ਗੱਲ ਨਹੀਂ, ਜੇ ਅਸੀਂ ਕਦੇ ਕਦੇ ਇਮੋਸ਼ਨਲ ਹੋ ਵੀ ਜਾਂਦੇ ਹਾਂ, ਕਦੇ ਕਦੇ ਅੱਖਾਂ ਭਰ ਵੀ ਆਉਂਦੀਆਂ, ਤੇ ਭਰਨੀਆਂ ਵੀ ਚਾਹੀਦੀਆਂ, ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਮੈਸੇਜ ਕੀਤਾ। ਸੋ ਕਹਿੰਦੇ, ਜਦੋਂ ਤੱਕ ਤੁਸੀਂ ਉਡਾਰੀ ਲਈ ਖੰਭ ਨਹੀਂ ਖਿਲਾਰਦੇ, ਉਦੋਂ ਤੱਕ ਨਹੀਂ ਪਤਾ ਹੁੰਦਾ ਤੁਸੀਂ ਕਿੱਥੇ ਤੱਕ ਉਡਣਾ ਹੈ। ਤੁਹਾਡੇ ਖੰਭਾਂ ਦੀ ਫੜਫੜਾਹਟ ਤੈਅ ਕਰਦੀ ਹੈ ਤੁਹਾਡੇ ਚ ਉਸ ਕੰਮ ਪ੍ਰਤੀ ਜਜ਼ਬਾ ਕਿੰਨਾ ਕੁ ਹੈ। ਵਾਹ, ਬਹੁਤ ਹੀ ਵਧੀਆ ਵਿਚਾਰ ਭਾਜੀ, ਔਰ ਉਸ ਤੋਂ ਵੀ ਸੋਹਣੀ ਤਸਵੀਰ ਜਿਹੜੀ ਬਹੁਤ ਹੀ ਪਿਆਰੀ ਜਿਹੀ ਇੱਕ ਵਾਦੀ ਹੈ, ਪਰਬਤ ਪਹਾੜ ਤੇ ਉਹਨਾਂ ਦੇ ਉੱਤੇ ਬੱਦਲ ਚੁੱਕੇ ਹੋਏ ਆ। ਸੋ ਬਹੁਤ ਹੀ ਸੋਹਣਾ ਜਿਹਾ ਨਜ਼ਾਰਾ ਔਰ ਬਹੁਤ ਹੀ ਸੋਹਣੀ ਜਿਹੀ ਤਸਵੀਰ। ਬਿਲਕੁਲ ਜੀ, ਖੰਭ ਖਿਲਾਰਦੇ ਰਹੀਏ ਔਰ ਉਡਾਰੀਆਂ ਭਰਦੇ ਰਹੀਏ। ਸੋ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ। ਡਾਕਟਰ ਸੁਮੀਤ ਨੇ ਵੀ ਪ੍ਰੋਗਰਾਮ ਦੇ ਵਿੱਚ ਆਉਣਾ, ਸੋ ਮਿਲਦੀ ਹਾਂ ਜੀ ਮੈਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851।
ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ। ਬਈ ਤਰੱਕੀ ਵੀ ਤਾਂ ਚਾਹੀਦੀ ਹੈ, ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, बिजनेस रजिस्ट्रेशन या फिर टैक्स पेनल्टी माफ करानी होवे। एक नाम याद रखो, अकाउंट एक्सपर्ट नारे वारन मेलबोर्न सिटी तो दिलप्रीत। एड्रेस नोट करो, नारे वारन वेस्टफील्ड फाउंटेन गेट तो सिर्फ 2 मिनट की ड्राइव थी। वत्त टैक्स रिफंड कराने लई दिलप्रीत नु कॉल करो 0470-250-203 0470-250-203 या ईमेल करो dilpreet@accountexpert.com.au।
हां भाई, किद्दां तू इतना पतला किवें हो गया?
मेरा कुलार वाले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सो जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल GT Road बीजा नेड़े खन्ना पंजाब इंडिया। संपर्क नंबर 9878090001 9887809001। वेबसाइट विजिट करो कुलार हॉस्पिटल।
इन उदास क्यों है?
ओ यार, उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर 1 स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने, ओदे विचों ट्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शन, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने, IT सर्टिफिकेट 3, डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर 1 इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
अपनी बिजनेस दी तरक्की लई तुसी भी हरमन रेडियो दीआं सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ, ਹਰਮਨ ਰੇਡੀਓ ਤੇ ਪ੍ਰੋਗਰਾਮ ਲੈ ਰਹਾ ਮੈਂ ਸੁਖਪ੍ਰੀਤ, ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਦੇ ਅੱਧ ਵਾਟੇ ਪਹੁੰਚ ਚੁੱਕੇ ਹਾਂ। ਤੁਹਾਡੇ ਨਾਲ ਯਾਦਾਂ ਦਾ ਸਫ਼ਰ ਤੈਅ ਕਰਦਿਆਂ ਹੋਇਆ ਕੁਝ ਕੁ ਸਮਾਂ ਜਿਹੜਾ ਬਾਕੀ ਅੱਜ ਪ੍ਰੋਗਰਾਮ ਥੋੜਾ ਪਹਿਲਾਂ ਖਤਮ ਕਰਨਾ ਪੈਣਾ ਹੈ ਕੁਝ ਮਸਰੂਫੀਅਤ ਕਰਕੇ, ਪਰ ਕੋਈ ਨੀ, ਜਿੰਨਾ ਕੁ ਸਮਾਂ ਉਹਦੇ ਵਿਚ ਜ਼ਰੂਰ ਕੁਝ ਕੁ ਯਾਦਾਂ ਦੀਆਂ ਗੱਲਾਂ, ਔਰ ਉਸ ਤੋਂ ਬਾਅਦ ਡਾਕਟਰ ਸੁਮੀਤ ਚਲਦੀ ਸਾਡੇ ਨਾਲ ਜੁਆਇਨ ਕਰਨਗੇ ਔਰ ਆਯੁਰਵੈਦਿਕ ਨਾਲ ਜੁੜੀਆਂ ਕੁਝ ਗੱਲਾਂ, ਕੁਝ ਸਿਹਤ ਬਾਰੇ ਗੱਲਬਾਤ ਜਿਹੜੀ ਆ ਕਰਾਂਗੇ। ਸੋ ਗੱਲਬਾਤ ਕਰ ਰਹੇ ਸੀ ਜੀ ਆਪਣੇ ਪਿੰਡ ਦੀ, ਆਪਣੇ ਵਤਨਾਂ ਦੀ, ਆਪਣੇ ਪੰਜਾਬ ਦੀ, ਆਪਣੇ ਪਿੰਡ ਦੀ। ਸੋ ਬਿਲਕੁਲ ਇਹਨਾਂ ਗੱਲਾਂ ਨੂੰ ਕਰਦਿਆਂ ਕਰਦਿਆਂ ਮੈਂ ਆਪਣੇ ਪਿੰਡ ਚ ਪਹੁੰਚ ਜਾਂਦੀ ਹਾਂ, ਆਪਣੇ ਉਹਨਾਂ ਗਲੀਆਂ ਚ ਪਹੁੰਚ ਜਾਂਦੀ ਹਾਂ। ਸੱਚੀ ਕਹਿੰਦੀ ਹਾਂ, ਜਦੋਂ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਾਂ ਤੁਰਦੀ ਮੈਂ ਉੱਥੇ ਕਿਤੇ ਹੁੰਦੀ ਹਾਂ। ਸੋ ਤੁਸੀਂ ਵੀ ਜ਼ਰੂਰ ਲਿਖ ਕੇ ਦੱਸ ਸਕਦੇ ਹੋ ਜਾਂ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ ਆਪਣੇ ਪਿੰਡ ਦੀ ਕੋਈ ਯਾਦ ਜਿਹੜੀ ਆ, ਜਾਂ ਉਹ ਪਿੰਡ ਦੀ ਕਿਹੜੀ ਜਗ੍ਹਾ ਆ ਜਿੱਥੇ ਤੁਸੀਂ ਜਾ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ, ਬੜਾ ਸਕੂਨ ਆਉਂਦਾ ਹੁੰਦਾ ਸੀ, ਜਾਂ ਜਦੋਂ ਗੱਲ ਕਰੋ ਤੇ ਤੁਹਾਨੂੰ ਉਹ ਪਿੰਡ ਦੀ ਜਗ੍ਹਾ ਹਮੇਸ਼ਾ ਦਿਸਦੀ ਰਹਿੰਦੀ ਹੈ, ਹਨਾ। ਸੋ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕਰ ਰਹੀ ਸੀ ਆਪਣੇ ਪਿੰਡ ਦੀ। ਸੋ ਆਪਣੇ ਪਿੰਡ ਦੀਆਂ ਮੈਂ ਖਾਸ ਕਰ ਉਹ ਸਾਰੀਆਂ ਜਗ੍ਹਾ ਤੁਹਾਨੂੰ ਦੱਸ ਹੀ ਦਿੱਤੀਆਂ ਜਿਹੜੀਆਂ ਮੈਨੂੰ ਯਾਦ ਹੈਗੀਆਂ ਜਾਂ ਜਿਹੜੀਆਂ ਮੇਰੇ ਦਿਲ ਦੇ ਕਰੀਬ ਹੈਗੀਆਂ ਆ। ਉਸ ਤੋਂ ਇਲਾਵਾ ਮੈਂ ਗੱਲ ਨਹੀਂ ਕੀਤੀ ਸੀਗੀ ਇੱਕ ਹਾਈ ਸਕੂਲ ਦੀ। ਹਾਈ ਸਕੂਲ ਵੀ ਪਿੰਡ ਦਾ ਸੀ ਜਿੱਥੇ ਸਿਰਫ ਮੈਂ 2 ਸਾਲ ਪੜ੍ਹੀ ਹਾਂ, +1 ਤੇ +2 ਉਸ ਸਕੂਲ ਦੇ ਵਿੱਚ ਕੀਤੀ ਆ। ਸੋ ਸੀਨੀਅਰ ਸੈਕੰਡਰੀ ਸਕੂਲ ਹੁੰਦਾ ਸੀ ਜੀ ਇਹ, ਔਰ ਕਾਫੀ ਵੱਡਾ ਸਕੂਲ ਹੁੰਦਾ ਸੀ। ਆਲੇ ਦੁਆਲੇ ਪਿੰਡ ਦੇ ਜਿਹੜੇ ਹੋਰ ਨਿਆਣੇ ਵੀ ਬਾਕੀ ਪਿੰਡਾਂ ਦੇ ਉਹ ਵੀ ਉੱਥੇ ਪੜ੍ਹਨ ਆਉਂਦੇ ਹੁੰਦੇ ਸੀਗੇ। ਸੋ ਉਸ ਪਿੰਡ ਚੋਂ, ਉਸ ਸਕੂਲ ਚੋਂ ਵੀ ਬਹੁਤ ਕੁਝ ਸਿੱਖਿਆ। ਸੋ ਇਸ ਤੋਂ ਇਲਾਵਾ ਜੇ ਮੈਂ ਆਪਣੇ ਪਿੰਡ ਦੇ ਦਰਖਤਾਂ ਦੀ ਗੱਲ ਕਰਾਂ ਤੇ ਮੈਨੂੰ ਯਾਦ ਆ ਜੀ ਇੱਕ ਤਾਂ ਟਾਹਲੀ ਜਿਹੜੀ ਉਹ ਨਿੱਕੀ ਸੜਕ ਤੇ ਲੱਗੀ ਹੁੰਦੀ ਸੀ ਉਹ ਬਹੁਤ ਵੱਡੀ ਬੜੀ ਵੱਡੀ ਜਿਹੀ ਟਾਹਲੀ ਹੁੰਦੀ ਸੀ ਉਹ ਮੈਨੂੰ ਬੜੀ ਪਸੰਦ ਹੁੰਦੀ ਸੀਗੀ ਤੇ ਜਦੋਂ ਕਿਤੇ ਸ਼ਾਮ ਨੂੰ ਸੈਰ ਕਰਨ ਜਾਣਾ ਨਾ ਤਾਂ ਜੇ ਹੋਰ ਕਿਤੇ ਨੀ ਜਾਣਾ ਤਾਂ ਉਹ ਟਾਹਲੀ ਨੂੰ ਹੱਥ ਲਾ ਕੇ ਮੈਂ ਜ਼ਰੂਰ ਮੁੜਦੀ ਹੁੰਦੀ ਸੀਗੀ ਔਰ ਇੱਕ ਵੱਡਾ ਬੋਰਡ ਜਿਹੜਾ ਮੈਂ ਤੁਹਾਨੂੰ ਦੱਸਿਆ ਹੁੰਦਾ ਸੀਗਾ ਪਿੰਡ ਦੇ ਵਿੱਚ ਪੰਜਾਂ ਪੀਰਾਂ ਦੇ ਨਾਲ ਉਹ ਬਹੁਤ ਯਾਦ ਆਉਂਦਾ ਹੁੰਦਾ ਮੈਨੂੰ ਅਜੇ ਵੀ ਸੋ ਜਦੋਂ ਵੀ ਹੁਣ ਪਿੰਡ ਮੁੜਾ ਤੇ ਬਾਕੀ ਸਾਰਾ ਕੁਝ ਬਦਲਿਆ ਬਦਲਿਆ ਲੱਗਦਾ ਹੁੰਦਾ ਹੈ ਬਹੁਤ ਕੁਝ ਬਦਲ ਗਿਆ ਕਿਉਂਕਿ ਸੜਕਾਂ ਚੌੜੀਆਂ ਹੋਈਆਂ ਜਿੱਥੇ ਸਾਡਾ ਘਰ ਹੁੰਦਾ ਸੀ ਘਰ ਦਾ ਵੀ ਕਾਫੀ ਹਿੱਸਾ ਸੜਕ ਦੇ ਵਿੱਚ ਆ ਗਿਆ ਸੋ ਘਰ ਦਾ ਮੂੰਹ ਮਹਾਂਦਰਾ ਵੀ ਬਦਲ ਗਿਆ ਤੇ ਉਹ ਸੜਕਾਂ ਚੌੜੀਆਂ ਹੋਣ ਨਾਲ ਉਹ ਜਿਹੜੀਆਂ ਦੁਕਾਨਾਂ ਹੁੰਦੀਆਂ ਸੀ ਬਾਜ਼ਾਰ ਆ ਉਹ ਵੀ ਚੇਂਜ ਹੋ ਗਏ ਬਾਕੀ ਇੰਨੇ ਸਾਲਾਂ ਦੇ ਵਿੱਚ ਉੱਥੇ ਚੇਂਜ ਆਉਣੀ ਬਣਦੀ ਵੀ ਸੀ ਔਰ ਹੋਈ ਵੀ ਆ ਪਰ ਮੈਂ ਸੱਚੀ ਦੱਸਾਂ ਜਦੋਂ ਵੀ ਪਿੰਡ ਮੁੜਦੀ ਆ ਉਹ ਚੇਂਜ ਦੇਖ ਕੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਉੱਥੇ ਦੀ ਹੋਈ ਤਰੱਕੀ ਮੇਰਾ ਦਿਲ ਅੰਦਰੋਂ ਅੰਦਰ ਹੀ ਤੁਹਾਡੇ ਨਾਲ ਸਾਂਝਾ ਕਰਦੀ ਆ ਵੀ ਮੈਨੂੰ ਦੁੱਖ ਹੁੰਦਾ ਵੀ ਨਹੀਂ ਇਹ ਤਰੱਕੀ ਦੀ ਲੋੜ ਨਹੀਂ ਸੀ ਮੇਰਾ ਪਿੰਡ ਉਦਾਂ ਦਾ ਹੀ ਸੋਹਣਾ ਸੀ ਜਿੱਦਾਂ ਦਾ ਸੀਗਾ ਮੈਨੂੰ ਪਤਾ ਥੋੜੀ ਜਿਹੀ ਮੇਰੀ ਵੀ ਮੂਰਖਤਾ ਇਹਦੇ ਵਿੱਚ ਪਰ ਮੈਂ ਇਹ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਤੇ ਫੇਰ ਨਜ਼ਰ ਜਾਂਦੀ ਹੁੰਦੀ ਸੀ ਮੇਰੀ ਇਹਨਾਂ ਦਰਖਤਾਂ ਦੇ ਉੱਤੇ ਇਹ ਜਿਉਂ ਦੇ ਤਿਉਂ ਖੜੇ ਹੋਏ ਸੀ ਸੋ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਮੇਰੀ ਹਰ ਗੱਲ ਜਾਣਦੇ ਆ ਹਨਾ ਸੋ ਉਹਨਾਂ ਨੂੰ ਜ਼ਰੂਰ ਮੈਂ ਗਲਵੱਕੜੀ ਪਾਉਣੀ ਹੁੰਦੀ ਹਾਂ ਜਦੋਂ ਵੀ ਮੈਂ ਜਾਵਾਂ ਆਪਣੇ ਪਿੰਡ ਉਹ ਦਰਖਤਾਂ ਨੂੰ ਸੋ ਜੀ ਬਿਲਕੁਲ ਯਾਦਾਂ ਬਹੁਤ ਸਾਰੀਆਂ ਮੇਰੇ ਪਿੰਡ ਦੀਆਂ ਅਜੇ ਵੀ ਮੇਰੇ ਜ਼ਹਿਨ ਦੇ ਵਿੱਚ ਤੁਰੀਆਂ ਹੋਈਆਂ ਔਰ ਤੁਹਾਨੂੰ ਪਤਾ ਵੀ ਜਦੋਂ ਮੈਂ ਸ਼ੁਰੂ ਹੁੰਦੀ ਹਾਂ ਤੇ ਰੁਕਣ ਦਾ ਨਾਮ ਨਹੀਂ ਲੈਂਦੀ ਪਰ ਅੱਜ ਪ੍ਰੋਗਰਾਮ ਥੋੜਾ ਜਲਦੀ ਵੀ ਖਤਮ ਕਰਨਾ ਔਰ ਡਾਕਟਰ ਸੁਮੀਤ ਨੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਹਾਜ਼ਰੀ ਲਵਾਉਣੀ ਹੈ ਸੋ ਉਹਨਾਂ ਨੂੰ ਵੀ ਲੈਣਾ ਪ੍ਰੋਗਰਾਮ ਦੇ ਵਿੱਚ ਸੋ ਹਰਜਿੰਦਰ ਘੁੰਮਣ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਗਏ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮਿੰਟੂ ਬਰਾੜ ਜੀ ਦੂਸਰਾ ਕੰਮ ਚੱਲ ਪਿਆ ਹੈ ਜੀ ਕੀ ਅੱਜ ਸਮਾਂ ਥੋੜਾ ਹੈ ਬਿਲਕੁਲ ਜੀ ਬਰਾੜ ਸਾਹਿਬ ਅੱਜ ਥੋੜੇ ਬਿਜ਼ੀ ਆ ਪਰਥ ਗਏ ਹੋਏ ਆ ਇਸ ਕਰਕੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਲਈ ਤੇ ਧਨੀ ਹੁਣੀ ਵੀ ਆ ਗਏ ਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਧਨੀ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਬੜੀ ਦਿਨ ਹੋ ਗਏ ਧਨੀ ਨਾਲ ਵੀ ਗੱਲ ਨਹੀਂ ਹੋਈ ਪ੍ਰੋਗਰਾਮ ਦੇ ਵਿੱਚ ਪਰ ਚਲੋ ਕੋਈ ਗੱਲ ਨਹੀਂ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਧਨੀ ਨਾਲ ਫਿਰ ਰਾਬਤਾ ਕਾਇਮ ਕਰਾਂਗੇ ਜਦੋਂ ਵੀ ਧਨੀ ਆਉਂਦਾ ਹੁੰਦਾ ਰੌਣਕਾਂ ਲੱਗ ਜਾਂਦੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ ਹੈ ਨਾ ਸੋ ਅੱਜ ਪ੍ਰੋਗਰਾਮ ਦੇ ਵਿੱਚ ਯਾਦਾਂ ਦਾ ਸਫ਼ਰ ਮੈਂ ਇੱਥੇ ਹੀ ਖਤਮ ਕਰਦੀ ਹਾਂ ਪਰ ਇਸ ਤੋਂ ਇਲਾਵਾ ਹਜੇ ਡਾਕਟਰ ਸੁਮੀਤ ਨੇ ਆਉਣਾ ਜਿਨ੍ਹਾਂ ਨਾਲ ਕੁਝ ਸਿਹਤ ਸੰਬੰਧੀ ਗੱਲਬਾਤ ਅਸੀਂ ਕਰਨੀ ਹੈ ਸੋ ਜੇ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਲਿਖ ਭੇਜੋ ਅਸੀਂ ਡਾਕਟਰ ਸੁਮੀਤ ਤੋਂ ਜ਼ਰੂਰ ਪੁੱਛਾਂਗੇ ਉਹਦੇ ਬਾਬਤ ਵੀ ਪਰ ਅੱਜ ਡਾਕਟਰ ਸੁਮੀਤ ਕਿਹੜਾ ਪਹਿਲੂ ਜਿਹੜਾ ਆਯੁਰਵੇਦ ਦਾ ਸਾਡੇ ਨਾਲ ਲੈ ਕੇ ਆਏ ਨੇ ਉਹ ਹੀ ਦੱਸਣਗੇ ਸੋ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ ਤੁਸੀਂ ਸੁਣੋ ਉਦੋਂ ਤੱਕ ਇਹ ਗੀਤ ਤੇ ਗੀਤ ਤੋਂ ਬਾਅਦ
ਸੁਪਨਿਆਂ ਤੂੰ ਸੁਲਤਾਨ ਹੈ ਤੇ ਉੱਤਮ ਤੇਰੀ ਜਾਤ ਸੈਬਰਿਆਦ ਵਿਛੜੇ ਪੁੱਟ ਪੁੱਟ ਪੈਣਾ ਮੇਰੀ ਤੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ ਪਰੀ ਦੇਸੀ ਵੀਰ ਤਾਹੀ ਮਿਲੇ ਵੀਰ ਪਾਕਾਂ ਵਾਲੇ ਪਰਿਵਾਰ ਵਿੱਚ ਬਹਿ ਕੇ ਪਰਿਵਾਰ ਵਿੱਚ ਬਹਿ ਕੇ ਨਾ ਮੈਂ ਭੁੱਲਿਆ ਸਮਾਇਆ ਸੋਹਣੇ ਬੱਤੀ ਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ
ਜੀ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਸੀਂ ਇੱਕ ਹੋਰ ਸੁਪਨਾ ਬਹੁਤ ਹੀ ਪਿਆਰਾ ਜਿਹਾ ਗੀਤ ਬਿਲਕੁਲ ਅਕਸਰ ਸਾਡੇ ਸਾਰਿਆਂ ਨਾਲ ਹੁੰਦਾ ਕਿ ਸੁਪਨੇ ਦੇ ਵਿੱਚ ਪੰਜਾਬ ਘੁੰਮ ਹੀ ਆਉਂਦੇ ਹਾਂ ਮੇਰੇ ਨਾਲ ਬਹੁਤ ਵਾਰੀ ਹੁੰਦਾ ਬਹੁਤ ਵਾਰੀ ਸੁਪਨੇ ਚ ਪੰਜਾਬ ਜਾਏ ਆਉਂਦੀ ਹਾਂ ਖਾਸ ਕਰਕੇ ਆਪਣੇ ਪਿੰਡ ਦਾ ਗੇੜਾ ਤਾਂ ਮੈਂ ਕੱਢਦੀ ਰਹਿੰਦੀ ਹਾਂ ਹੈਨਾ ਸਸਤਾ ਕੰਮ ਆ ਜੀ ਟਿਕਟ ਵੀ ਨੀ ਲਾਉਣੀ ਪੈਂਦੀ ਓਦਾਂ ਤਾਂ ਸੋਚਦੇ ਹੀ ਰਹਿੰਦੇ ਹਾਂ ਹਨਾ ਇੰਨੇ ਡਾਲਰ ਲੱਗ ਜਾਣੇ ਇੰਨੇ ਲੱਗ ਜਾਣੇ ਸੋ ਸੁਪਨਿਆਂ ਚ ਹੀ ਘੁੰਮੇ ਆਈਦਾ ਹੁਣ ਤੇ ਤੁਸੀਂ ਸੁਣਾਓ ਜਾਂਦੇ ਹੁੰਦੇ ਆ ਸੁਪਨੇ ਚ ਪਿੰਡ ਆਪਣੇ ਸੋ ਚਲੋ ਜੀ ਇਹ ਸਿਲਸਿਲਾ ਤਾਂ ਹੁਣ ਚੱਲਦਾ ਹੀ ਰਹਿਣਾ ਆ ਹੈ ਨਾ ਜਦੋਂ ਤੱਕ ਜਾਨ ਹੈ ਸੋ ਬਾਕੀ ਗੱਲ ਇਹ ਆ ਵੀ ਜਾਨ ਹੈ ਤੇ ਜਹਾਨ ਹੈ ਨਾ ਸੋ ਗੱਲ ਕਰਦੇ ਆ ਇਸ ਜਾਨ ਨੂੰ ਕਿੱਦਾਂ ਰਾਜੀ ਖੁਸ਼ੀ ਰੱਖਣਾ ਆ ਸੋ ਸਾਡੇ ਨਾਲ ਡਾਕਟਰ ਸੁਮੀਤ ਜੁਆਇਨ ਕਰ ਚੁੱਕੇ ਆ ਸਾਨੂੰ ਸਾਡੇ ਨਾਲ ਸੋ ਉਹਨਾਂ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਡਾਕਟਰ ਸੁਮੀਤ
ਸਤਿ ਸ੍ਰੀ ਅਕਾਲ ਜੀ ਨਮਸਕਾਰ ਸਾਰੇ ਸਰੋਤਿਆਂ ਨੂੰ ਬੜੀ ਪਿਆਰ ਭਰੀ
ਹੋਰ ਕੀ ਹਾਲ ਚਾਲ ਹੈ ਬੜੇ ਦਿਨਾਂ ਬਾਅਦ ਆਏ ਹੋ ਤੁਸੀਂ ਅੱਜ
ਬਹੁਤ ਅੱਛੇ ਜੀ ਬਹੁਤ ਅੱਛੇ ਬਸ ਕੰਮ ਕਾਰ ਦੀ ਮਸਰੂਫੀਅਤ ਤੁਹਾਨੂੰ ਪਤਾ ਹੀ ਹੈ ਜੀ ਤੇ ਯਾਦ ਕਰਦੇ ਰਹੀਦਾ ਹਮੇਸ਼ਾ ਔਰ ਕੋਸ਼ਿਸ਼ ਕਰਦੇ ਰਹੀਦੀ ਹੈ ਜਦੋਂ ਵੀ ਆ ਸਕੀਏ ਤਾਂ ਜ਼ਰੂਰ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲੇ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਮੀਤ ਬਿਲਕੁਲ ਤੁਸੀਂ ਸਮੇਂ ਸਮੇਂ ਤੇ ਆ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਜਿੱਦਾਂ ਮੈਂ ਕਿਹਾ ਕਿ ਜਾਨ ਹੈ ਤੇ ਜਹਾਨ ਹੈ ਨਾ ਸੋ ਜਿੰਨਾ ਮਰਜ਼ੀ ਪੈਸਾ ਕਮਾ ਲਓ ਜਾਂ ਕਹਿ ਲਓ ਜਿੰਨੀਆਂ ਮਰਜ਼ੀ ਸੁੱਖ ਸੁਵਿਧਾਵਾਂ ਹੋਣ ਜੇ ਚੰਗੀ ਸਿਹਤ ਨਹੀਂ ਹੈਗੀ ਤੇ ਫਿਰ ਸਭ ਕੁਛ ਔਖਾ ਹੋ ਜਾਂਦਾ ਹੈ ਨਾ ਸੋ ਚੰਗੀ ਸਿਹਤ ਦੇ ਲਈ ਜੇ ਗੱਲ ਕਰੀਏ ਤੇ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕੀ ਹੋਣਾ ਚਾਹੀਦਾ
ਦੇਖੋ ਚੰਗੀ ਸਿਹਤ ਸਭ ਤੋਂ ਇੰਪੋਰਟੈਂਟ ਤੁਸੀਂ ਕਿਹਾ ਤਾਂ ਆਪਣੇ ਪ੍ਰਾਇਰਟੀ ਲਿਸਟ ਦੇ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਸਿਹਤ ਦਾ ਧਿਆਨ ਰੱਖਣਾ ਹੋਣਾ ਚਾਹੀਦਾ ਹੈ ਤਾਂ ਉਸਦੇ ਲਈ ਵੀ ਸਾਡੇ ਸਰੀਰ ਦਾ ਸਭ ਤੋਂ ਵੱਧ ਹਿੱਸਾ ਪਾਣੀ ਜੋ ਕਿ ਸਾਡੀ ਬੋਡੀ ਦਾ ਮੋਰ ਦੈਨ 50% ਪਾਣੀ ਹੁੰਦਾ ਹੈ ਔਰ ਪਾਣੀ ਦੇ ਨਾਲ ਰਿਲੇਟਿਡ ਕੁਛ ਗੱਲਾਂ ਕੁਛ ਲੋਕ ਖਾਣੇ ਦੇ ਨਾਲ ਪਾਣੀ ਪੀਣ ਦੀਆਂ ਬੜੇ ਸਾਰੇ ਸਵਾਲ ਸਾਨੂੰ ਪੁੱਛਦੇ ਨੇ ਜਦੋਂ ਕੰਸਲਟੇਸ਼ਨ ਵੀ ਕਰਦੇ ਹਾਂ ਔਰ ਇੱਕ ਮਿਥ ਔਰ ਕੁਛ ਟ੍ਰੈਂਡ ਵੀ ਚੱਲਦੇ ਨੇ ਕਿ ਪਾਣੀ ਪਹਿਲਾਂ ਪੀਣਾ ਨੀ ਬਾਅਦ ਦੇ ਵਿੱਚ ਪੀਣਾ ਇੱਕ ਘੰਟਾ ਬਾਅਦ ਦੇ ਵਿੱਚ ਪੀਣਾ ਇਹਨਾਂ ਚੀਜ਼ਾਂ ਨਾਲ ਕੀ ਫਰਕ ਪੈਂਦਾ ਔਰ ਕਿਹਨੂੰ ਕਦੋਂ ਪਾਣੀ ਪੀਣਾ ਚਾਹੀਦਾ ਮੇਰੇ ਖਿਆਲ ਚ ਅਗਰ ਆਪਾਂ ਇਸ ਤੇ ਅੱਜ ਗੱਲ ਕਰੀਏ ਤਾਂ ਬਹੁਤ ਅੱਛਾ ਰਹੇਗਾ
ਬਿਲਕੁਲ ਬਹੁਤ ਵਧੀਆ ਕਿਉਂਕਿ ਸਹੀ ਗੱਲ ਆ ਜੇ ਪਾਣੀ ਨੂੰ ਦੇਖੀਏ ਤੇ ਪਾਣੀ ਦੀ ਅਹਿਮੀਅਤ ਬਾਰੇ ਜਾਂ ਜਿੱਥੇ ਸਭ ਨੂੰ ਪਤਾ ਵੀ ਹੈਗਾ ਪਰ ਫਿਰ ਵੀ ਕੁਛ ਨਾ ਕੁਛ ਸਵਾਲ ਜਿਹੜੇ ਦਿਮਾਗ ਚ ਰਹਿੰਦੇ ਆ ਭਾਈ ਕਈ ਵਾਰੀ ਕਹਿੰਦੇ ਆ ਭਾਈ ਰੋਟੀ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਈ ਵਾਰੀ ਕਹਿੰਦੇ ਪੀਣਾ ਚਾਹੀਦਾ ਨਿੰਬੂ ਪਾਣੀ ਪੀਣਾ ਚਾਹੀਦਾ ਠੰਡਾ ਪਾਣੀ ਪੀਣਾ ਚਾਹੀਦਾ ਗਰਮ ਪਾਣੀ ਪੀਣਾ ਚਾਹੀਦਾ ਕਿੰਨਾ ਪਾਣੀ ਪੀਣਾ ਚਾਹੀਦਾ ਸੌਣ ਤੋਂ ਪਹਿਲਾਂ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਇਹ ਕਿੰਨੇ ਹੀ ਸਵਾਲ ਜਿਹੜੇ ਮੈਨੂੰ ਲੱਗਦਾ ਮੇਰੇ ਵਾਂਗੂ ਹਰ ਸਾਡੇ ਸਰੋਤੇ ਦੇ ਮਨ ਚ ਹੋਣਗੇ ਸੋ ਬਿਲਕੁਲ ਬਹੁਤ ਵਧੀਆ ਅੱਜ ਅਸੀਂ ਪਾਣੀ ਦੇ ਉੱਤੇ ਗੱਲਬਾਤ ਕਰਾਂਗੇ ਕਿ ਪਾਣੀ ਸਿਹਤ ਲਈ ਕਿੰਨਾ ਕੁ ਜ਼ਰੂਰੀ ਹੈ ਕਿੰਨਾ ਪੀ ਸਕਦੇ ਆ ਕਦੋਂ ਪੀਣਾ ਚਾਹੀਦਾ ਕਿਵੇਂ ਦਾ ਪੀਣਾ ਚਾਹੀਦਾ
ਵੈਰੀ ਰਾਈਟ ਤਾਂ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਕਿ ਪਾਣੀ ਰੂਟੀਨ ਦੇ ਵਿੱਚ ਸਾਰੀ ਦਿਨ ਦੇ ਵਿੱਚ ਕੰਮ ਕਾਰ ਕਰਦੇ ਦੌਰਾਨ ਤੁਸੀਂ 2-3 ਲੀਟਰ ਪਾਣੀ ਬੰਦਾ ਪੀ ਸਕਦਾ ਹੈ ਡਿਪੈਂਡ ਕਰਦਾ ਹਰੇਕ ਬੰਦੇ ਦਾ ਕੰਮ ਕਾਰ ਕਿੱਦਾਂ ਦਾ ਹੈ ਅਗਰ ਸਿਰਫ ਕੁਰਸੀ ਤੇ ਬੈਠਣ ਵਾਲਾ ਕੰਮ ਹੈ ਤਾਂ ਬਹੁਤ ਜ਼ਿਆਦਾ ਪਾਣੀ ਸਰੀਰ ਦੇ ਵਿੱਚੋਂ ਨਹੀਂ ਜਾਇਆ ਹੁੰਦਾ ਅਗਰ ਫਿਜ਼ੀਕਲ ਵਰਕਆਊਟ ਜ਼ਿਆਦਾ ਕਰਦੇ ਹਾਂ ਤਾਂ ਨੈਚੁਰਲੀ ਗੱਲ ਹੈ ਅਗਰ ਪਸੀਨਾ ਆਉਂਦਾ ਤਾਂ ਪਾਣੀ ਦੀ ਵੀ ਸਾਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਔਰ ਸੈਕਿੰਡਲੀ ਖਾਣੇ ਦੇ ਨਾਲ ਪਾਣੀ ਪੀਣਾ ਇਹ ਬੜਾ ਇੰਪੋਰਟੈਂਟ ਟੌਪਿਕ ਹਮੇਸ਼ਾ ਸਭ ਦੇ ਦਿਮਾਗ ਦੇ ਵਿੱਚ ਚੱਲਦਾ ਹੈ ਤਾਂ ਮੈਂ ਇਹ ਲਈ ਦੱਸਣਾ ਚਾਹੂੰਗਾ ਕਿ 2 ਗੱਲਾਂ ਇਹਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਕਿ ਅਗਰ ਸਾਨੂੰ ਬਹੁਤ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਹੈ ਸਾਡੇ ਖਾਣੇ ਦੇ ਨਾਲ ਦੈਟ ਮੀਨਸ ਕਿ ਸਾਡੇ ਖਾਣੇ ਦੇ ਵਿੱਚ ਪਾਣੀ ਦੀ ਕਮੀ ਹੈ ਫੋਰ ਐਗਜ਼ਾਮਪਲ ਜਾਂ ਤਾਂ ਸਾਡੀ ਸਬਜ਼ੀ ਰੋਟੀ ਔਰ ਮੀਲਸ ਵਟ ਐਵਰ ਵੀ ਹੈਵ ਪ੍ਰੀਪੇਅਰਡ ਉਹ ਬਹੁਤ ਰੁੱਖਾ ਹੈ ਦੈਟ ਮੀਨਸ ਕਿ ਸਾਡਾ ਸਰੀਰ ਪਾਣੀ ਮੰਗ ਰਿਹਾ ਹੈ ਇੱਕ ਨੰਬਰ ਦੂਸਰੇ ਨੰਬਰ ਤੇ ਆਪਾਂ ਛੋਟੇ ਹੁੰਦੇ ਤੋਂ ਸੁਣਦੇ ਹਾਂ ਕਿ ਖਾਣੇ ਨੂੰ 32 ਵਾਰੀ ਚਬਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਅੱਛੀ ਤਰ੍ਹਾਂ ਸਾਡਾ ਸਲਾਈਵਾ ਔਰ ਸਲਾਈਵਰੀ ਸਿਕ੍ਰੀਸ਼ਨ ਉਹਦੇ ਵਿੱਚ ਰਲ ਜਾਣ, ਮਿਕਸ ਹੋ ਜਾਣ। ਦੂਸਰੀ ਕਾਰਨ ਇਹ ਹੁੰਦਾ ਕਿ ਅਸੀਂ ਉਸਨੂੰ ਅੱਛੀ ਤਰ੍ਹਾਂ ਚਬਾ ਨਹੀਂ ਰਹੇ, ਸਾਡਾ ਸਲਾਈਵਾ ਉਹਦੇ ਵਿੱਚ ਮਿਕਸ ਨਹੀਂ ਹੋ ਰਿਹਾ, ਇਸ ਕਰਕੇ ਸਾਨੂੰ ਡਰਾਈ ਲੱਗ ਰਿਹਾ ਔਰ ਸਾਨੂੰ ਪਾਣੀ ਪੀਣ ਦੀ ਜ਼ਰੂਰਤ ਹੈ। ਇਹ ਬਹੁਤ ਇੰਪੋਰਟੈਂਟ, ਮੈਂ ਸਾਰਿਆਂ ਨੂੰ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਅਗਰ ਅਸੀਂ ਇਹ ਸਟੈਪ ਮਿਸ ਕਰ ਦਿੰਦੇ ਹਾਂ ਤਾਂ ਅਸੀਂ ਡਾਈਜੈਸ਼ਨ ਦਾ ਪਹਿਲਾ ਸਟੈਪ ਮਿਸ ਕਰ ਦਿੰਦੇ ਹਾਂ। ਫੈਟ ਦੀ ਅੱਛੀ ਤਰ੍ਹਾਂ ਡਾਈਜੈਸ਼ਨ ਨਾ ਹੋਣਾ, ਪੇਟ ਭਾਰਾ ਰਹਿਣਾ, ਖਾਣਾ ਖਾ ਕੇ ਉਸ ਤੋਂ ਬਾਅਦ ਅਫਾਰਾ ਔਰ ਹੈਵੀ ਜਿਸਨੂੰ ਭਾਰਾ ਬਣ ਕਹਿੰਦੇ ਆਪਾਂ, ਉਹ ਫੀਲ ਹੋਣਾ ਅੱਧੇ ਇਸ ਕਰਕੇ ਹੁੰਦੇ ਨੇ ਕਿਉਂਕਿ ਅਸੀਂ ਅੱਛੀ ਤਰ੍ਹਾਂ ਚਬਾ ਕੇ ਖਾਣਾ ਨਹੀਂ ਖਾਂਦੇ। ਅਗਰ ਸਲਾਈਵਾ ਅੱਛੀ ਤਰ੍ਹਾਂ ਮਿਕਸ ਨਹੀਂ ਹੁੰਦਾ ਸਾਡੇ ਖਾਣੇ ਦੇ ਵਿੱਚ ਤਾਂ ਸਾਡਾ ਖਾਣਾ ਅੱਛੀ ਤਰ੍ਹਾਂ ਪਚ ਹੀ ਨਹੀਂ ਸਕਦਾ। ਇਸ ਲਈ ਅੱਛੀ ਤਰ੍ਹਾਂ ਚਬਾਉਣਾ ਚਾਹੀਦਾ ਹੈ। ਅਗਰ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਪੈ ਰਹੀ ਹੈ, ਦੈਟ ਮੀਨਸ ਅਸੀਂ ਅੱਛੀ ਤਰ੍ਹਾਂ ਨਹੀਂ ਚਬਾ ਰਹੇ ਜਾਂ ਸਾਡਾ ਖਾਣਾ ਬਹੁਤ ਰੁੱਖਾ ਹੈ। ਸੈਕਿੰਡ ਪੁਆਇੰਟ, ਆਪਾਂ ਕਈ ਕਾਰਨ ਪੁੱਛਦੇ ਹਾਂ ਕਿ ਜੀ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ, ਬਾਅਦ ਦੇ ਵਿੱਚ ਪਾਣੀ ਪੀਣਾ ਚਾਹੀਦਾ ਹੈ, ਕਦੋਂ ਪਾਣੀ ਪੀਣਾ ਚਾਹੀਦਾ ਹੈ। ਇਟ ਡਿਪੈਂਡ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਾਡੀ ਦੇ ਨਾਲ। ਕੁਛ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਵੇਟ ਲੂਜ਼ ਹੋਵੇ, ਕੁਛ ਚਾਹੁੰਦੇ ਹਾਂ ਕਿ ਅਸੀਂ ਮੇਨਟੇਨ ਕਰੀਏ, ਔਰ ਕੁਛ ਏਦਾਂ ਹੁੰਦੇ ਨੇ ਕਿ ਆਪਾਂ ਨੂੰ ਵੇਟ ਇਨਕਰੀਜ਼ ਕਰਨ ਦੀ ਜ਼ਰੂਰਤ ਹੈ। ਤਾਂ ਤਿੰਨ ਕੰਡੀਸ਼ਨਾਂ ਹੋ ਸਕਦੀਆਂ ਨੇ, ਵੇਟ ਗੇਨ ਕਰਨਾ, ਵੇਟ ਨੂੰ ਮੇਨਟੇਨ ਕਰਨਾ ਔਰ ਵੇਟ ਨੂੰ ਲੂਜ਼ ਕਰਨਾ। ਇਜ਼ ਦੈਟ ਰਾਈਟ?
ਜੀ।
ਤਾਂ ਅੰਡਰ ਨਾਰਮਲ ਸਰਕਮਸਟਾਂਸਿਸ ਜਿੱਥੇ ਆਪਾਂ ਮੇਨਟੇਨ ਕਰਨਾ ਕਿ ਸਭ ਕੁਛ ਐਵਰੀਥਿੰਗ ਇਜ਼ ਗੋਇੰਗ ਵੈਲ, ਤੁਹਾਡੀ ਬਾਡੀ ਨਾਰਮਲ ਜਾ ਰਹੀ ਹੈ, ਤਾਂ ਉਹਦੇ ਵਿੱਚ ਤੁਸੀਂ ਜ਼ਰੂਰ ਖਾਣੇ ਦੇ ਨਾਲ ਘੁੱਟ ਦੋ ਘੁੱਟ ਪਾਣੀ ਪੀ ਸਕਦੇ ਹੋ। ਉਹਦਾ ਕਾਰਨ ਕੀ ਹੈ? ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ, ਮਤਲਬ ਆਪਾਂ ਖਾਣਾ ਖਾਣ ਦੇ ਦੌਰਾਨ ਥੋੜੀ ਦੇਰ ਬਾਅਦ ਘੁੱਟ ਦੋ ਘੁੱਟ ਪਾਣੀ ਤਾਂ ਕਿ ਆਪਣਾ ਮੂੰਹ ਸਾਫ਼ ਹੋ ਜਾਵੇ ਔਰ ਜਦੋਂ
ਮਨਾਈ ਨਹੀਂ ਆਇਆ ਨਹੀਂ ਕੋਈ। ਹਾਂਜੀ
ਹਾਂਜੀ, ਉਹਦਾ ਕਾਰਨ ਸਮਝਾਉਣਾ ਮੈਂ ਤੁਹਾਨੂੰ, ਮੈਂ ਦੱਸਣਾ ਚਾਹੁੰਦਾ ਤਾਂ ਕਿ ਸਾਰੇ ਸਰੋਤੇ ਇਸ ਗੱਲ ਨੂੰ ਸਮਝ ਸਕਣ ਔਰ ਰਿਲੇਟ ਕਰ ਸਕਣ। ਅਗਰ ਆਪਾਂ ਖਾਣਾ ਖਾਣ ਦੇ ਦੌਰਾਨ ਵਿੱਚ ਵਿੱਚ ਥੋੜਾ ਜਿਹਾ ਪਾਣੀ, ਘੁੱਟ ਦੋ ਘੁੱਟ ਪਾਣੀ ਪੀਂਦੇ ਹਾਂ ਤਾਂ ਸਾਡਾ ਮੂੰਹ ਸਾਫ਼ ਹੋ ਜਾਂਦਾ ਹੈ ਔਰ ਜਦੋਂ ਤੁਸੀਂ ਨੈਕਸਟ ਪੀਸ ਆਫ ਮੀਲ ਆਪਣੇ ਮੂੰਹ ਚ ਪਾਉਂਦੇ ਹੋ ਤਾਂ ਦੁਬਾਰਾ ਸਲਾਈਵਾ ਬਹੁਤ ਅੱਛਾ ਸਿਕ੍ਰੀਟ ਹੁੰਦਾ ਹੈ ਔਰ ਤੁਸੀਂ ਅੱਛੀ ਤਰ੍ਹਾਂ ਚਬਾਉਂਦੇ ਹੋ, ਅੱਛਾ ਟੇਸਟ ਆਉਂਦਾ ਹੈ ਦੁਬਾਰਾ ਕਿਉਂਕਿ ਟੇਸਟ ਬਡ ਸਾਫ਼ ਹੋ ਜਾਂਦੇ ਨੇ ਉਸ ਘੁੱਟ ਪਾਣੀ ਨਾਲ, ਤਾਂ ਉਹ ਦੁਬਾਰਾ ਸਲਾਈਵਰੀ ਗਲੈਂਡ ਨੂੰ ਐਕਟੀਵੇਟ ਕਰਦਾ ਔਰ ਬਹੁਤ ਅੱਛਾ ਸਲਾਈਵਾ ਬਣਦਾ, ਤਾਂ ਹੈਲਪ ਕਰਦਾ।
ਠੀਕ ਹੈ,
ਰਾਈਟ? ਔਰ ਅਗਰ ਅਸੀਂ ਵੇਟ ਲੂਜ਼ ਕਰਨਾ ਚਾਹੁੰਦੇ ਹਾਂ ਤਾਂ ਬੈਟਰ ਹੈ ਕਿ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ 15-20 ਮਿੰਟ ਪਹਿਲਾਂ ਪਾਣੀ ਪੀਤਾ ਜਾਵੇ ਤਾਂ ਕਿ ਜੋ ਸਾਡੀ ਭੋਜਨ ਪਚਾਉਣ ਵਾਲੀ ਅਗਨੀ ਹੈ ਜਿਸਨੂੰ ਆਯੁਰਵੇਦ ਦੇ ਵਿੱਚ ਜਠਰ ਅਗਨੀ ਕਿਹਾ ਜਾਂਦਾ ਹੈ, ਜਠਰ ਸਾਡੇ ਪੇਟ ਔਰ ਅਗਨੀ, ਜਿਵੇਂ ਕਿ ਬਾਹਰ ਆਪਾਂ ਭੋਜਨ ਨੂੰ ਅਗਨੀ ਤੇ ਪਕਾਉਂਦੇ ਹਾਂ ਉਵੇਂ ਸਾਡੇ ਅੰਦਰ ਵੀ ਇੱਕ ਡਾਈਜੈਸਟਿਵ ਫਾਇਰ ਹੁੰਦੀ ਹੈ, ਉਸਨੂੰ ਜਠਰ ਅਗਨੀ ਕਿਹਾ ਜਾਂਦਾ ਹੈ, ਤਾਂ ਉਸਨੂੰ ਥੋੜਾ ਜਿਹਾ ਡਾਊਨ ਕਰਨ ਲਈ ਅਸੀਂ ਪਾਣੀ ਪੀਂਦੇ ਹਾਂ ਪਹਿਲਾਂ, ਤਾਂ ਕਿ ਅਗਰ ਸਪੋਜ਼ 3 ਰੋਟੀਆਂ ਦੀ ਭੁੱਖ ਹੈ ਤਾਂ 2 ਹੀ ਖਾਧੀਆਂ ਜਾਣ, ਜਾਂ 4 ਦੀ ਭੁੱਖ ਹੈ ਤਾਂ 3 ਖਾਧੀਆਂ ਜਾਣ। ਇਨ ਦੈਟ ਵੇ ਯੂ ਕੈਨ ਕੰਟਰੋਲ ਇਨਟੇਕ ਆਫ ਕੈਲਰੀਜ਼। ਤਾਂ ਅਗਰ ਵੇਟ ਲੂਜ਼ ਕਰਨਾ ਚਾਹੁੰਦੇ ਹਾਂ ਤਾਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ। ਕਿਸੇ ਦਾ
ਠੀਕ ਹੈ
ਕੋਲੈਸਟ੍ਰੋਲ ਹਾਈ ਹੈ, ਹੈਵੀ ਬਾਡੀ ਹੈ, ਤਾਂ ਉਹਨਾਂ ਨੂੰ ਖਾਣੇ ਤੋਂ ਪਹਿਲਾਂ ਗਰਮ ਪਾਣੀ ਹਮੇਸ਼ਾ ਲਾਭਦਾਇਕ ਰਹਿੰਦਾ ਹੈ। ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਅਗਰ ਕੋਈ ਵੇਟ ਗੇਨ ਕਰਨਾ ਚਾਹੁੰਦਾ ਹੈ ਤਾਂ ਉਹ ਖਾਣੇ ਤੋਂ ਬਾਅਦ ਪਾਣੀ ਪੀ ਸਕਦਾ ਹੈ। ਅਗਰ ਬਹੁਤ ਜ਼ਿਆਦਾ ਪਾਣੀ ਪੀਵਾਂਗੇ, ਇਸ ਦੀ ਕੁਆਂਟਿਟੀ ਬਾਰੇ ਵੀ ਬੜੇ ਸਾਰੇ ਕੁਐਸਚਨ ਆਉਂਦੇ ਨੇ ਕਿ ਡਾਕਟਰ ਸਾਹਿਬ ਮੈਂ ਸੁਬਹਾ ਉੱਠ ਕੇ ਪਾਣੀ ਪੀਨਾ ਜੀ, 2 ਗਿਲਾਸ ਪਾਣੀ ਪੀਨਾ ਜੀ, ਕੋਈ ਕਹਿੰਦਾ ਮੈਂ 1 ਜੱਗ ਪਾਣੀ ਪੀਨਾ ਜੀ, ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਸਿਰਫ 200 ml ਆਫ ਵਾਟਰ ਇਜ਼ ਗੁੱਡ ਇਨਫ ਅਗਰ ਮਾਰਨਿੰਗ ਚ ਉੱਠ ਕੇ ਤੁਸੀਂ ਪੀਨੇ ਹੋ, 1 ਗਿਲਾਸ ਜਿਹਨੂੰ ਕਹਿ ਲਈਏ ਆਪਾਂ, ਉਸ ਤੋਂ ਜ਼ਿਆਦਾ ਅਗਰ ਪੀ ਸਕਦੇ ਹੋ ਦੈਟ ਇਜ਼ ਯੋਰ ਚੋਇਸ, ਬਾਡੀ ਦੀ ਕਪੈਸਿਟੀ ਹੈ, ਬਟ ਕੰਪਲਸ਼ਨ ਕੋਈ ਨਹੀਂ ਹੈ ਕਿ ਮੈਂ 1 ਜੱਗ ਪੀਊਂਗਾ ਤਾਂ ਹੀ ਮੈਨੂੰ ਫਾਇਦਾ ਕਰੇਗਾ। 200 ml ਪਾਣੀ, 200 ml ਪਾਣੀ ਇਜ਼ ਕੁਆਇਟ ਗੁੱਡ ਇਨਫ, ਤਾਂ ਇੰਨਾ ਕੁ ਪਾਣੀ ਸੁਬਹਾ ਪੀ ਸਕਦੇ ਹੋ ਔਰ ਖਾਣੇ ਤੋਂ ਬਾਅਦ ਵੀ ਇੰਨਾ ਕੁ ਪਾਣੀ ਪੀ ਸਕਦੇ ਹੋ, ਦੈਟ ਇਜ਼ ਨੋਟ ਅ ਹਾਰਡ ਇਸ਼ੂ, ਲਾਈਕ ਵਾਟਰ ਟਾਈਟ ਕੰਪਾਰਟਮੈਂਟ ਨਹੀਂ ਹੈ ਕਿ ਮੈਂ ਇੰਨਾ ਹੀ ਪੀਣਾ ਮਿੰਟ ਕੇ ਪੀਣਾ, ਦੈਟ ਡਿਪੈਂਡਸ।
ਜੀ ਠੀਕ ਹੈ, ਸੋ ਬਿਲਕੁਲ ਤੇ ਬਾਕੀ ਇੱਕ ਗਰਮ ਪਾਣੀ ਨੂੰ ਲੈ ਕੇ ਗਰਮ ਪਾਣੀ ਜਿਹੜਾ ਉਹ ਪੀਣਾ ਚਾਹੀਦਾ ਠੰਡਾ ਪਾਣੀ ਵੀ ਤੁਸੀਂ ਪੀ ਸਕਦੇ ਹੋ ਜਾਂ ਜਿਸ ਤਰ੍ਹਾਂ ਜੇ ਵੇਟ ਲੂਜ਼ ਕਰਨਾ ਹੋਵੇ ਮੰਨ ਲਓ ਤੇ ਗਰਮ ਪਾਣੀ ਬਾਕੀ ਸਿਰਫ ਰੋਟੀ ਤੋਂ ਪਹਿਲਾਂ ਹੀ ਪੀਣਾ ਚਾਹੀਦਾ ਜਾਂ ਬਾਕੀ ਪੂਰੇ ਦਿਨ ਚ ਵੀ ਗਰਮ ਪਾਣੀ ਪੀਣਾ ਚਾਹੀਦਾ
ਪੂਰੇ ਦਿਨ ਚ ਵੀ ਸਪੈਸ਼ਲੀ ਮੌਸਮ ਦੇ ਅਨੁਸਾਰ ਅਗਰ ਆਪਾਂ ਹੁਣ ਇਸ ਟਾਈਮ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਪਰਿੰਗ ਸੀਜ਼ਨ ਚੱਲ ਰਿਹਾ ਥੋੜੇ ਜੇ ਬੱਦਲ ਵੀ ਹੈ ਬਾਰਿਸ਼ ਵੀ ਹੋ ਰਹੀ ਹੈ ਤਾਂ ਇਸ ਮੌਸਮ ਦੇ ਵਿੱਚ ਗਰਮ ਪਾਣੀ ਔਰ ਇੰਡੀਆ ਚ ਵੀ ਜਦੋਂ ਬਸੰਤ ਰਿਤੂ ਹੁੰਦੀ ਹੈ ਜਿਹਨੂੰ ਆਪਾਂ ਹਨਾ ਸਪਰਿੰਗ ਔਰ ਬਸੰਤ ਵਨ ਐਂਡ ਦਾ ਸੇਮ ਤਾਂ ਉਸ ਦੌਰਾਨ ਗਰਮ ਪਾਣੀ ਪੀਣਾ ਹਮੇਸ਼ਾ ਲਾਭਦਾਇਕ ਰਹਿੰਦਾ ਹੈ ਸਾਰੇ ਸੀਜ਼ਨ ਦੇ ਦੌਰਾਨ ਦੈਟ ਇਜ਼ ਵੈਰੀ ਹੈਲਪਫੁਲ ਕਿਉਂਕਿ ਕਫ ਦਾ ਪ੍ਰਸਾਰ ਕਾਲ ਹੁੰਦਾ ਹੈ ਸਾਡੀ ਬੋਡੀ ਦੇ ਵਿੱਚ ਕਫ ਦਾ ਇਨਕਰੀਜ਼ ਹੁੰਦੀ ਹੈ ਕਫ ਔਰ ਕਫ ਨਾਲ ਰਿਲੇਟਡ ਬਿਮਾਰੀਆਂ ਚੈਸਟ ਨਾਲ ਰਿਲੇਟਡ ਬਿਮਾਰੀਆਂ ਗਲਾ ਜੁਕਾਮ ਔਰ ਮੌਸਮ ਜਦੋਂ ਵੀ ਬਦਲਦਾ ਤਾਂ ਉਦੋਂ ਇਹ ਬਿਮਾਰੀਆਂ ਦੇ ਚਾਂਸਿਸ ਜ਼ਿਆਦਾ ਰਹਿੰਦੇ ਨੇ ਤਾਂ ਉਸ ਦੌਰਾਨ ਗਰਮ ਪਾਣੀ ਪੀਣਾ ਹਮੇਸ਼ਾ ਲਾਭਦਾਇਕ ਰਹਿੰਦਾ ਹੈ ਔਰ ਠੰਡਾ ਪਾਣੀ ਦੀ ਆਪਾਂ ਗੱਲ ਕਰੀਏ ਕਿ ਇਕਦਮ ਆਪਾਂ ਕੰਮ ਤੋਂ ਆਉਂਦੇ ਹਾਂ ਤਾਂ ਠੰਡਾ ਪਾਣੀ ਪੀਣਾ ਇਜ਼ ਨੈਵਰ ਅ ਗੁੱਡ ਆਪਸ਼ਨ ਤਾਂ ਬੋਡੀ ਨੂੰ ਵੀ ਕੂਲ ਡਾਊਨ ਹੋਣ ਤੋਂ ਕਈ ਵਾਰੀ ਅਸੀਂ ਕੰਮ ਤੋਂ ਥੱਕੇ ਆਉਂਦੇ ਹਾਂ ਬੋਡੀ ਵੀ ਥੋੜੀ ਜਿਹੀ ਵਾਰਮ ਅਪ ਹੋਈ ਵੀ ਹੁੰਦੀ ਹੈ ਗਰਮ ਹੋਈ ਹੁੰਦੀ ਹੈ ਤਾਂ ਉਸ ਦੌਰਾਨ ਠੰਡਾ ਪਾਣੀ ਪੀਣਾ ਇਜ਼ ਨੋਟ ਅ ਗੁੱਡ ਆਪਸ਼ਨ ਜੀ
ਠੀਕ ਹੈ ਸੋ ਬਾਕੀ ਹੋਰ ਕੋਈ ਇਹੋ ਜਿਹਾ ਨੁਸਖਾ ਜਿਹੜਾ ਪਾਣੀ ਦੇ ਨਾਲ ਰਿਲੇਟਡ ਹੋਵੇ ਜਾਂ ਕਿਸੇ ਬਿਮਾਰੀ ਨੂੰ ਸਾਫ ਕਰਦਾ ਹੋਵੇ
ਜੀ ਬਿਲਕੁਲ
ਸਾਨੂੰ ਦੱਸਦੇ ਜਾਓ
ਬਿਲਕੁਲ ਬਿਲਕੁਲ ਜਿਵੇਂ ਕਿ ਜੁਆਇੰਟ ਨਾਲ ਰਿਲੇਟਡ ਪ੍ਰੋਬਲਮ ਜਾਂ ਗੋਡਿਆਂ ਨਾਲ ਰਿਲੇਟਡ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਵੀ ਗਰਮ ਪਾਣੀ ਬਹੁਤ ਮਦਦ ਕਰਦਾ ਔਰ ਉੱਥੇ ਇੱਕ ਛੋਟੀ ਜਿਹੀ ਟਿਪ ਵੀ ਦੇਣਾ ਚਾਹੂੰਗਾ ਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਜਿਵੇਂ ਥੋੜਾ ਜਿਹਾ ਬਾਦਲ ਹੋ ਜਾਂਦੇ ਨੇ ਤਾਂ ਉਸ ਦੌਰਾਨ ਪੇਨ ਇਨਕਰੀਜ਼ ਹੋ ਜਾਂਦੀਆਂ ਨੇ ਤਾਂ ਇੱਕ ਹੋਰ ਕੰਮ ਤੁਸੀਂ ਛੋਟਾ ਜਿਹਾ ਕਰ ਸਕਦੇ ਆ ਜਿੰਨੇ ਵੀ ਸਾਡੇ ਸਰੋਤੇ ਆ ਅਗਰ ਕੋਈ ਜੁਆਇੰਟ ਦੀ ਪ੍ਰੋਬਲਮ ਦੇ ਨਾਲ ਪੀੜਿਤ ਹੈ ਤਾਂ ਉਹ ਇੱਕ ਸਮਾਲ ਹੈਂਡ ਟਾਵਲ ਜਿਹੜਾ ਆਪਣਾ ਛੋਟਾ ਟਾਵਲ ਹੁੰਦਾ ਉਸ ਨੂੰ ਗਰਮ ਪਾਣੀ ਚ ਭਿਉਂ ਕੇ ਥੋੜਾ ਜ਼ਿਆਦਾ ਗਰਮ ਪਾਣੀ ਜਿਹੜਾ ਹੋਵੇ ਉਸ ਦੇ ਵਿੱਚ ਭਿਉਂ ਕੇ ਉਹ ਤੌਲੀਆ ਨੂੰ ਆਪਣੇ ਅਫੈਕਟਿਡ ਏਰੀਏ ਤੇ ਸਪੋਜ਼ ਨੀ ਜੁਆਇੰਟ ਤੇ ਹੈ ਜਾਂ ਰਿਸਟ ਜੁਆਇੰਟ ਤੇ ਹੈ ਜਾਂ ਐਂਕਲ ਤੇ ਹੈ ਜਿੱਥੇ ਵੀ ਹੈ ਉਸਨੂੰ ਉਸ ਗਰਮ ਤੌਲੀਏ ਨੂੰ ਪਾਣੀ ਗਰਮ ਪਾਣੀ ਦੇ ਵਿੱਚ ਭਿਉਂ ਕੇ ਤੌਲੀਏ ਨੂੰ ਤਾਂ ਉੱਥੇ ਉਸਦਾ ਸੇਕ ਦਿੱਤਾ ਜਾ ਸਕਦਾ ਦੈਟ ਇਜ਼ ਵੈਰੀ ਰਿਲੈਕਸਿੰਗ ਉਸਨੂੰ ਅਕੜਾਵ ਨੂੰ ਔਰ ਸੋਜਿਸ਼ ਨੂੰ ਦੂਰ ਕਰਨ ਦੇ ਵਿੱਚ ਬੜੀ ਮਦਦ ਕਰਦਾ ਹੈ
ਜੀ ਤੇ ਅੱਛਾ ਇੱਕ ਗੱਲ ਹੋਰ ਕੇ ਪਾਣੀ ਸਿੰਪਲ ਹੀ ਪੀਣਾ ਚਾਹੀਦਾ ਅੱਜ ਕੱਲ ਜਿਸ ਤਰ੍ਹਾਂ ਆਇਆ ਹੋਇਆ ਕਿ ਤੁਸੀਂ ਵਿੱਚ ਪਾਣੀ ਦੇ ਵਿੱਚ ਨਿੰਬੂ ਪਾ ਲਓ ਪੁਦੀਨਾ ਪਾ ਲਓ ਅਦਰਕ ਪਾ ਲਓ ਉਹ ਪਾਣੀ ਵੀ ਪੀਣ ਦੇ ਨਾਲ ਜਿਸ ਤਰ੍ਹਾਂ ਜਿਹੜਾ ਆ ਠੀਕ ਰਹਿੰਦਾ ਡਾਇਜੈਸਟਿਵ ਸਿਸਟਮ ਜਾਂ ਵੇਟ ਲੂਜ਼ ਕਰਨ ਲਈ ਕਈ ਇਹੋ ਜਿਹੇ ਡਰਿੰਕ ਜਿਹੜੇ ਆ ਉਹ ਦੇਖਦੇ ਆ ਆਮ ਹੀ ਅੱਜ ਕੱਲ ਦੇਖਣ ਨੂੰ ਮਿਲਦੇ ਆ ਸੋ ਉਹਨਾਂ ਬਾਰੇ ਤੁਹਾਡੀ ਕੀ ਰਾਏ ਆ
ਜੀ ਤਾਂ ਮੈਂ ਇਹਦੇ ਬਾਰੇ ਇੱਕ ਜਨਰਲ ਕਨਸੈਪਟ ਜ਼ਰੂਰ ਸ਼ੇਅਰ ਕਰੂੰਗਾ ਬਟ ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਆਪਣੇ ਤੁਹਾਡੇ ਲਈ ਕੀ ਅੱਛਾ ਹੈ ਉਹ ਆਪਣੇ ਨੇੜੇ ਦੇ ਡਾਕਟਰ ਨੂੰ ਕੰਸਲਟ ਕਰਕੇ ਡਿਸਕਸ ਕਰਕੇ ਉਸਦੀ ਸਲਾਹ ਦੇ ਨਾਲ ਮੇਰੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਕਿ ਆਪਣੇ ਲਈ ਸਹੀ ਪਾਣੀ ਕਿਹੜਾ ਹੈ ਰਿਫਰੈਸ਼ਿੰਗ ਵਾਟਰ ਅਗਰ ਤੁਸੀਂ ਬਣਾਉਣਾ ਹੈ ਬਹੁਤ ਸਾਰੇ ਲੋਕ ਜਿਵੇਂ ਖੀਰਾ ਨਿੰਬੂ ਔਰ ਪੁਦੀਨਾ ਪਾਣੀ ਦੇ ਵਿੱਚ ਓਵਰਨਾਈਟ ਭਿਉਂ ਕੇ ਰੱਖ ਦਿੰਦੇ ਆ ਤਾਂ ਉਹ ਅਗਲੇ ਦਿਨ ਉਹਦਾ ਡਰਿੰਕ ਲੈ ਸਕਦੇ ਆ ਤਾਂ ਏਦਾਂ ਦਾ ਬੜਾ ਅੱਛਾ ਟ੍ਰੈਂਡ ਚੱਲਦਾ ਹੈ ਦੈਟ ਇਜ਼ ਆਲ ਗੁੱਡ ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਬਟ ਪੁਆਇੰਟ ਇਹ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਔਰ ਤੁਹਾਡੀ ਬੋਡੀ ਨੂੰ ਕੀ ਜ਼ਰੂਰਤ ਹੈ ਰਾਈਟ ਉਹਦੇ ਹਿਸਾਬ ਨਾਲ ਤੁਸੀਂ ਇਨਗਰੀਡੀਐਂਟਸ ਰਾਈਟ ਚੂਜ਼ ਕਰ ਸਕਦੇ ਹੋ ਫੋਰ ਐਗਜ਼ਾਮਪਲ ਗਰਮੀ ਦਾ ਮੌਸਮ ਹੈ ਤਾਂ ਤੁਸੀਂ ਧਨੀਆ ਸੁੱਕਾ ਧਨੀਆ ਜੋ ਹੁੰਦਾ ਹੈ ਆਪਣਾ ਬੀਜ ਹੁੰਦੇ ਨੇ ਧਨੀਆ ਦੇ ਜਾਂ ਹਰਾ ਧਨੀਆ ਵੀ ਹਰਾ ਧਨੀਆ ਔਰ ਪੁਦੀਨਾ ਔਰ ਖੀਰਾ ਤੁਸੀਂ ਪਾਣੀ ਦੇ ਵਿੱਚ ਪਾ ਸਕਦੇ ਹੋ ਉਹ ਬੜਾ ਅੱਛਾ ਰਿਫਰੈਸ਼ਿੰਗ ਵਾਟਰ ਰਹੇਗਾ ਉਹ ਕਿਡਨੀ ਨੂੰ ਸਾਫ਼ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਔਰ ਸਰੀਰ ਦੇ ਵਿੱਚ ਠੰਡਕ ਬਣਾਏ ਰੱਖਣ ਦੇ ਵਿੱਚ ਵੀ ਮਦਦ ਕਰਦਾ ਸੋ ਦੈਟ ਇਜ਼ ਵੈਰੀ ਗੁੱਡ ਔਰ ਅਗਰ ਤੁਸੀਂ ਵੇਟ ਲੂਜ਼ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਔਰ ਸ਼ਹਿਦ ਬਟ ਨੋਰਮਲ ਪਾਣੀ ਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਮੈਂ ਸਾਰੇ ਸਰੋਤਿਆਂ ਨਾਲ ਡਿਸਕਸ ਕੀਤਾ ਸੀ ਕਿ ਸ਼ਹਿਦ ਨੂੰ ਕੰਜ਼ੂਮ ਕਰਨ ਲੱਗੇ ਕਦੇ ਗਰਮ ਨਹੀਂ ਕਰਨਾ ਸ਼ਹਿਦ ਨੂੰ ਖਾਣ ਲੱਗੇ ਗਰਮ ਨਹੀਂ ਕਰਨਾ ਇਸ ਲਈ ਸ਼ਹਿਦ ਜਦੋਂ ਖਾਣਾ ਹੈ ਤਾਂ ਨੋਰਮਲ ਪਾਣੀ ਦੇ ਵਿੱਚ ਪਾ ਕੇ ਖਾ ਲਓ ਉਸਨੂੰ ਗਰਮ ਪਾਣੀ ਦੇ ਵਿੱਚ ਜਾਂ ਗਰਮ ਦੁੱਧ ਦੇ ਵਿੱਚ ਪਾ ਕੇ ਨਾ ਖਾਓ ਉਸਦੇ ਨਾਲ ਨਿੰਬੂ ਪਾ ਸਕਦੇ ਹੋ ਦੈਟ ਇਜ਼ ਆਲ ਰਾਈਟ ਤਾਂ ਨੋਰਮਲ ਪਾਣੀ ਦੇ ਵਿੱਚ ਸ਼ਹਿਦ ਔਰ ਨਿੰਬੂ ਪਾ ਕੇ ਲਿੱਤਾ ਜਾ ਸਕਦਾ ਹੈ ਦਿਨ ਚ ਦੋ ਤਿੰਨ ਵਾਰੀ ਦੈਟ ਇਜ਼ ਆਲਸੋ ਏ ਰਿਫਰੈਸ਼ਿੰਗ ਡਰਿੰਕ ਐਨਰਜੀ ਵੀ ਦਿੰਦਾ ਹੈ ਉਸਦੇ ਵਿੱਚ ਗਲੂਕੋਜ਼ ਵੀ ਹੁੰਦੀ ਹੈ ਔਰ ਤੀਸਰੇ ਨੰਬਰ ਤੇ ਏਦਾਂ ਹੀ ਉਸ ਪਾਣੀ ਨੂੰ ਤੁਸੀਂ ਉਬਾਲ ਕੇ ਵੀ ਯੂਜ਼ ਕਰ ਸਕਦੇ ਹੋ ਅਗਰ ਕਿਸੇ ਨੂੰ ਪੇਟ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਜਾਂ ਐਸੀਡਿਟੀ ਦੀ ਦਿੱਕਤ ਰਹਿੰਦੀ ਹੈ ਤਾਂ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਜੋ ਸੁੱਕਾ ਧਨੀਆ ਹੈ ਔਰ ਥੋੜੀ ਜਿਹੀ ਅਜਵਾਇਣ ਅਗਰ ਸਪੋਜ਼ ਆਪਾਂ ਇੱਕ ਲੀਟਰ ਪਾਣੀ ਦੀ ਗੱਲ ਕਰੀਏ ਤਾਂ ਉਸਦੇ ਵਿੱਚ ਦੋ ਚਮਚ ਸੁੱਕੇ ਧਨੀਏ ਦੇ ਔਰ ਹਾਫ ਚਮਚ ਅਜਵਾਇਣ ਦਾ ਇਹ ਪਾ ਕੇ ਉਸਨੂੰ ਉਬਾਲ ਲਓ ਜਦੋਂ ਉਬਾਲੀ ਆ ਜਾਵੇ 10 ਮਿੰਟ ਉਬਾਲ ਕੇ ਉਸਨੂੰ ਠੰਡਾ ਕਰਕੇ ਰੱਖ ਲੋ, ਠੰਡਾ ਮੀਨਸ ਉਸਨੂੰ ਨਾਰਮਲ ਟੈਂਪਰੇਚਰ ਤੇ ਆ ਜਾਣ ਦੋ, ਉਸਨੂੰ ਸਟੋਰ ਕਰ ਲੋ ਜੱਗ ਦੇ ਵਿੱਚ ਕੰਟੇਨਰ ਦੇ ਵਿੱਚ, ਤਾਂ ਉਹ ਪਾਣੀ ਤੁਸੀਂ ਪੀਓ, ਦੈਟ ਵੁਡ ਬੀ ਵੈਰੀ
ਹੈਲਪਫੁਲ। ਅੱਛਾ ਡਾਕਟਰ ਸਾਹਿਬ, ਸਾਡੇ ਨਾਲ ਜਗਤਾਰ ਗਿੱਲ ਭਾਜੀ ਹੁਣਾਂ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਡਾਕਟਰ ਸਾਹਿਬ ਰੋਜ਼ ਸਵੇਰੇ ਤੁਰਨਾ ਇੱਕ ਆਦਤ ਬਣ ਚੁੱਕੀ ਹੈ, ਕਈ ਵਾਰ ਨਾਰਮਲ ਵਾਕ ਚ ਸਾਹ ਲੈਣ ਦੀ ਤਕਲੀਫ ਤੇ ਮੱਥੇ ਤੇ ਪਸੀਨਾ ਆ ਜਾਂਦਾ ਹੈ, ਇਹ ਕਿਸ ਬਿਮਾਰੀ ਦਾ ਸਿਮਟਮ ਹੈ? ਵੈਸੇ ਬਲੱਡ ਪ੍ਰੈਸ਼ਰ ਨਾਰਮਲ ਹੈ, ਕੋਲੈਸਟ੍ਰੋਲ ਥੋੜੀ ਜ਼ਿਆਦਾ ਹੈ, ਇਹ ਕਦੇ ਕਦੇ ਹੁੰਦਾ ਹੈ?
ਜੀ ਬਿਲਕੁਲ, ਬੜਾ ਸਪੈਸਿਫਿਕ ਜੀ ਇਹਨਾਂ ਨੇ ਗੱਲ ਪੁੱਛੀ ਹੈ, ਔਰ ਬਹੁਤ ਅੱਛੀ ਗੱਲ ਹੈ ਕਿ ਬਾਡੀ ਦਾ ਇੰਨਾ ਧਿਆਨ ਰੱਖਦੇ ਹਾਂ ਔਰ ਅਸੀਂ ਬਾਡੀ ਸਾਇੰਸ ਨੂੰ ਰੈਕੋਗਨਾਈਜ਼ ਕਰਦੇ ਹਾਂ। ਮੈਂ ਪਹਿਲਾਂ ਤਾਂ ਇਸ ਗੱਲ ਦੀ ਉਹਨਾਂ ਨੂੰ ਵਧਾਈ ਦੇਣਾ ਚਾਹੂੰਗਾ ਕਿ ਸਰੀਰ ਦਾ ਧਿਆਨ ਰੱਖਣ ਲਈ,
ਬਿਲਕੁਲ।
ਔਰ ਸੈਕਿੰਡਲੀ ਮੈਂ ਇਹ ਬੇਨਤੀ ਕਰਨਾ ਚਾਹੂੰਗਾ ਕਿ ਅਗਰ ਏਜ 40-45 ਪਲੱਸ ਹੈ ਔਰ ਇਹ ਥੋੜੇ ਜਿਹੇ ਸਿਮਟਮ ਆ ਰਹੇ ਹੈ ਔਰ ਨਾਲ ਕੋਲੈਸਟ੍ਰੋਲ ਥੋੜਾ ਜਿਹਾ ਇਨਕਰੀਜ਼ ਹੋਇਆ ਵਾ ਹੈ, ਤਾਂ ਉਸਦੇ ਲਈ ਜ਼ਰੂਰ ਆਪਣੇ ਡਾਕਟਰ ਨੂੰ ਕੰਸਲਟ ਕਰੋ। ਥੋੜਾ ਜਿਹਾ ਹਾਰਟ ਤੇ ਉਸਦਾ ਅਸਰ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਕੋਲੈਸਟ੍ਰੋਲ ਹੈਵੀ ਹੋਵੇ, ਕਿਉਂਕਿ ਉਸਨੂੰ ਕੋਲੈਸਟ੍ਰੋਲ ਵਧਣਾ ਮਤਲਬ ਖੂਨ ਤੁਹਾਡਾ ਗਾੜਾ ਹੋਣਾ ਪੰਜਾਬੀ ਦੇ ਵਿੱਚ। ਅਗਰ ਕੋਈ ਵੀ ਗਾੜੀ ਹੋਗੀ ਤਾਂ ਹਾਰਟ ਨੂੰ ਉਸਨੂੰ ਪੰਪ ਕਰਨ ਦੇ ਲਈ ਜ਼ਿਆਦਾ ਜ਼ੋਰ ਲਗਾਉਣਾ ਪਏਗਾ। ਮੈਂ ਬੜਾ ਪੰਜਾਬੀ ਔਰ ਦੇਸੀ ਭਾਸ਼ਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਰਿਲੇਟ ਕਰ ਸਕਣ ਸਾਡੇ। ਅਗਰ ਕੋਈ ਚੀਜ਼ ਗਾੜੀ ਔਰ ਇੱਕ ਚੀਜ਼ ਪਤਲੀ ਹੈ, ਦੋਨਾਂ ਚੋਂ ਕਿਸ ਚੀਜ਼ ਨੂੰ ਪੰਪ ਕਰਨ ਲਈ ਸਾਨੂੰ ਜ਼ਿਆਦਾ ਜ਼ੋਰ ਲਗਾਉਣਾ ਪਏਗਾ? ਨੈਚੁਰਲੀ ਗਾੜੀ ਚੀਜ਼ ਨੂੰ ਪੰਪ ਕਰਨ ਦੇ ਲਈ ਜ਼ਿਆਦਾ ਜ਼ੋਰ, ਇਸੇ ਕਰਕੇ ਹਾਰਟ ਨੂੰ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਜਦੋਂ ਕੋਲੈਸਟ੍ਰੋਲ ਹਾਈ ਹੁੰਦਾ ਹੈ, ਔਰ ਇਸੇ ਕਰਕੇ ਉਹ ਸਾਡੀ ਬਾਡੀ ਦੇ ਮੱਥੇ ਤੇ ਪਸੀਨਾ ਔਰ ਥੋੜਾ ਜਿਹਾ ਸਾਹ ਲੈਣ ਦੇ ਵਿੱਚ ਤਕਲੀਫ ਇਹ ਆ ਜਾਂਦੀ ਹੈ। ਤਾਂ ਮੈਂ ਇਹ ਬੇਨਤੀ ਕਰਨਾ ਚਾਹੂੰਗਾ ਇਸ ਲਈ ਕਿ ਜ਼ਰੂਰ ਆਪਣੇ ਡਾਕਟਰ ਨੂੰ ਦਿਖਾਓ। ਔਰ ਸੈਕਿੰਡਲੀ, ਅਗਰ ਸੈਰ ਕਰਦੇ ਕਰਦੇ ਏਦਾਂ ਫੀਲ ਹੁੰਦਾ ਤਾਂ ਉੱਥੇ ਥੋੜਾ ਜਿਹਾ ਰੁਕੋ, ਰੈਸਟ ਕਰੋ, ਸਾਹ ਨੂੰ ਦੁਬਾਰਾ ਨਾਰਮਲ ਹੋਣ ਦਿਓ, ਦੈਨ ਕੰਟੀਨਿਊ ਯੋਰ ਵਾਕ।
ਜੀ ਠੀਕ ਹੈ, ਬਿਲਕੁਲ। ਸੋ ਸਾਡੀ ਬਾਡੀ ਦੇਖ ਲੋ ਸਿਗਨਲ ਦੇਣੇ ਸਾਨੂੰ ਸ਼ੁਰੂ ਕਰ ਦਿੰਦੀ ਹੈ ਕਿਸ ਚੀਜ਼ ਦੀ ਘਾਟ ਹੈ ਤੇ ਕਿਸ ਚੀਜ਼ ਦਾ ਵਾਧਾ ਹੋਣ ਲੱਗ ਗਿਆ। ਸੋ ਜ਼ਰੂਰੀ ਹੁੰਦਾ ਉਹਨਾਂ ਸਿਮਟਮਸ ਨੂੰ, ਉਹਨਾਂ ਸਿਗਨਲਸ ਨੂੰ ਸਮਝਣਾ, ਔਰ ਬਿਲਕੁਲ ਇਹ ਵੀ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਅਸੀਂ ਤੇ ਕਈ ਵਾਰੀ ਏਦਾਂ ਹੀ ਕਰ ਦੇਈਦਾ ਵੀ ਕੋਈ ਗੱਲ ਨੀ, ਕਈ ਵਾਰੀ ਸਾਹ ਚੜ ਗਿਆ ਜਾਂ ਕੁਛ ਦੁਖਣ ਲੱਗ ਗਿਆ ਤੇ ਅੱਖੋਂ ਪਰੋਖੇ ਗੱਲ ਕਰ ਦੇਈਦੀ ਹੈ, ਤਾਂ ਫਿਰ ਉਸੇ ਵੇਲੇ ਜਦੋਂ ਬੈੱਡ ਤੇ ਐਨ ਪੈ ਜਾਈਦਾ ਨਾ, ਤਾਂ ਫੇਰ ਲੱਗਦਾ ਵੀ ਹਾਂ ਬਾਡੀ ਨੇ ਤਾਂ ਸਿਗਨਲ ਦੇਣੇ ਸ਼ੁਰੂ ਕੀਤੇ ਸੀ ਪਰ ਅਸੀਂ ਕੈਚ ਨੀ ਕਰ ਸਕੇ।
ਹਮੇਸ਼ਾ ਬੈੱਡ ਜਦੋਂ ਵੀ ਛੋਟੀ ਜਿਹੀ ਸਿਮਟਮ ਤੁਹਾਨੂੰ ਦੇਖੇ ਤਾਂ ਜ਼ਰੂਰ ਡਾਕਟਰ ਨਾਲ ਕੰਸਲਟ ਕਰੋ ਔਰ ਉਸਨੂੰ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਉਸਦਾ ਇਲਾਜ ਕਰੋ ਤਾਂ ਕਿ ਜਲਦੀ ਠੀਕ ਹੋ ਜਾਈਏ ਔਰ ਜ਼ਿਆਦਾ ਨੁਕਸਾਨ ਨਾ ਹੋ ਸਕੇ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ, ਸਮੇਂ ਸਮੇਂ ਤੇ ਆ ਕੇ ਤੁਸੀਂ ਸਾਨੂੰ ਥੋੜਾ ਜਿਹਾ ਯਾਦ ਕਰਾਉਂਦੇ ਰਹਿੰਦੇ ਆ ਕਿ ਬਿਲਕੁਲ ਇਹ ਜਿਹੜਾ ਸਰੀਰ ਹੈ ਇਹਨੂੰ ਚੱਲਦਾ ਰੱਖਣ ਲਈ ਬਹੁਤ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਸਾਡੇ ਘਰੇਲੂ ਕੁਝ ਉਪਾਅ ਬਹੁਤ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਕੁਝ ਦਰੁਸਤ ਰੱਖ ਸਕਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਲਈ ਔਰ ਜਿਹੜੇ ਟਿਪਸ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ ਅਨਮੋਲ, ਉਹਨਾਂ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਔਰ ਸਾਰੇ ਹਰਮਨ ਰੇਡੀਓ ਟੀਮ ਦਾ, ਹੱਸਦੇ ਰਹੋ, ਵੱਸਦੇ ਰਹੋ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਡਾਕਟਰ ਸੁਮੀਤ ਜੀ। ਡਾਕਟਰ ਸੁਮੀਤ ਨਾਲ ਕੁਝ ਗੱਲਾਂ ਕੀਤੀਆਂ ਪਾਣੀ ਪੀਣ ਬਾਰੇ, ਪਾਣੀ ਦੀਆਂ ਕਿ ਕਿਸ ਵੇਲੇ ਪਾਣੀ ਪੀਣਾ ਚਾਹੀਦਾ, ਕਿੰਨਾ ਪਾਣੀ ਪੀਣਾ ਚਾਹੀਦਾ। ਅੱਜ ਕੱਲ ਅਸੀਂ ਸਾਰੇ ਬਹੁਤ ਹੈਲਥ ਕੌਨਸ਼ੀਅਸ ਹੋਏ ਹੋਏ ਆ, ਪਰ ਸਿਰਫ ਕੌਨਸ਼ੀਅਸ ਹੀ ਹੋਏ ਹੋਏ ਆ, ਮੈਨੂੰ ਲੱਗਦਾ ਕਰਦੇ ਕਰਾਉਂਦੇ ਜ਼ਿਆਦਾ ਕੁਛ ਨਹੀਂ ਹੈ ਨਾ। ਔਰ ਦੂਸਰੀ ਗੱਲ ਇਹ, ਅਸੀਂ ਸੋਚਦੇ ਬਹੁਤ ਆ, ਕੋਈ ਵੀ ਚੀਜ਼ ਨੂੰ ਖਾਣ ਲੱਗੇ ਅਸੀਂ ਬਹੁਤ ਜ਼ਿਆਦਾ ਸੋਚਦੇ ਆ, ਔਰ ਮੈਨੂੰ ਲੱਗਦਾ ਉਹ ਖਾਣ ਤੋਂ ਪਹਿਲਾਂ ਜਿਹੜੀ ਸੋਚ ਆ ਸਾਡੇ ਤੇ ਪਹਿਲਾਂ ਇਫੈਕਟ ਕਰਦੀ ਆ। ਇਹਦੇ ਬਾਰੇ ਵੀ ਡਾਕਟਰ ਸੁਮੀਤ ਨਾਲ ਕਿਸੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਜੇ ਉਹੀ ਗੱਲ ਕਰੀਏ ਫਿਰ ਮੈਂ ਪਿੱਛੇ ਮੁੜਦੀ ਹੁੰਦੀ ਆ, ਜੇ ਯਾਦ ਕਰੀਏ ਤੇ ਕਦੀ ਖਾਣ ਤੋਂ ਪਹਿਲਾਂ ਕੁਛ ਸੋਚੀਦਾ ਨਹੀਂ ਹੁੰਦਾ ਸੀਗਾ, ਚਾਹੇ ਘਿਓ ਹੁੰਦਾ ਸੀ ਚਾਹੇ ਮਿੱਠਾ ਹੁੰਦਾ ਸੀਗਾ, ਰੋਟੀ ਦੇ ਸਾਡੇ ਦਿਨ ਦੇ ਇੱਕ ਆਮ ਜਿਹਾ ਆਹਾਰ ਹੁੰਦਾ ਸੀ, ਏਦਾਂ ਲੱਗਦਾ ਹੁੰਦਾ ਸੀ ਵੀ ਰੋਟੀ ਤੋਂ ਹੈਲਦੀ ਤੇ ਕੁਛ ਹੈ ਹੀ ਨਹੀਂ। ਪਰ ਹੁਣ ਰੋਟੀ ਖਾਣ ਲੱਗੋ ਤੇ ਉਹਦੇ ਚ ਵੀ 100 ਚੀਜ਼ਾਂ ਦਿਸਦੀਆਂ, ਉਹਦੇ ਚ ਗਲੂਟਨ ਆ ਜੀ, ਉਹਦੇ ਚ ਕਾਰਬੋਹਾਈਡਰੇਟਸ ਆ, ਉਹਦੇ ਚ ਸ਼ੂਗਰ ਆ। ਸੋ ਕਦੀ ਕਦੀ ਜ਼ਰੂਰਤ ਤੋਂ ਜ਼ਿਆਦਾ ਨੌਲੇਜ ਵੀ ਮੈਨੂੰ ਲੱਗਦਾ ਕਿ ਸਾਨੂੰ ਖਰਾਬ ਹੀ ਕਰ ਜਾਂਦੀ ਹੁੰਦੀ ਹੈ ਹਨਾ। ਸੋ ਹੁਣ ਖਾਣ ਤੋਂ ਪਹਿਲਾਂ 32 ਵਾਰੀ ਸੋਚੀਦਾ ਇਹ ਖਾਈਏ ਕਿ ਨਾ, ਆ ਪੀਏ ਕਿ ਨਾ। ਬਚਪਨ ਚ ਕੌਣ ਸੋਚਦਾ ਹੁੰਦਾ ਸੀ, ਔਰ ਬਿਮਾਰੀਆਂ ਇਸ ਤੋਂ ਕਿਤੇ ਘੱਟ ਹੁੰਦੀਆਂ ਸੀਗੀਆਂ। ਫਿਰ ਕਹਿ ਦੇਈਦਾ ਕਿ ਉਦੋਂ ਫਿਜ਼ੀਕਲ ਵਰਕ ਜ਼ਿਆਦਾ ਹੁੰਦਾ ਸੀਗਾ ਹਨਾ, ਉਦੋਂ ਫਿਜ਼ੀਕਲ ਵਰਕ ਜ਼ਿਆਦਾ ਹੁੰਦਾ ਸੀ ਤੇ ਹੁਣ ਉਹਨੇ ਜਿਮ ਜ਼ਿਆਦਾ ਖੁੱਲ ਗਏ ਆ। ਸੋ ਪਰ ਗੱਲ ਇਹੀ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਹਰ ਕਿਸੇ ਦੀ ਆਪਣੀ ਬੋਡੀ ਔਰ ਆਪਣੀ ਬੋਡੀ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਪਹਿਲਾਂ ਬੋਡੀ ਨੂੰ ਸਮਝੋ, ਫੇਰ ਕੋਈ ਵੀ ਜਿਹੜਾ ਵੀ ਨੁਸਖਾ ਤੁਸੀਂ ਅਪਣਾਉਣਾ ਚਾਹੁੰਦੇ ਹੋ ਜਾਂ ਜੋ ਵੀ ਕਰਨਾ ਚਾਹੁੰਦੇ ਹੋ ਫੇਰ ਕਰੋ। ਸੋ ਚਲੋ ਜੀ, ਇਸ ਬਾਰੇ ਮੈਨੂੰ ਜ਼ਿਆਦਾ ਗਿਆਨ ਹੈ ਨਹੀਂ, ਇਸ ਕਰਕੇ ਮੈਂ ਜ਼ਿਆਦਾ ਗੱਲ ਨਹੀਂ ਕਰਾਂਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਕੁ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਵਧੀਆ ਲੱਗਿਆ। ਇਸ ਤੋਂ ਇਲਾਵਾ ਤੁਹਾਡੇ ਮੈਸੇਜਸ ਵੀ ਆਏ ਹੋਏ ਸੀ। ਰਾਜਨਦੀਪ ਹੁਣਾਂ ਦਾ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਸੀ ਜੀ, ਤੇ ਇਹਨਾਂ ਨੇ ਹਾਜ਼ਰੀ ਲਵਾਈ ਸੀ ਆਪਣੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਸ ਤੋਂ ਇਲਾਵਾ ਘੁੰਮਣ ਅੰਕਲ ਹੁਣਾਂ ਨੇ ਕੁਝ ਮੈਸੇਜ ਜਿਹੜੇ ਆ ਕੀਤੇ ਹੋਏ ਸੀ, ਕਹਿੰਦੇ ਕਿ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ। ਤੇ ਬਾਕੀ ਇਹਨਾਂ ਨੇ ਮੈਨੂੰ ਪੁੱਛਿਆ ਸੀ, ਕਹਿੰਦੇ ਕਿ ਪਹਿਲੀ ਤੋਂ ਦਸਵੀਂ ਨਾਨਕੇ ਪੜ੍ਹੇ ਹੋ ਤੁਸੀਂ ਜੇ +1 ਤੇ +2 ਆਪਣੇ ਪਿੰਡ ਕੀਤੀ ਹੈ। ਨਹੀਂ ਜੀ, ਮੈਂ ਐਕਚੁਲੀ ਹੋਸਟਲ ਚ ਸੀ, ਮੈਂ 5ਵੀਂ ਤੋਂ ਲੈ ਕੇ 10ਵੀਂ ਹੋਸਟਲ ਚ ਕੀਤੀ ਹੈ, ਔਰ ਨਵੋਦਿਆ ਵਿਦਿਆਲਿਆ ਸਕੂਲ ਉਦੋਂ ਖੁੱਲੇ ਸੀਗੇ, ਔਰ ਉਦੋਂ ਮੈਂ ਉਸ ਸਕੂਲ ਚ 10th ਤੱਕ ਪੜ੍ਹੀ ਹੋਈ ਆ। ਤੇ ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਜੀ ਕੋਈ ਵੀ ਫਲ ਤੇ ਸਬਜ਼ੀਆਂ ਮੌਸਮ ਦਾ ਹੀ ਖਾਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਬਹੁਤ ਸਾਰੇ ਮੈਸੇਜਿਸ ਦਾ, ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕੁਝ ਸਿਹਤ ਸੰਬੰਧੀ ਗੱਲ ਕੀਤੀ ਉੱਥੇ ਕੁਝ ਯਾਦਾਂ ਦੀਆਂ ਗੱਲਾਂ ਬਾਤਾਂ ਵੀ ਚੱਲੀਆਂ। ਬਹੁਤ ਹੀ ਪਿਆਰੇ ਪਿਆਰੇ ਇਮੋਸ਼ਨਲ ਗੀਤ ਵੀ ਅੱਜ ਸਰਬਜੀਤ ਭਾਜੀ ਨੇ ਸਾਡੇ ਲਈ ਲਗਾਏ, ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ। ਉਹਦੇ ਲਈ ਭਾਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰੋਗਰਾਮ ਥੋੜਾ ਜਲਦੀ ਖਤਮ ਕਰਨਾ ਪੈਣਾ, ਇਸ ਕਰਕੇ ਸਮੇਂ ਤੋਂ ਕੁਝ ਪਹਿਲਾਂ ਤੁਹਾਡੇ ਤੋਂ ਇਜਾਜ਼ਤ ਮੰਗ ਰਹੀ ਹਾਂ। ਆਉਂਦੇ ਬੁੱਧਵਾਰ ਫਿਰ ਗੱਲ ਕਰਾਂਗੇ ਕੁਝ ਯਾਦਾਂ ਦੀ, ਤੇ ਕੁਝ ਆਪਣੀਆਂ ਸੁਣਾਵਾਂਗੀ ਤੇ ਕੁਝ ਤੁਹਾਡੀਆਂ ਸੁਣਾਂਗੀ, ਕੁਝ ਜੱਗ ਬੀਤੀ ਤੇ ਕੁਝ ਹੱਡ ਬੀਤੀ ਜ਼ਰੂਰ ਸਾਂਝੀਆਂ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਸੇਜਸ ਕੀਤੇ ਜਾਂ ਚੁੱਪ ਚਾਪ ਸੁਣਦੇ ਰਹੇ। ਔਰ ਪਰ ਇੱਕ ਦਰਖਾਸਤ ਜ਼ਰੂਰ ਹੈ ਕਿ ਆਪਣੇ ਮੈਸੇਜਸ ਜ਼ਰੂਰ ਕਰਿਆ ਕਰੋ, ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ। ਸੋ ਮੌਸਮ ਚੱਲ ਰਿਹਾ ਹੈ ਜੀ, ਦੀਵਾਲੀ ਦਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ। ਸੋ ਇੰਜੋਏ ਕਰੋ, ਮਾਣਦੇ ਰਹੋ। ਬੇਸ਼ੱਕ ਪੰਜਾਬ ਦੇ ਵਿੱਚ ਨਹੀਂ ਵੀ ਹੋ, ਪਰ ਫੇਰ ਵੀ ਉਹ ਤਿਉਹਾਰਾਂ ਨੂੰ ਉਸੇ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਿਹਾ ਕਰੋ। ਸੋ ਤਾਂ ਕਿ ਉਹ ਜਿਹੜਾ ਪਿਆਰ ਹੈ, ਉਹ ਜਿਹੜਾ ਪੰਜਾਬ ਹੈ, ਇੱਥੇ ਜਿਉਂਦਾ ਰੱਖ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਆਉਂਦੇ ਬੁੱਧਵਾਰ ਫਿਰ ਹਾਜ਼ਰ ਹੋਵਾਂਗੀ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਗੱਲਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਆਪਣਾ ਰੱਖੋ ਧਿਆਨ, ਚੜ੍ਹਦੀ ਕਲਾ ਤੇ ਰੱਬ ਰੱਖ।
Everything I do is gonna be funky.